ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਆਪ ਸਭ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਤੇ ਅੱਜ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਜੀ ਕੈਨਬਰਾ ਤੋਂ, ਆਸਟ੍ਰੇਲੀਆ ਦੀ ਰਾਜਧਾਨੀ, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ। ਘੜੀ 9:06 ਦਿਖਾ ਰਹੀ ਹੈ। 22 ਅਕਤੂਬਰ ਦਿਨ ਸ਼ਨਿਚਰਵਾਰ ਚੜ ਚੁੱਕਾ ਜੀ ਈਸਟ ਕੋਸਟ ਆਸਟ੍ਰੇਲੀਆ ਦੇ ਵਿਚ ਹੀ ਤੇ ਬ੍ਰਿਸਬਨ ਦੇ ਵਿਚ ਸਮਾਂ ਹੋ ਚੁੱਕਾ ਜੀ 8:07, 8:37 ਐਡਲੇਡ ਦੇ ਵਿਚ ਤੇ 6:07 ਸੁਬਾਹ ਦੇ ਵੈਸਟਰਨ ਆਸਟ੍ਰੇਲੀਆ ਦੇ ਵਿਚ ਹੋਏ ਨੇ। ਸੋ ਤੜਕਾ ਵੱਡਾ ਤੜਕਾ ਭਾਰਤ ਮਿਡਲ ਈਸਟ ਦੇ ਵਿਚ, ਅੱਧੀ ਰਾਤ ਇੰਗਲੈਂਡ ਦੇ ਵਿਚ, ਔਰ ਹਜੇ ਸ਼ੁੱਕਰਵਾਰ ਦੀਆਂ ਸ਼ਾਮਾਂ ਚੱਲ ਰਹੀਆਂ ਤੇ ਦੁਪਹਿਰਾਂ ਚੱਲ ਰਹੀਆਂ ਅਮਰੀਕੀ ਮਹਾਂਦੀਪਾਂ ਦੇ ਈਸਟ ਕੋਸਟ ਤੇ ਵੈਸਟ ਕੋਸਟ ਦੇ ਉੱਤੇ। ਸੋ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ ਤੇ ਅੱਜ ਤੁਸੀਂ ਹੈਰਾਨ ਰਹੋਗੇ ਕਿ ਕੌਫਸ ਹਾਰਬਰ ਤੋਂ ਕਿਉਂ ਚੱਲ ਰਿਹਾ ਪ੍ਰੋਗਰਾਮ, ਕਿਉਂ ਨਹੀਂ ਚੱਲ ਰਿਹਾ ਪ੍ਰੋਗਰਾਮ ਕੈਨਬਰਾ ਤੋਂ ਕਿਉਂ ਚੱਲ ਰਿਹਾ ਜੀ। ਤੁਹਾਨੂੰ ਦੱਸ ਦਈਏ ਕਿ ਅੱਜ ਕੈਨਬਰਾ ਦੇ ਵਿਚ ਦੀਵਾਲੀ ਮੇਲਾ ਹੋ ਰਿਹਾ ਜੀ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿਚ, ਤੇ ਇੱਥੋਂ ਦੀ ਜਿਹੜੀ ਸਪੋਰਟਸ ਐਸੋਸੀਏਸ਼ਨ ਹੈ ਉਹ ਕਰਾ ਰਹੇ ਨੇ ਤੇ ਇਨਵੀਟੇਸ਼ਨ ਆਇਆ ਸੀ ਤੇ ਮੈਂ ਤੇ ਅਮਰੀਕ ਸਿੰਘ ਫਲੋਰਾ ਗਰਾਊਂਡਾਂ ਦੇ ਬਿਲਕੁਲ ਬਾਹਰ ਆਪਣੇ ਸਟੂਡੀਓ ਪਾਰਕ ਕਰੀ ਬੈਠੇ ਆ ਗੱਡੀ ਦੇ ਵਿਚ, ਤੇ ਤੁਹਾਨੂੰ ਪਤਾ ਕਿ ਬੈਸਟ ਸਟੂਡੀਓ ਕਾਰ ਹੀ ਹੁੰਦਾ ਅਗਰ ਮੋਬਾਈਲ ਹੋਵੇ। ਤੇ ਗਰਾਊਂਡ ਦੇ ਵਿਚ ਫਿਲਹਾਲ ਕਿਉਂਕਿ 10:30 ਦਾ ਟਾਈਮ ਹੈ ਸ਼ੁਰੂ ਹੋਣ ਦਾ, ਇਸ ਕਰਕੇ ਅਸੀਂ ਥੋੜਾ ਪਹਿਲਾਂ ਆ ਗਏ ਸੀ, ਪ੍ਰੋਗਰਾਮ ਵੀ ਕਰਨਾ ਸੀ। ਔਰ ਵੈਸੇ ਤਿਆਰੀ ਚੱਲ ਰਹੀ ਆ, ਇਨ ਦਾ ਮੀਨ ਟਾਈਮ ਜਿਹੜੇ ਨਾਰਮਲ ਕ੍ਰਿਕਟ ਮੈਚ ਬੱਚਿਆਂ ਦੇ ਉਹ ਚੱਲ ਰਹੇ ਨੇ ਜਿਹੜੇ ਸੈਟਰਡੇ ਦੇ ਹੁੰਦੇ ਨੇ। ਸੋ ਮੈਂ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦੇ ਵਿਚ। ਅੱਜ ਬਹੁਤ ਸਾਰੇ ਮਸਲਿਆਂ ਤੇ ਗੱਲ ਕਰਾਂਗੇ, ਤੁਹਾਨੂੰ ਤਾਜ਼ਾ ਰਿਪੋਰਟ ਵੀ ਦੇਈ ਜਾਣੀ ਇਥੋਂ, ਤਾਜ਼ੇ ਪਰੌਂਠਿਆਂ ਦੀ, ਤਾਜ਼ੇ ਪਕੌੜਿਆਂ ਦੀ ਰਿਪੋਰਟ। ਅਮਰੀਕ ਸਿੰਘ ਫਲੋਰਾ ਜਾਣਗੇ ਮੈਨੂੰ ਲੱਗਦਾ ਕਿ ਪਕੌੜਾ ਰਿਪੋਰਟ ਦੇਣਗੇ ਚਾਹ ਪਾਣੀ ਦਾ, ਕਿਉਂਕਿ ਕਾਫੀ ਦਿਨਾਂ ਤੋਂ ਹਰਜਿੰਦਰ ਸਿੰਘ ਢੀਂਡਸਾ ਹੋਣੀ ਤੇ ਉਨ੍ਹਾਂ ਦੀ ਸਾਰੀ ਟੀਮ ਜਿਹੜੀ ਹੈ ਉਹ ਤਿਆਰੀ ਦੀਆਂ ਫੋਟੋਆਂ ਪਾ ਰਹੇ ਸੀ, ਲਓ ਜੀ ਹੁਣ ਮਟਰੀ ਬਣ ਰਹੀ ਹੈ, ਹੁਣ ਬੇਸਣ ਬਣ ਰਿਹਾ ਤੇ ਹੁਣ ਆਹ ਬਣ ਰਿਹਾ, ਤੇ ਹੁਣ ਉਹ ਸਾਰਾ ਅਸੀਂ ਹੌਲੀ ਹੌਲੀ ਟੈਸਟ ਕਰਕੇ ਟੇਸਟ ਕਰਕੇ ਤੁਹਾਨੂੰ ਦੱਸਾਂਗੇ। ਪਰ ਅੱਜ ਦੇ ਇਸ ਜਿਹੜਾ ਟੂਰਨਾਮੈਂਟ ਦੇ ਕੈਨਬਰਾ ਦੇ ਵਿਚ ਹੋ ਰਿਹਾ, ਜਿਹੜੀਆਂ ਕਬੱਡੀ ਦੀਆਂ ਟੀਮਾਂ ਵੀ ਆ ਰਹੀਆਂ ਨੇ, ਹੋਰ ਫੁੱਟਬਾਲ ਦੇ ਮੈਚ ਵੀ ਹੋਣਗੇ, ਫਨ ਜਿਹੜਾ ਬੱਚਿਆਂ ਦਾ ਪਰਿਵਾਰਾਂ ਦਾ ਸਾਰਾ ਹੋਏਗਾ, ਸ਼ਾਮ ਤੱਕ ਇਹ ਪ੍ਰੋਗਰਾਮ ਚੱਲੇਗਾ। ਸੋ ਅਗਰ ਤੁਸੀਂ ਸਿਡਨੀ ਦੇ ਵਿਚ ਹੋ, ਹਜੇ ਵੀ ਟਾਈਮ ਹੈਗਾ, 2-2.5 ਘੰਟੇ ਲੱਗਦੇ ਨੇ, ਤੁਸੀਂ ਕੈਨਬਰਾ ਆ ਸਕਦੇ ਹੋ। ਕੱਲ ਦਾ ਸਿਡਨੀ ਦੇ ਵਿਚ ਅੱਜ ਇਕ ਹੋਰ ਟੂਰਨਾਮੈਂਟ ਵੀ ਸ਼ੁਰੂ ਹੋ ਚੁੱਕਾ ਤੇ ਕੱਲ ਨੂੰ ਵੀ ਉਸਦਾ ਵਧੀਆ ਪ੍ਰਦਰਸ਼ਨੀ ਹੋਏਗੀ ਵਾਡੀ ਰੋਡ ਦੇ ਵਿਚ ਪਾਰਕਲੀ ਗੁਰੂ ਘਰ ਵੱਲੋਂ, ASA ਵੱਲੋਂ। ਸੋ ਉਸ ਦੀ ਵੀ ਜਾਣਕਾਰੀ ਲਵਾਂਗੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਮੈਂ ਦਲਜੀਤ ਸਿੰਘ ਮਹਿਤਾ ਚੌਂਕ ਨੂੰ ਇਕ ਵਾਰੀ ਫੇਰ ਇਨਵਾਈਟ ਕਰਦਾ, ਜੋ ਕਿ ਪਹਿਲਾਂ ਗੁਰਬਾਣੀ ਵਿਚਾਰ ਪ੍ਰੋਗਰਾਮ ਗਾਵੋ ਸੱਚੀ ਬਾਣੀ ਦੇ ਵਿਚ ਸਰਦਾਰ ਸ਼ਮਸ਼ੇਰ ਸਿੰਘ ਪ੍ਰਭੂ ਆਸਰਾ ਵਾਲਿਆਂ ਦੇ ਨਾਲ ਗੱਲਬਾਤ ਕਰਕੇ ਤੇ ਉਨ੍ਹਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ। ਜੀ ਹਾਂ,
ਸਤਿ ਸ੍ਰੀ ਅਕਾਲ ਭਾਜੀ ਸਿੰਧੂ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਫੇਰ ਤੋਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
ਹਾਂਜੀ, ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਵੱਡੇ ਤੜਕੇ ਉੱਠ ਕੇ ਤੁਸੀਂ ਇਹ ਪ੍ਰੋਗਰਾਮ ਜਿਹੜਾ ਸੰਚਾਲਨ ਕੀਤਾ ਤੇ ਆਉਣ ਵਾਲੇ ਕਈ ਹਫ਼ਤੇ ਤੁਸੀਂ ਇਸ ਦੇ ਰੂਪਰੇਖਾ ਲਿਖੀ ਹੋਈ ਹੈ, ਤੇ ਅਸੀਂ ਰਸਤੇ ਦੇ ਵਿਚ ਸੁਣਦੇ ਆ ਰਹੇ ਸੀ ਤਕਰੀਬਨ ਪਿਛਲੇ 40-45 ਮਿੰਟ ਤੋਂ, ਤੇ ਬਹੁਤ ਹੀ ਵਧੀਆ ਸੇਵਾ ਦੇ ਉੱਤੇ ਤੁਸੀਂ ਸਵਾਲ ਪੁੱਛੇ ਨੇ ਸ਼ਮਸ਼ੇਰ ਸਿੰਘ ਉਨ੍ਹਾਂ ਨੂੰ, ਔਰ ਬੜੇ ਉਨ੍ਹਾਂ ਨੇ ਸੁਚੱਜੇ ਤਰੀਕੇ ਦੇ ਨਾਲ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਸੇਵਾ ਸਿਮਰਨ ਤੇ ਜੋ ਸਮਾਜ ਦੇ ਵਿਚ ਸਾਡੇ ਊਣਕਤਾਈਆਂ ਨੇ ਜਿਨ੍ਹਾਂ ਨੂੰ ਉਹ ਦੇਖ ਰਹੇ ਨੇ ਤੇ ਉਨ੍ਹਾਂ ਦੇ ਬਾਰੇ ਕੁਛ ਕਰ ਰਹੇ ਨੇ, ਦੇਖ ਤਾਂ ਅਸੀਂ ਸਾਰੇ ਰਹੇ ਹਾਂ ਪਰ ਕਰ ਕੋਈ ਕੁਛ ਨਹੀਂ ਰਿਹਾ, ਤੇ ਬੜਾ ਚੰਗਾ ਲੱਗਾ ਜੀ ਉਹ ਗੱਲਬਾਤ ਸੁਣ ਕੇ, ਤੇ ਕੀ ਕਹਿਣਾ ਚਾਹੋਗੇ ਤੁਸੀਂ?
ਤੁਹਾਡਾ ਸਭ ਤੋਂ ਪਹਿਲਾਂ ਚੰਗੀ ਕਮੈਂਟ ਦੇਣ ਲਈ ਧੰਨਵਾਦ, ਤੇ ਮੈਨੂੰ ਹਰਮਨ ਰੇਡੀਓ ਨੇ ਇੱਕ ਚੰਗੀ ਕਿਰਤ ਦੇ ਦਿੱਤੀ ਆ ਅਰਲੀ ਮੌਸਮ ਉੱਠਣ ਦੀ, ਜਿੱਥੇ ਤੁਹਾਡਾ ਪ੍ਰੋਗਰਾਮ ਵੀ ਸੁਣ ਲਈਦਾ ਤੇ ਉੱਥੇ ਨਿਤਨੇਮ ਲਈ ਤੇ ਆਪਣੇ ਸਿਮਰਨ ਲਈ ਗੁਰਦੁਆਰਾ ਸਾਹਿਬ ਜਾਣ ਲਈ ਮੌਕਾ ਵੀ ਮਿਲ ਜਾਂਦਾ। ਮੈਂ ਤਾਂ ਧੰਨਵਾਦ ਕਰਾਂਗਾ ਹਰਮਨ ਰੇਡੀਓ ਦਾ ਜਿੰਨੇ ਹੋਰ ਮੈਨੂੰ ਪਹਿਲਾਂ ਜਿਹਨੂੰ ਅੰਮ੍ਰਿਤ ਵੇਲਾ ਕਹਿੰਦੇ ਆ ਉਦੋਂ ਉੱਠਣ ਦਾ ਬਲ ਬਖਸ਼ਿਆ। ਤੇ ਰਹੀ ਸੇਵਾ ਦੀ ਗੱਲ, ਭਾਜੀ ਸੁਨਚੇਤ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਜਵਾਬ ਦਿੱਤੇ, ਥੋੜਾ ਜਿਹਾ ਟੈਕਨੀਕਲ ਖਰਾਬੀ ਸੀ ਜਿਸ ਕਰਕੇ ਪ੍ਰੋਗਰਾਮ ਲੇਟ ਸ਼ੁਰੂ ਹੋਇਆ। ਕੱਲ ਨੂੰ ਅਸੀਂ 8 ਵਜੇ ਹੀ ਕੋਸ਼ਿਸ਼ ਕਰਾਂਗੇ ਸੰਗਤਾਂ ਦੇ ਰੂਬਰੂ ਹੋਣ ਦੀ, ਤੇ ਕੱਲ ਨੂੰ ਸਿਮਰਨ ਬਾਰੇ ਅਸੀਂ ਚਾਹਾਂਗੇ ਗੱਲ ਕਰਨ ਦੀ। ਤੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਸਾਡੇ ਜ਼ਿੰਦਗੀ ਦੇ ਵਿੱਚ ਜਿਹੜੇ ਰੰਗ ਅਸੀਂ ਦੇਖਣੇ ਆ ਜਾਂ ਸੰਗਤਾਂ ਨੇ ਦੇਖਣੇ ਆ, ਸਰੋਤੇ ਦੇਖਣੇ ਆ, ਉਹਨਾਂ ਦੇ ਵਿੱਚ ਗੁਰਬਾਣੀ ਦਾ ਬੜਾ ਵੱਡਾ ਕਹਿ ਸਕਦੇ ਹਾਂ ਬੜੀ ਵੱਡੀ ਦੇਣ ਆ, ਤੇ ਉਸੇ ਦੇਣ ਨੂੰ ਅਸੀਂ ਸਰੋਤਿਆਂ ਦੇ ਸਨਮੁਖ ਰੱਖਣਾ ਚਾਹਾਂਗੇ। ਤੇ ਇਹ ਵੀ ਆਸ ਕਰਦੇ ਹਾਂ ਕਿ ਸਰੋਤੇ ਆਪਣੇ ਜ਼ਰੂਰ ਇਹਦੇ ਸਾਨੂੰ ਫੀਡਬੈਕ ਦੇਣਗੇ ਤੇ ਤਾਂ ਕਿ ਅਸੀਂ ਪ੍ਰੋਗਰਾਮ ਨੂੰ ਹੋਰ ਸੋਹਣਾ ਬਣਾ ਸਕੀਏ। ਜੀ ਭਾਜੀ
ਜੀ ਜੀ ਕੋਸ਼ਿਸ਼ ਕਰਾਂਗੇ ਜੀ ਆਉਣ ਵਾਲੇ ਟਾਈਮ ਦੇ ਵਿਚ ਵੀ ਕਿ ਲੜੀ ਜਿਹੜੀ ਆ ਜਾਰੀ ਰੱਖੀਏ, ਹੋਰ ਜਿਹੜੇ ਉੱਘੇ ਸਮਾਜ ਸੇਵਕ ਨੇ, ਗੁਰਮਤ ਦੇ ਧਾਰਨੀ ਨੇ, ਸਿਧਾਂਤਾਂ ਦੇ ਧਾਰਨੀ ਨੇ, ਉਹਨਾਂ ਨੂੰ ਇਹ ਪ੍ਰੋਗਰਾਮ ਕੰਟੀਨਿਊਸਲੀ ਅਸੀਂ ਚਲਾਉਣਾ ਚਾਹੁੰਦੇ ਆ। ਤੇ ਆਪਣੇ ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਇਹ ਪ੍ਰੋਗਰਾਮ ਜ਼ਰੂਰ ਸੁਣਨ, ਕਿਉਂਕਿ ਸਮਾਜਿਕ ਪੱਧਰ ਦੇ ਉੱਤੇ ਜ਼ਮੀਨੀ ਲੈਵਲ ਦੇ ਉੱਤੇ ਬਹੁਤ ਕੰਮ ਹੋ ਰਿਹਾ, ਜਿਸ ਤਰ੍ਹਾਂ ਸ਼ਮਸ਼ੇਰ ਸਿੰਘ ਹੁਣਾਂ ਨੇ ਦੱਸਿਆ ਬਹੁਤ ਕੰਮ ਕਰਨ ਦੀ ਲੋੜ ਹੈ। ਤੇ ਗੁਰਮਤ ਸਿਧਾਂਤਾਂ ਦੇ ਅਨੁਸਾਰ ਜਾਂ ਸਮਾਜਿਕ ਜਿਹੜੇ ਸਮਾਜਿਕ ਵਧੀਆ ਸਿਧਾਂਤ ਹੈ ਉਨ੍ਹਾਂ ਨੂੰ ਮੋਹਰੇ ਲਿਆਉਣ ਦੀ ਲੋੜ ਹੈ। ਸੋ ਧਰਮ ਦੇ ਮਸਲੇ ਦੇ ਵਿਚ ਅਸੀਂ ਵਧੀਆ ਗੁਰੂ ਘਰ ਵੀ ਬਣਾ ਲਏ ਨੇ, ਪ੍ਰਚਾਰ ਦੇ ਬੜੇ ਵਧੀਆ ਸਾਧਨ ਅੱਜ ਕੱਲ੍ਹ ਆ ਗਏ ਨੇ, ਤੇ ਨਾਲ ਦੀ ਨਾਲ ਹੁਣ ਸਾਨੂੰ ਸਮਾਜ ਦੇ ਵਿਚ, ਦਲਜੀਤ ਸਿੰਘ ਜੀ ਮੈਂ ਤਾਂ ਇਹ ਸਮਝਦਾ ਕਿ ਜਿਹੜੀਆਂ ਲੋੜਾਂ ਨੇ ਜ਼ਮੀਨੀ ਪੱਧਰ ਤੇ ਉਨ੍ਹਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਮਤਲਬ ਜੋੜ ਸਕੀਏ ਗੁਰੂ ਦੇ ਸਿਧਾਂਤ ਦੇ ਨਾਲ।
ਬਿਲਕੁਲ ਸਿੱਧੂ ਸਾਹਿਬ, ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਗੁਰੂ ਸਾਹਿਬ ਨੇ ਗੱਲਾਂ ਹੀ ਇੱਥੋਂ ਜ਼ਮੀਨੀ ਪੱਧਰ ਤੋਂ ਹੀ ਸ਼ੁਰੂ ਕੀਤੀਆਂ। ਹੁਣ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਗੱਲ ਕਰ ਲਓ, ਗੁਰੂ ਸਾਹਿਬ ਨੇ ਵਸਾਇਆ ਉੱਥੇ ਲੋੜ ਅਨੁਸਾਰ, ਉਸ ਵੇਲੇ ਪਾਣੀ ਦੀ ਲੋੜ ਸੀ, ਉਹ ਸਰੋਵਰ ਬਣਾਏ, ਫਿਰ ਉੱਥੇ ਖਿੱਤੇ ਬਣਾਏ, ਵੱਖਰੇ ਵੱਖਰੇ ਲੋਕਾਂ ਨੂੰ ਜਿਹੜੇ ਵੀ ਕਿੱਤੇ ਨਾਲ ਕੋਈ ਜੁੜਿਆ ਹੋਇਆ ਸੀ ਉਸ ਨੂੰ ਲਿਆ ਕੇ ਉੱਥੇ ਆਬਾਦ ਕੀਤਾ, ਇੱਕ ਸ਼ਹਿਰ ਵਪਾਰਕ ਸ਼ਹਿਰ ਬਣਾਇਆ। ਉਹਨਾਂ ਸਿੱਖ ਨੂੰ ਕਿਰਤ ਕਰਨ ਦੀ ਜਿਹੜੀ ਕਿਰਤ ਸੀ ਨਾ, ਤੇ ਉਹ ਭਾਈ ਤੇ ਨਾਲ ਉੱਥੇ ਹੀ ਜਿਹੜਾ ਫਿਰ ਵੰਡ ਛਕਣ ਦਾ ਜਿਹੜਾ ਅੱਜ ਤੱਕ ਵੀ ਲੰਗਰ ਲੱਖਾਂ ਦੀ ਗਿਣਤੀ ਵਿੱਚ ਲੋਕ ਛੱਡਦੇ ਨੇ, ਉਹ ਵੀ ਇੱਕ ਬਹੁਤ ਵੱਡੀ ਗੇਣ ਆ। ਤੇ ਦੁਨੀਆਂ ਦੇ ਵਿੱਚ ਇੱਕ ਵੱਡੀ ਮਿਸਾਲ ਹੈ ਕਿ ਭਾਵੇਂ ਬਾਰਡਰ ਤੇ ਲੜਾਈ ਲੜੇ, ਸੀਰੀਆ ਹੋਏ, ਕਿਤੇ ਹੋਵੇ, ਸਿੱਖ ਉੱਥੇ ਵੀ ਲੰਗਰ ਲਾ ਕੇ ਬੈਠ ਜਾਂਦਾ ਹੈ ਤਾਂ ਕਿ ਲੋੜਵੰਦ ਜਿਹੜਾ ਕੋਈ ਭੁੱਖਾ ਨਾ ਰਹਿ ਸਕੇ। ਜੀ ਸੁਖੀ ਸਾਹਿਬ
ਜੀ, ਦਲਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਸੇ ਹੀ ਨੋਟ ਦੇ ਉੱਤੇ ਇੱਕ ਧਾਰਮਿਕ ਗੀਤ ਮੈਂ ਗੁਜ਼ਾਰਿਸ਼ ਕਰਾਂਗਾ ਸਰਬਜੀਤ ਹੋਣਾ ਨੂੰ, ਜੋ ਕਿ ਟੈਕਨੀਕਲ ਤੌਰ ਤੇ ਪਟਿਆਲੇ ਤੋਂ ਮੇਰੇ ਨਾਲ ਜੁੜੇ ਹੋਏ ਨੇ, ਤੁਹਾਡੇ ਨਾਲ ਵੀ ਉਹਨਾਂ ਨੇ ਸੇਵਾ ਨਿਭਾਈ ਆ, ਕਿ ਉਹ ਇੱਕ ਧਾਰਮਿਕ ਗੀਤ ਲਾਉਣ ਤੇ ਉਸ ਤੋਂ ਅਸੀਂ ਪ੍ਰੋਗਰਾਮ ਦਿਲ ਵਾਲੀ ਗੱਲ ਜਿਹੜਾ ਜਾਰੀ ਰੱਖਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਤੜਕੇ ਉੱਠੇ ਜੀ ਸਾਡੇ ਨਾਲ ਜੁੜੇ।
ਜੀ ਤੁਹਾਡੀ ਮਿਹਰਬਾਨੀ, ਥੈਂਕ ਯੂ। ਸਰੋਤਿਆਂ ਦਾ ਧੰਨਵਾਦ, ਤੇ ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਕੱਲ ਨੂੰ ਵੀ ਇਸੇ ਤਰ੍ਹਾਂ 8 ਤੋਂ 9 ਵਜੇ ਤੱਕ ਇਸ ਗਾਓ ਸੱਚੀ ਬਾਣੀ ਵਿੱਚ ਲਾਈਵ ਪ੍ਰੋਗਰਾਮ ਜੋ ਚੱਲਣਾ ਉਹਦਾ ਆਨੰਦ ਮਾਣਨ। ਬਹੁਤ ਬਹੁਤ ਧੰਨਵਾਦ।
ਦਰਦ ਮੇਰੀ ਦਾਤਿਆ ਕੈਦੋਂ ਕਬੂਲ ਗਏ ਤੀ, ਦਰਦ ਮੇਰੀ ਤੱਕ ਨਰਾਸੀ ਜਾਏਗੀ, ਅਰਗ ਮੇਰੀ ਅਰਗ ਮੇਰੀ ਦਾਤ ਕਦੋਂ ਕਬੂਲੀ ਜਾਏਗੀ, ਅਰਗ ਮੇਰੀ ਅਰਗ ਮੇਰੀ
ਗੀਤ ਸੁਣ ਰਹੇ ਸੀ ਲਾਲ ਚੰਦ ਜਮਲਾ ਜੱਟ ਦੀ ਆਵਾਜ਼ ਦੇ ਵਿਚ ਤੇ ਇਕ ਵਾਰੀ ਫੇਰ ਸਵਾਗਤ ਕਰਦੇ ਆ ਸਾਰੇ ਹੀ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ। ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਜੀ ਲਾਈਵ ਕਰ ਰਹੇ ਆ ਕੈਨਬਰਾ ਤੋਂ ਤੇ ਡਿਕਸਨ ਸਟਰੀਟ ਡਿਸਟ੍ਰਿਕਟ ਗਰਾਊਂਡ ਦੇ ਮੂਹਰੇ ਖੜੇ ਆ ਡਿਕਸਨ ਦੇ ਵਿਚ ਤੇ ਐਂਟਰ ਸਟਰੀਟ ਡਿਕਸਨ ਗਰਾਊਂਡ ਤੋਂ ਸਾਰੇ ਸਰੋਤਿਆਂ ਨੂੰ ਦੱਸ ਦੀ ਕਿ ਅੱਜ ਇੱਥੇ ਟੂਰਨਾਮੈਂਟ ਹੋ ਰਿਹਾ ਦੀਵਾਲੀ ਮੇਲਾ ਹੋ ਰਿਹਾ ਤੇ ਇਸ ਕਰਕੇ ਅਸੀਂ ਇੱਥੇ ਆਏ ਹੋਏ ਆ ਤੇ ਕਮਿਊਨਿਟੀ ਇਵੈਂਟ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਇੱਥੇ ਪਹੁੰਚਣ ਹਾਜ਼ਰੀਆਂ ਲਾਉਣ ਤੇ ਦੇਖਣ ਕਿ ਕੀ ਚੱਲ ਰਿਹਾ ਤੇ ਆਨੰਦ ਮਾਣ ACT। ਸੋ ਲਾਗੇ ਛਾਗੇ ਜਿੰਨੇ ਵੀ ਗ੍ਰੇਟਰ ਕੈਨਬਰਾ ਦੇ ਵਿਚ ਰਹਿੰਦੇ ਨੇ ਉਹ ਵੀ ਜ਼ਰੂਰ ਆਉਣ ਤੇ ਬਾਕੀ ਅਸੀਂ ਤੁਹਾਨੂੰ ਇੱਥੋਂ ਦੱਸੀ ਜਾਵਾਂਗੇ। ਫਿਲਹਾਲ ਜਿਹੜੀ ਹੈ ਤਿਆਰੀ ਉਹ ਚੱਲ ਰਹੀ ਆ ਤੇ ਕਿਉਂਕਿ 10:30 ਸ਼ੁਰੂ ਹੋਣਾ ਤੇ ਮੈਂ ਇਧਰ ਅਮਰੀਕ ਸਿੰਘ ਫਲੋਰਾ ਹੋਣਾ ਨੂੰ ਵੀ ਆਪਣੇ ਨਾਲ ਲੈ ਲੈਣਾ ਪ੍ਰੋਗਰਾਮ ਦੇ ਵਿਚ। ਅਮਰੀਕ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ।
ਗੁੱਡ ਮਾਰਨਿੰਗ ਅਮਦੀਪ ਤੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਅਦਾਬ ਤੇ ਨਮਸਕਾਰ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ। ਤਾਂ ਅੱਜ ਅਮਦੀਪ ਬਹੁਤ ਸੋਹਣਾ ਲੱਗ ਰਿਹਾ ਅੰਬੋ ਸਾਹਮਣੇ ਪ੍ਰੋਗਰਾਮ ਪੇਸ਼ ਕਰਦੇ ਹੋਏ ਤੇ ਇੱਥੇ ਜਿਹੜੀਆਂ ਡਿਕਸਨ ACT ਕੈਨਬਰਾ ਦੀਆਂ ਗਰਾਊਂਡ ਆ ਉਥੋਂ ਪ੍ਰੋਗਰਾਮ ਅਸੀਂ ਕਰ ਰਹੇ ਆ। ਇਸ ਵੇਲੇ ਸਾਡੇ ਸਾਹਮਣੇ ਜਿਹੜੇ ਕ੍ਰਿਕਟ ਮੈਚ ਕੁਛ ਬੱਚਿਆਂ ਦੇ ਹੋ ਰਹੇ, ਦੂਜੇ ਪਾਸੇ ਇਕ ਹੋਰ ਕ੍ਰਿਕਟ ਦਾ ਮੇਲਾ ਲੱਗਾ ਹੋਇਆ ਹੈ, ਉਹਦਾ ਵੀ ਕਾਫੀ ਸੋਹਣਾ ਦ੍ਰਿਸ਼ ਸਾਨੂੰ ਦਿਖਾਈ ਦੇ ਰਿਹਾ ਹੈ। ਤੇ ਦੂਜੇ ਪਾਸੇ ਪੰਜਾਬੀ ਜਿਹੜੀ ਅੱਜ ਖੇਡ ਮੇਲਾ ਹੋਣਾ ਹੈ ਉਹਦੀਆਂ ਵੀ ਤਿਆਰੀਆਂ ਮੈਨੂੰ ਦਿਖ ਰਹੀਆਂ ਕਿ ਪ੍ਰਬੰਧਕ ਇਸ ਵੇਲੇ ਗਰਾਊਂਡ ਵਿਚ ਆਏ ਹੋਏ ਹਨ ਤੇ ਤਿਆਰੀ ਕਰਨ ਦੀ ਤਿਆਰੀ ਕਰ ਰਹੇ ਹਨ। ਤੇ ਸਟੇਜ ਵੀ ਇੱਥੇ ਜਿਹੜੀ ਇਕ ਸੰਗੀਤ ਦੀ ਜਿਹੜੀ ਡਿਕਸਨ ਗਰਾਊਂਡ ਦੇ ਉਪਰ ਸਟੇਜ ਵੀ ਲੱਗੀ ਹੋਈ ਹੈ ਤੇ ਹੋ ਸਕਦਾ ਕਿ ਕੁਛ ਦੇਰ ਬਾਅਦ 10:30 ਦਾ ਟਾਈਮ ਦਿੱਤਾ ਹੈ ਪੰਜਾਬੀ ਜਿਹੜਾ ਖੇਡ ਮੇਲਾ ਹੋਣਾ ਹੈ ਤੇ ਤਿਆਰੀ ਉਹਦੀ ਹੋ ਰਹੀ ਹੈ। ਦੇਖਦੇ ਹਾਂ ਕਿ ਇਹ ਪ੍ਰੋਗਰੈਸ ਕਿਸ ਤਰ੍ਹਾਂ ਚੱਲਦੀ ਹੈ। 10:30 ਹੁੰਦਾ ਜਾਂ 11 ਹੁੰਦਾ ਜਾਂ 12 ਸ਼ੁਰੂ ਹੁੰਦਾ, ਖੈਰ ਇਹਦਾ ਖੈਰ ਸਮਾਂ ਹੀ ਦੱਸੂਗਾ। ਲੇਕਿਨ ਤੋਪਾ ਇਸ ਵੇਲੇ ਇੱਥੇ ਖੜੀ ਹੋਈ ਹੈ ਕੈਨਬਰਾ ਦੇ ਵਿਚ ਤੇ ਪਹਿਲਾਂ ਅੱਧਾ ਘੰਟਾ ਪਹਿਲਾਂ ਕਾਫੀ ਬੱਦਲ ਇੱਥੇ ਸੀਗੇ ਲੇਕਿਨ ਹੌਲੀ ਹੌਲੀ ਉਹ ਅਲੋਪ ਹੋ ਰਿਹਾ ਤੇ ਮੌਸਮ ਜਿਹੜਾ ਖੁੱਲ ਰਿਹਾ ਮਨਦੀਪ ਖੇਡਾਂ ਵਾਲਾ ਮੌਸਮ ਬਣ ਰਿਹਾ
ਜੀ। ਵੈਸੇ ਸਵੇਰੇ ਜਾਂ ਤੜਕੇ 4:30 ਜੀ ਅਲਾਰਮ ਵੱਜਿਆ ਉੱਠੇ ਤਾਂ ਸਿਡਨੀ ਦੇ ਵਿਚ ਬਹੁਤ ਭਾਰਾ ਮੀਂਹ ਪੈ ਰਿਹਾ ਸੀ ਤੇ ਮੈਂ ਰੇਡਾਰ ਖੋਲ ਕੇ ਦੇਖਿਆ ਲਾਈਵ ਮੀਂਹ ਜਿਹੜਾ ਹੁੰਦਾ ਹੈ ਸਿਸਟਮ ਤਾਂ ਬਹੁਤ ਜ਼ਿਆਦਾ ਮੀਂਹ ਸਿਡਨੀ ਦੇ ਵਿਚ ਦੇਖ ਰਿਹਾ ਸੀ। ਇਕ ਵਾਰੀ ਤਾਂ ਮੇਰੀ ਜੀ ਨੀਤ ਬਦਲ ਗਈ ਸੀ ਵੀ ਮੈਂ ਸੌਂ ਜਾਵਾਂ ਮੁੜ ਕੇ ਕਿਉਂਕਿ ਮੈਨੂੰ ਲੱਗਦਾ ਸੀ ਵੀ ਪਰ ਜਦੋਂ ਮੈਂ ਰੇਡਾਰ ਦੇਖਿਆ ਉਦੋਂ ਅਮਰੀਕ ਭਾਜੀ ਤੁਸੀਂ ਵੀ ਆਏ ਤਾਂ ਫਿਰ ਅਸੀਂ ਕਿਹਾ ਚਲੋ ਹੁਣ ਆਪਾਂ ਜਾ ਆਨੇ ਆ, ਜੇ ਨਹੀਂ ਤਾਂ ਮਤਲਬ ਜੇ ਨਾ ਵੀ ਮੈਚ ਹੋਏ ਤਾਂ ਚੱਲ ਪਕੌੜੇ ਤਾਂ ਖਾਏ ਜਾਵਾਂਗੇ ਤੇ ਨਾਲੇ ਬਹਾਨੇ ਨਾਲ ਟਾਈਮ ਸਪੈਂਡ ਹੋ ਜੂਗਾ। ਸੋ ਅਸੀਂ ਆਏ ਜੀ ਰਾਹ ਦੇ ਵਿਚ ਮੌਸਮ ਗਿੱਲਾ ਵਗੈਰਾ ਕਾਫੀ ਸੀ, ਕਿਤੇ ਚੱਟਾਂ ਵੀ ਲੱਗ ਜਾਂਦੀਆਂ ਸੀ ਪਰ ਇੱਥੇ ਆ ਕੇ ਲੱਗ ਰਿਹਾ ਸੀ ਮੀਂਹ ਅੱਧਾ ਘੰਟਾ ਪਹਿਲਾਂ ਵੀ ਅੱਜ ਆਜੁਗਾ ਪਰ ਫਿਲਹਾਲ ਸਾਫ ਮੌਸਮ ਦਿਖਾਈ ਦੇ ਰਿਹਾ, ਮਤਲਬ ਬੱਦਲ ਫਟ ਰਹੇ ਨੇ ਤੇ ਕਲੀਨ ਅਪ ਹੋਣ ਦੀ ਪੂਰੀ ਉਮੀਦ ਹੈ। ਸੋ ਦੋਸਤੋ ਮੌਸਮ ਇੱਥੇ ਕੈਨਬਰਾ ਦੇ ਵਿਚ ਜੈਕਟਾਂ ਪਈਆਂ ਹੋਈਆਂ ਨੇ, ਥੋੜਾ ਠੰਡੀ ਹਵਾ ਚੱਲ ਰਹੀ ਹੈ। ਸੋ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਜ਼ਰੂਰ ਆਪਣੇ ਜਿਹੜੇ ਕੱਪੜੇ ਜੈਕਟਾਂ ਵਗੈਰਾ ਨਾਲ ਲੈ ਕੇ ਆਇਓ, ਛੱਤਰੀ ਵੀ ਨਾਲ ਲੈ ਕੇ ਆ ਸਕਦੇ ਹੋ। ਤੇ ਬਾਕੀ ਮੌਸਮ ਅੱਜ ਤੁਹਾਨੂੰ ਨਹੀਂ ਦੱਸਾਂਗੇ ਕਿਉਂਕਿ ਸਾਡੇ ਕੋਲ ਸਿਸਟਮ ਨਹੀਂ ਹੈਗਾ ਤੇ ਪਰ ਈਮੇਲ ਤੇ ਮੈਸੇਜਿਸ ਦਾ ਸਾਡੇ ਕੋਲ ਸਾਰਾ ਸਿਸਟਮ ਹੈਗਾ, ਉਹ ਅਸੀਂ ਨਾਲ ਦੀ ਨਾਲ ਤੁਹਾਡੇ ਸੁਨੇਹੇ ਲੈਣੇ ਆ। ਸਾਡੇ ਨਾਲ ਸੰਪਰਕ ਕਰਨ ਦੇ ਲਈ ਤੁਸੀਂ ਰਿਕੁਐਸਟ @harmanradio.com ਤੇ ਈਮੇਲ ਭੇਜ ਸਕਦੇ ਹੋ ਜਾਂ ਟੈਲੀਗ੍ਰਾਮ ਦੇ ਰਾਹੀਂ अपने कोई भी विचार दिल वाली गल साडे नाल शेयर कर सकते हो। सो शुरू करते हैं मैसेजेस तो। बरिंदर सिंह निज्जर सत श्रीकाल बुला रहे ने ते एक शब्द नुसरत फतेह अली खान साहब दा भेज रहे ने कहिंदे इस तो शुरुआत कीती जानी चाहीदी आ ते इह शब्द तुहानू दस दईए कि 31 दिसंबर 1999 सलोह गुरुद्वारा साहब रामगढ़िया सभा गुरुद्वारा साहब दे विच उन्हां ने गायन कीते सी ते ओ शब्द असीं अगे भी चलाए सी पर कल नूं जरूर इह प्रोग्राम दे विच असीं चलावांगे। सो बहुत बहुत धन्नवाद। ते कहिंदे ने कि बड़ा सुकून मिलदा जी ए शब्द जिहड़े सुन के कवाली दे रूप दे विच। अमरीक जी मैं इत्थे तुहानूं इह वी दसणा चाहना आ कि जिस तरह हुण अजकल असीं शब्द कीर्तन सुणदे आ इक स्टाइल बन गया ते इको स्टाइल लगदा वी इही स्टाइल आ पर मैं अपने श्रोतियां दस दिंदा कि जिहड़े शब्द कीर्तन आ ओह बहुत वखरे वखरे स्टाइल रागां दे विच लिखिया होया मतलब उन्हां नूं गायन कर सकदे आ असीं उन्हां विचों कवालियां दे रूप दे विच वी असीं शब्द गायन जिहड़े आ ओह कर सकदे आ ते बड़ी वैरायटी आ हर मतलब बंदा मतलब तरीके दे नाल अपने राग दे नाल स्टाइल दे नाल करदा ईवन के साधा दी बोली दे विच वी जिहनूं के मतलब संस्कृत वाले कहिंदे ने शब्द ना ओह वी है हर तरह दे ने श्लोक ने वारां ने सो वक्रे वक्रे स्टाइल दे विच जिहड़े शब्द सानू बिमारा इन्हां दित्ते होए ने। सो यह असीं कवाली दे रूप दे विच कल नूं सुणांगे वैसे अगे वी सुणे सी ते इधर अमन कंग साडे नाल जुड़े ने उन्हां ने विचार भेजा कि तेरी मेहर नाल मिलिया सुख सानू क्यों कि हर दुख मिटाउण वाला तूं ऐ कमियां मेरे विच अज वी बथेरियां ने मेरा हर भुल नूं बख्शाउण वाला तूं ऐ ते गुड मॉर्निंग उन्हां ने बुलाई है। ते जसपाल रामा जी सिडनी तो जुड़े ने कहिंदे वधिया चल रिहा जी ड्राइविंग च बिजी आ ते इस करके टाइम घट है। कहिंदे सिडनी च तां रात तो ही रुक रुक के मीह पई जा रहा चाह पकौड़े वाला मौसम है जी तुसीं लो नजारे। ते मनदीप सिंह मेरे ही नामी है कहिंदे सत श्री अकाल जी टाइम इज वेरी पावरफुल पाकिस्तान विच एक चाह वेचण वाले बंदे नूं बिकॉज ऑफ हिज ब्लू आईज हुण मॉडलिंग दे कॉन्ट्रैक्ट ऑफर हो रहे ने इधर इन्हू मॉडलिंग दे रहे इधर पीएम बने पे ने
जी। अमदीप मैं एक पढ़ रहा सी खबर के कनेडा दे विच एक सरदार जी टैक्सी चला रहे सी ते उन्हू अचानक किसी मॉडलिंग कंपनी दे डायरेक्टर ने पिक किया ते उन्हू बड़ी बड़ी मॉडलिंग शो दी स्टेज ते लेके गए। ए भी पिछे खबर आई सी अजीत विच शायद खबर आई सी शायद कनेडा दी खबर है ते मॉडलिंग वाले तो हमेशा ताक विच रहिंदे अमनदीप किसी ने सोहनी पग बन्नी होई होवे जिदा अज तुसी निखार के पग बन्नी हो बिलकुल थानू ना किते इत्थे कैनवस च मॉडल वाले किते पिक करके लै जांदा मैं कल्ला इत्थे बैठा रहा।
नहीं 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 मेरे तो पहला थानू पिक करना कि तुहाडी जिहड़ी कालियां ऐनकां काले चश्मे तुसी लाए हो
जी अमनदीप सानू भी डर है मॉडल मॉडलिंग वाले नाल पिक करके लै जांदे। खैर इह तां खैर शुक्रिया अमनदीप कैनवा दे विच सानू बहुत चंगा लग रहा ते श्रोतां नाल बिलकुल जुड़ रहे आ देशां विदेशां ते उन्हां दी ईमेल आ रही ते बहुत सोहना लग रहा अमनदीप ते प्रोग्राम नू जारी रखदे होए अगला टॉपिक जिहड़ा तुसी की लोगे।
हां जी अगे मैसेज आपां लैने आ जी निक्का ढिल्लों दा ओह भी गुड मॉर्निंग बुला रहे ने ते राजमिंदर सिंह सत श्री अकाल बुला रहे ने सत श्री अकाल जी ते हरजीत समाइल साडे नाल जुड़ गए ने जी कहिंदे मरीबा हांजी हांजी कहिंदे प्रोग्राम वधिया सी जी लास्ट वीक थोड़ी गर्मी की होई के स्नेक जीबां दिखाउंदे आ जी हुण ओह कम करदे आ जी मरीबा क्वींसलैंड
विच केले आ पिछले दो तीन दिन पहलां भी इक खबर आई सी रेडियो ते शायद जिहड़े स्नेक वाइट सन आ आस्ट्रेलिया विच काफी वध रहे आ क्योंकि मौसम थोड़ा गर्माहट लै रहा आस्ट्रेलिया विच गर्मियां शुरू हो रही उस करके जिहड़े स्नेक है बाहर आ रहे अपने खुडा चो ते लोकां नूं काफी परेशानी आ रही आ ते वैसे तो स्नेक कुदरत ने बनाया उन्हां दा कोई मंतव है समाज नूं जां सॉरी इनवायरमेंट नूं बैलेंस करन दे लई लेकिन प्रकॉशन दे तौर ते असीं प्रकॉशन रख सकते हां सफाई रख सकते हां अपने घरां दे आले दुआले कटके रख सकते हां ताकि ओह साडी जिंदगी विच बहुत ज्यादा इंटरफेयर ना करन लेकिन प्रकॉशन रखने की बहुत जरूरत है अमनदीप आस्ट्रेलिया दे विच।
हरजीत कहंदे ने कि थोड़ी जी गर्मी हुई है ते स्नेक जीबां दिखाउण लग पए सप कहंदे कि लेडी फिंगर च है जी ज्यादा जिदा फार्म जिहड़े ना मतलब केले दा एक वैरायटी है लेडी फिंगर कैवेंडिश ते एक गीत सुनना चाहुंदे जट दी जून बुरी जून नहीं जी कल्ली बुरी जुलाई अगस्त सितंबर सारे बुरी ਰਹੇ ਨੇ ਇਸ ਕਰਕੇ। ਹਾਂਜੀ ਤੇ ਕੋਈ ਨੀ ਮੈਂ ਕੋਸ਼ਿਸ਼ ਕਰਾਂਗਾ ਸਰ ਵੀ ਤੁਹਾਨੂੰ ਕਹਿੰਦਾ ਅਗਰ ਬੱਬੂ ਮਾਨ ਦਾ ਗੀਤ ਕੱਢ ਕੇ ਲਾਉਣ ਤੇ ਰੁਪਿੰਦਰ ਬਾਜਵਾ ਜੀ ਜੁੜੇ ਨੇ ਹਾਂਜੀ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਬਾਜਵਾ ਸਾਹਿਬ ਕੱਲ ਨੂੰ ਮਿਲਾਂਗੇ ਤੁਹਾਨੂੰ। ਮਨੀ ਸਲੇਮ ਭਰਾ ਮੈਲਬਨ ਤੋਂ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਟੱਬਰ ਨੂੰ ਹਾਲ ਚਾਲ ਪੁੱਛ ਰਹੇ ਟੱਬਰ ਬਿਲਕੁਲ ਠੀਕ ਹੈ ਜੀ। ਤੇ ਸਤਿ ਸ੍ਰੀ ਅਕਾਲ ਰਾਜਮਿੰਦਰ ਬਣਾ ਰਹੇ ਨੇ ਕਹਿੰਦੇ ਕਿ ਪੱਪੀ ਗਿੱਲ ਦੀ ਟੇਪ ਸੜਕੇ ਸੜਕੇ ਦਾ ਗੀਤ ਅਸ਼ ਕੇ ਸੁਣਾ ਦਿਓ ਜੀ। ਸੋ ਸਰ ਜੀ ਉਹਨਾਂ ਨੂੰ ਬੇਨਤੀ ਫਾਰਵਰਡ ਕਰ ਦਿੱਤੀ ਆ। ਤੇ ਜਗਵੀਰ ਸਿੱਖੋਂ ਕੇਨਜ਼ ਵਾਲੇ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਬਹੁਤ ਸੋਹਣਾ ਵਿਚਾਰ ਚੱਲਦੇ ਨੇ ਜੀ ਤੇ ਉਹ ਵੀ ਇੱਕ ਗੀਤ ਸੁਣਨਾ ਚਾਹੁੰਦੇ ਨੇ। ਇਹ ਗੀਤ ਅਜੇ ਪਿਛਲੇ 2 ਹਫ਼ਤੇ ਪਹਿਲਾਂ ਹੀ ਸੁਣਾਇਆ ਸੀ ਜੀ, ਦੁਬਾਰਾ ਫੇਰ ਸੁਣਾ ਦੇਵਾਂਗੇ। ਸੁਖਵਿੰਦਰ ਸੌਂਦ ਵੀ ਆ ਗਏ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਜੀ। ਤੇ ਨਵੀਂ ਕੰਬੋਜ ਨੇ ਮੈਸੇਜ ਫਾਰਵਰਡ ਕੀਤਾ ਜੀ ਸਾਨੂੰ ਤੇ ਕਹਿੰਦੇ ਨੇ ਕਿ ਕੁੜੀ ਆਪਣੀ ਸਹੇਲੀ ਨੂੰ ਮੈਂ ਅੱਜ ਜਦੋਂ ਰੋਟੀਆਂ ਪਕਾ ਰਹੀ ਸੀ ਤਾਂ ਮੈਨੂੰ ਉਦੋਂ ਪਤਾ ਲੱਗਾ ਕਿ ਮੈਂ ਬਹੁਤ ਸੋਹਣੀ ਹਾਂ। ਸਹੇਲੀ ਕਹਿੰਦੀ ਕਿਵੇਂ? ਕੁੜੀ ਕਹਿੰਦੀ ਜਦੋਂ ਮੈਂ ਰੋਟੀ ਪਕਾ ਰਹੀ ਸੀ ਤਾਂ ਰੋਟੀ ਵੀ ਮੈਨੂੰ ਦੇਖ ਦੇਖ ਕੇ ਸੜ ਰਹੀ ਸੀ।
ਬਹੁਤ ਵਧੀਆ ਐਕਸਪਲੇਨੇਸ਼ਨ ਦਿੱਤੀ ਆ ਆਪਣੀ ਬਿਊਟੀ ਦੀ ਅਮਨਦੀਪ।
ਹਾਂਜੀ
ਤੇ ਵੈਸੇ ਤਾਂ ਜੋ ਕੋਈ ਜੇ ਕੋਈ ਸੋਹਣਾ ਹੁੰਦਾ ਤਾਂ ਉਹਨੂੰ ਦੇਖ ਕੇ ਬਹੁਤ ਸੜਦਾ, ਲੇਕਿਨ ਅੱਜ ਸਾਨੂੰ ਕੈਨਬਰਾ ਬਹੁਤ ਸੋਹਣਾ ਲੱਗ ਰਿਹਾ ਤੇ ਸਾਡੇ ਵਿਚ ਵੀ ਥੋੜੀ ਜਿਹੀ ਜੈਲਸੀ ਨੀ ਆ ਰਹੀ ਕਿ ਸਾਡਾ ਸ਼ਹਿਰ ਇੰਨਾ ਸੋਹਣਾ ਲਿਖਿਆ। ਤੁਹਾਡਾ ਕੋਪਸ ਹਾਰਬਰ ਤਾਂ ਬਹੁਤ ਸੋਹਣਾ ਆ, ਲੇਕਿਨ ਮੈਂ ਹੁਣ ਇਹ ਨੀ ਕਹਿ ਸਕਦਾ ਸਿਡਨੀ ਬਹੁਤ ਸੋਹਣਾ ਨੀ ਹੈ। ਸਿਡਨੀ ਵੀ ਬਹੁਤ ਸੋਹਣਾ, ਲੇਕਿਨ ਮੈਲਬੋਰਨ ਦੀ ਅਮਨਦੀਪ
ਕੈਨਬਰਾ ਦਾ ਕਿਆ ਬਾਤ ਹੈ,
ਕੈਨਬਰਾ ਦਾ ਕਿਆ ਬਾਤ ਹੈ, ਲੇਕਿਨ ਮੈਲਬੋਰਨ ਵਾਲੇ ਫਿਰ ਇੰਟਰਫੇਅਰ ਕਰਨ ਲੱਗ ਪੈਂਦੇ ਕਹਿੰਦੇ ਸਰ ਸਾਨੂੰ ਨੀ ਸੋਹਣਾ, ਕਹਿੰਦੇ ਮੈਲਬੋਰਨ ਤਾਂ ਦੁਨੀਆਂ ਦਾ ਬਹੁਤ ਸੋਹਣਾ ਸ਼ਹਿਰ ਹੈ।
ਤੁਸੀਂ ਮੈਨੂੰ ਲੱਗਦਾ ਮਸਕਾ ਲਾ ਰਹੇ ਹੋ ਤੁਸੀਂ, ਅਗਲਾ ਟ੍ਰਿਪ ਮੈਲਬੋਰਨ ਲਾਣਾ ਲੱਗਦਾ। ਹਾਂਜੀ ਸਤਨਾਮ ਗਿੱਲ ਵੀ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਸਤਨਾਮ ਜੀ, ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਦੇਸ਼ਾਂ ਵਿਦੇਸ਼ਾਂ ਤੋਂ। ਤੇ ਕੀ ਕਰ ਰਹੇ ਹੋ ਤੁਸੀਂ, ਕੀ ਤੁਹਾਡਾ ਪਲਾਨ ਹੈ, ਅਗਰ ਤੁਸੀਂ ਸਾਂਝ ਪਾਣੀ ਚਾਹੁੰਦੇ ਹੋ, ਕੋਈ ਵੀ ਤੁਹਾਡੇ ਦਿਲ ਦੇ ਵਿਚ ਗੱਲ ਹੈ ਤੁਸੀਂ ਸ਼ੇਅਰ ਕਰੋ ਸਾਡੇ ਨਾਲ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਈਮੇਲ ਪਤਾ ਹੈ, ਟੈਲੀਗ੍ਰਾਮ ਸਾਡੀ ਚੱਲ ਰਹੀ ਹੈ ਤੇ ਕੈਨਬਰਾ ਤੋਂ ਪ੍ਰੋਗਰਾਮ ਚੱਲ ਰਿਹਾ। ਸਰਬਜੀਤ ਸਾਡੇ ਨਾਲ ਪਟਿਆਲੇ ਤੋਂ ਜੁੜੇ ਹੋਏ ਨੇ ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ, ਉਹ ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਥੋੜੀਆਂ ਖ਼ਬਰਾਂ ਤੇ ਵੀ ਝਾਤੀ ਮਾਰਨ ਦੀ ਕੋਸ਼ਿਸ਼ ਕਰਾਂਗੇ ਵਰਲਡ ਦੀਆਂ। ਤੇ ਹੁਣ ਤੁਹਾਨੂੰ ਇਕ ਸੁਣਾਉਂਦੇ ਆ ਜੀ ਗੀਤ, ਤੇ ਅੱਜ ਥੋੜਾ ਮਜਾਈਆ ਸਟਾਈਲ ਵੀ ਆਪਾਂ ਗੱਲਬਾਤ ਕਰਨੀ ਹੈ, ਸ਼ੁਕਲ ਮੇਲਾ ਵੀ ਕਰਨਾ। ਸੋ ਜੁੜੇ ਰਹੋ ਪ੍ਰੋਗਰਾਮ ਦੇ ਵਿਚ, ਸੁਣਦੇ ਆ ਗੀਤ, ਗੀਤ ਤੋਂ ਬਾਅਦ ਹਾਜ਼ਰ ਹੁੰਦੇ ਆ ਜੀ।
ਕਰਕੇ ਤੁਰ ਜਾ, ਜਾ ਚੁੱਪ ਕਰਕੇ ਤੁਰ ਜਾ, ਜਾ ਚੁੱਪ ਕਰਕੇ ਤੁਰ ਜਾ, ਜੋਗੀ ਜੋਗੀ ਹੁੰਦੇ ਨੇ ਕਿਉਂ ਨਾ ਕਾਂਦੀਆਂ ਖੁੱਡਾਂ ਅੱਗੇ ਪੀਣ ਬਚਾਉਣੀ ਹੈ, ਜਾ ਚੁੱਪ ਕਰਕੇ ਤੁਰ ਜਾ, ਜਾ ਚੁੱਪ ਕਰਕੇ ਤੁਰ ਜਾ।
ਜੀ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿਚ ਗੀਤ ਸੁਣ ਰਹੇ ਸੀ ਤੇ ਉਮੀਦ ਰੱਖਦੇ ਆ ਤੁਹਾਨੂੰ ਗੀਤ ਸੰਗੀਤ ਪਸੰਦ ਆ ਰਿਹਾ ਹੋਵੇਗਾ। ਕੁਛ ਫਰਮਾਇਸ਼ਾਂ ਵੀ ਆਈਆਂ ਹੋਈਆਂ ਨੇ ਉਹ ਵੀ ਆਪਾਂ ਲਾਣੀਆਂ ਤੇ ਤੁਸੀਂ ਵੀ ਆਪਣੇ ਵਿਚਾਰ ਆਪਣੇ ਮੈਸੇਜ ਸਾਨੂੰ ਭੇਜ ਸਕਦੇ ਹੋ request@harmanradio.com ਜਾਂ ਸਾਡੇ ਟੈਲੀਗ੍ਰਾਮ ਦੇ ਪਤੇ ਤੇ। ਔਰ ਪ੍ਰੋਗਰਾਮ ਕੈਨਬਰਾ ਤੋਂ ਚੱਲ ਰਿਹਾ ਤੇ ਅਮਰੀਕ ਜੀ ਥੋੜੀਆਂ ਖਬਰਾਂ ਦੇ ਬਾਰੇ ਵੀ ਆਪਾਂ ਗੱਲ ਕਰ ਲਈਏ। ਖਬਰਾਂ ਦੇ ਵਿਚ ਸਾਰੇ ਸਰੋਤਿਆਂ ਨੂੰ ਪਤਾ ਕਿ ਇਸ ਵੇਲੇ ਜਿਹੜੀ ਦੁਨੀਆਂ ਦੀਆਂ ਜਿਹੜੀਆਂ ਨਿਗਾਹਾਂ ਆ ਉਹ ਦੋ ਮੁੱਦਿਆਂ ਤੇ ਜ਼ਿਆਦਾ ਲੱਗੀਆਂ ਹੋਈਆਂ ਨੇ। ਇੱਕ ਤਾਂ ਅਮਰੀਕਾ ਦੀਆਂ ਇਲੈਕਸ਼ਨ ਤੇ ਦੂਜੀ ਜਿਹੜੀ ਸੀਰੀਆ ਦੇ ਵਿਚ ਜੰਗ ਚੱਲ ਰਹੀ ਆ। ਕੱਲੀ ਸੀਰੀਆ ਨੀ, ਮਿਡਲ ਈਸਟ ਹੀ ਕਿਹਾ ਜਾ ਸਕਦਾ ਕਿਉਂਕਿ ਪਹਿਲਾਂ ਚਲੋ ਜੰਗ ਦੀ ਗੱਲ ਕਰ ਲੈਂਦੇ ਹਾਂ। ਜਿਹੜਾ ਅਲੈਪੋ ਸ਼ਹਿਰ ਹੈ ਸੀਰੀਆ ਦਾ, ਉੱਥੇ ਰਸ਼ੀਆ ਤੇ ਸੀਰੀਆ ਦੀਆਂ ਜਿਹੜੀਆਂ ਫੌਜਾਂ ਨੇ ਉਹ ਪਿਛਲੇ ਮਹੀਨਿਆਂ ਤੋਂ ਘੇਰਾਬੰਦੀ ਕੀਤੀ ਹੋਈ ਆ, ਉਨ੍ਹਾਂ ਨੇ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਾਗੀਆਂ ਤੋਂ ਤੇ ਉਥੇ ਤਕਰੀਬਨ 4.5 ਲੱਖ ਜਿਹੜੇ ਉਥੇ ਦੇ ਬਛਿੰਦੇ ਆ ਉਹ ਫਸੇ ਹੋਏ ਨੇ ਤੇ ਹੁਣ ਪਿੱਛੇ ਖਬਰ ਆਈ ਸੀ ਪਰਸੋਂ ਕਿ 8 ਘੰਟੇ ਦੀ ਬੰਬਾਰੀ ਉਨ੍ਹਾਂ ਨੇ ਬੰਦ ਕੀਤੀ ਆ ਰਸ਼ੀਆ ਤੇ ਸੀਰੀਆ ਨੇ ਤਾਂ ਕਿ ਜਿਹੜੇ ਬਛਿੰਦੇ ਫਸੇ ਹੋਏ ਨੇ ਉਹ ਨਿਕਲ ਸਕਣ। ਔਰ ਹੁਣ ਸਿਚੁਏਸ਼ਨ ਇਹ ਆਈ ਹੈ ਕਿ ਜਿਹੜੇ ਇਸਲਾਮਿਕ ਸਟੇਟ ਦੇ ਜਾਂ ਜਿਹੜੇ ਬਾਗੀ ਨੇ ਉਹ ਨਿਕਲ ਨਹੀਂ ਦਿੰਦੇ ਕਿਉਂਕਿ ਉਹ ਉਨ੍ਹਾਂ ਨੂੰ ਜਿਹੜੇ ਬਛਿੰਦਿਆਂ ਨੂੰ ਇਕ ਮਨੁੱਖੀ ਢਾਲ ਦੇ ਰੂਪ ਦੇ ਵਿਚ ਵਰਤ ਰਹੇ ਨੇ। ਸੋ ਇਹ ਇਕ ਮਤਲਬ ਬੜੀ ਚਿੰਤਾਜਨਕ ਹੈ। ਪਰ ਇਸ ਦੇ ਵਿਰੋਧ ਦੇ ਵਿਚ ਪੱਛਮੀ ਦੇਸ਼ ਸਾਰੇ ਖੜੇ ਨੇ ਜੀ, ਇਹ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਆ ਤੇ ਪਰ ਐਨ ਸੇਮ ਟਾਈਮ ਦੇ ਉੱਤੇ ਇਰਾਕ ਦਾ ਸ਼ਹਿਰ ਮੋਸਲ ਉਥੇ ਤਕਰੀਬਨ 60 ਦੇਸ਼ ਰਲ ਕੇ ਉਹੀ ਕੁਛ ਕਰ ਰਹੇ ਨੇ ਜੋ ਉਹਦੇ ਵਿਚ ਰਸ਼ੀਆ ਤੇ ਸੀਰੀਆ ਕਰ ਰਿਹਾ। ਸੋ ਜਿਹੜਾ ਮੋਜ਼ਲ ਸ਼ਹਿਰ ਹੈ ਉਹ ਇਰਾਕ ਦਾ ਬਹੁਤ ਵੱਡਾ ਸ਼ਹਿਰ ਹੈ ਤੇ ਉਥੇ ਤਕਰੀਬਨ 7 ਲੱਖ ਜਿਹੜੇ ਬਛਿੰਦੇ ਨੇ ਉਹ ਫਸੇ ਹੋਏ ਨੇ। ਸੋ ਸਿਚੁਏਸ਼ਨ ਇਕੋ ਹੀ ਆ, ਪਰ ਜਦੋਂ ਰਸ਼ੀਆ ਤੇ ਸੀਰੀਆ ਕਰ ਰਹੇ ਨੇ ਉਨ੍ਹਾਂ ਤੇ ਮਤਲਬ ਉਂਗਲਾਂ ਉਠਾਈਆਂ ਜਾ ਰਹੀਆਂ ਨੇ ਤੇ ਇਧਰ ਵੀ ਇਹ ਜਿਹੜੀ ਲੜਾਈ ਆ ਕਾਫੀ ਫਸਮੀ ਹੋ ਗਈ ਆ। ਪਹਿਲਾਂ ਜਿਹੜੇ ਇਰਾਕ ਦੇ ਫੌਜੀ ਨੇ ਇਹ ਜਿਹੜੇ ਮਤਲਬ ਇਰਾਕ ਦੀ ਕਮਾਂਡ ਦੇ ਹੇਠਾਂ ਜਾ ਰਹੇ ਨੇ ਉਨ੍ਹਾਂ ਨੇ ਕਿਹਾ ਸੀ ਕਿ ਕੁਛ ਘੰਟਿਆਂ ਦੇ ਵਿਚ ਅਸੀਂ ਆਜ਼ਾਦ ਕਰਾ ਲਾਂਗੇ ਸਾਰਾ ਕੁਛ, ਪਰ ਹੁਣ ਉਨ੍ਹਾਂ ਨੇ ਕੱਲ ਹਮਲਾ ਕੀਤਾ ਇਕ ਹੋਰ ਸ਼ਹਿਰ ਦੇ ਵਿਚ ਜਿਸ ਦੇ ਕਾਰਨ ਕਾਫੀ ਜਿਹੜੇ ਪੇਸ਼ਮਰਗਾ ਫਾਈਟਰ ਨੇ ਤੁਰਕ ਉਹ ਮਾਰੇ ਗਏ ਨੇ ਔਰ ਖੁਰਦ ਸੋਰੀ ਉਹ ਮਾਰੇ ਗਏ ਨੇ। ਇਸ ਕਰਕੇ ਜਿਹੜੀ ਲੜਾਈ ਆ ਉਹ ਠੱਲ ਗਈ ਆ ਹੁਣ ਮੋਹਰੇ ਪੂਰੇ ਉਹ ਲੜ ਵੀ ਰਹੇ ਨੇ, ਬੰਬ ਵੀ ਸਿੱਟ ਰਹੇ ਨੇ। ਸੋ ਇਹ ਲੜਾਈ ਜਿਹੜੀ ਆ ਕਾਫੀ ਮੈਨੂੰ ਲੱਗਦਾ ਲੰਬੀ ਚੱਲਣ ਵਾਲੀ ਆ, ਮੋਜ਼ਲ ਦੀ ਲੜਾਈ ਵੀ, ਅਲੈਪੋ ਦੀ ਲੜਾਈ ਵੀ ਕਾਫੀ ਲੰਬੀ ਚੱਲ ਰਹੀ ਆ, ਤੇ ਇਹ ਵੀ ਇਸੇ ਤਰ੍ਹਾਂ ਹੀ ਚੱਲੇਗੀ। ਸੋ ਇਹ ਇੱਕ ਬੜੀ ਮੰਦਭਾਗੀ ਖਬਰ ਹੈ। ਸੋ 7-4 ਤਕਰੀਬਨ ਡੇਢ ਕਲਮ ਮਿਲੀਅਨ ਆਲਮੋਸਟ ਜਿਹੜੇ ਡੇਢ ਮਿਲੀਅਨ ਲੋਕ ਜਿਹੜੇ ਨੇ ਉਹ ਫਸੇ ਹੋਏ ਨੇ ਇਸ ਲੜਾਈ ਦੇ ਵਿਚ।
ਅਮਦੀਪ, ਜਿਦਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜੀ ਮਿਡਲ ਈਸਟ ਵਿਚ ਦੋ ਥਾਵਾਂ ਤੇ ਘੇਰਾਬੰਦੀ ਹੋਈ ਹੋਈ ਹੈ ਤੇ ਦੋਨਾਂ ਥਾਵਾਂ ਤੇ ਡਬਲ ਸਟੈਂਡਰਡ ਨੂੰ ਅਪਣਾਇਆ ਜਾ ਰਿਹਾ, ਰਾਜਨੀਤਿਕ ਅਪਰੋਚ ਜਿਹੜੀ ਇੰਟਰਨੈਸ਼ਨਲ ਅਪਰੋਚ ਹੈ ਉਹਦੇ ਦੁਆਰਾ ਇਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੋ ਰਹੀ ਹੈ, ਦੂਜੇ ਪਾਸੇ ਇਸ ਨੂੰ ਜਾਇਜ਼ ਵੀ ਕਰਾਰ ਦਿੱਤਾ ਜਾ ਰਿਹਾ ਇਰਾਕ ਦੇ ਵਿਚ ਤੇ ਸੀਰੀਆ ਦੇ ਵਿਚ ਇਸ ਦੀ ਵਿਰੋਧਤਾ ਹੋ ਰਹੀ ਹੈ। ਅਗਰ ਤੁਸੀਂ ਕਿਸੇ ਵੀ ਬਿਮਾਰੀ ਨੂੰ ਅਗਰੈਸਿਵ ਹੋ ਕੇ ਜਾਂ ਕਿਸੇ ਵੀ ਜਿਹੜੀਆਂ ਆਬਾਦੀਆਂ ਨੂੰ ਅਗਰੈਸਿਵ ਹੋ ਕੇ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਉਹ ਨਹੀਂ ਹੁੰਦੀਆਂ, ਬੜੀ ਸੌਫਟ ਅਪਰੋਚ ਅਪਣਾ ਕੇ, ਹਿਊਮਨ ਰਾਈਟ ਦੀ ਅਪਰੋਚ ਅਪਣਾ ਕੇ ਉਹਦੀ ਵਿਰੋਧਤਾ ਹੀ ਵੈਸੇ ਕੀਤੀ ਜਾ ਰਹੀ ਹੈ ਜੋ ਕੁਛ ਇਸ ਵੇਲੇ ਸੀਰੀਆ ਦੇ ਸ਼ਹਿਰ ਵਿਚ ਹੋ ਰਿਹਾ ਹੈ। ਘੇਰਾਬੰਦੀ ਕਰਕੇ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਥੋਂ ਬਾਹਰ ਕੱਢਣ ਦੀ ਕੋਸ਼ਿਸ਼ ਰੂਸ ਅਤੇ ਸੀਰੀਆ ਦੀ ਸਰਕਾਰਾਂ ਕਰ ਰਹੀਆਂ ਇਸ ਵੇਲੇ, ਉਹ ਇਕ ਸ਼ਲਾਘਾਯੋਗ ਕਦਮ ਹੈ। ਲੇਕਿਨ ਦੂਜੇ ਪਾਸੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਅਮਨਦੀਪ, ਇੰਨਾ ਅਸਲਾ ਘੇਰਾਬੰਦੀ ਹੋਣ ਦੇ ਬਾਵਜੂਦ ਵੀ ਮਿਲੀਟੈਂਟ ਕੋ ਕਿੱਥੋਂ ਇੰਨਾ ਅਸਲਾ ਆ ਰਿਹਾ ਕਿ ਉਹਨਾਂ ਨੇ ਲੋਕਾਂ ਨੂੰ ਬੰਦੀ ਬਣਾਇਆ ਤੇ ਢਾਲ ਬਣਾ ਕੇ ਕੋਸ਼ਿਸ਼ ਕਰ ਰਹੇ ਕਿ ਆਪਣੇ ਆਪ ਨੂੰ ਬਚਾਅ ਕਰਨ ਦੀ। ਹੋ ਸਕਦਾ ਹੈ ਕਿ ਸਿਵਲ ਵਰਦੀ ਵਿਚ ਜਿਹੜੇ ਮਿਲੀਟੈਂਟ ਹੋ ਵਾਪਸ ਵੀ ਚਲੇ ਜਾਣ, ਪਤਾ ਵੀ ਨਾ ਲੱਗੇ ਕਿਸੇ ਨੂੰ, ਇਹ ਵੀ ਤਾਂ ਹੋ ਸਕਦਾ।
ਹਾਂਜੀ, ਇਹ ਐਗਜੈਕਟਲੀ ਆਹੀ ਕੁਛ ਰਿਹਾ। ਤੁਸੀਂ ਹਥਿਆਰਾਂ ਦੀ ਗੱਲ ਕੀਤੀ ਹੈ ਤੇ ਇਹ ਪਿੱਛੇ ਕਾਫੀ ਦੋਸ਼ ਵੀ ਲੱਗੇ ਨੇ ਸਾਊਦੀ ਅਰਬ, ਯਮਨ ਤੇ ਹੋਰ ਮਿਡਲ ਈਸਟ ਕੰਟਰੀ ਜਿਨ੍ਹਾਂ ਨੂੰ ਅਮਰੀਕਾ ਤੇ ਇੰਗਲੈਂਡ ਡਾਇਰੈਕਟਲੀ ਹਥਿਆਰ ਉਨ੍ਹਾਂ ਦੇ ਥਰੂ ਸਪਲਾਈ ਕਰ ਰਹੇ ਨੇ ਕਿ ਜਿਹੜਾ ਸਾਰਾ ਹਥਿਆਰ ਹੈ ਅਮਰੀਕਾ ਨੇ ਆਲਰੇਡੀ ਸਪਲਾਈ ਕੀਤਾ ਹੋਇਆ ਦੋਨਾਂ ਸ਼ਹਿਰਾਂ ਦੇ ਵਿਚ। ਹੁਣ ਤੁਹਾਨੂੰ ਹੈਰਾਨੀ ਹੋਵੇਗੀ ਕਿ ਵੀਡੀਓ ਦੇ ਵਿਚ, ਨਿਊਜ਼ ਦੇ ਵਿਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਇਸਲਾਮਿਕ ਸਟੇਟ ਦੇ ਫਾਈਟਰ ਨੇ ਮੋਜ਼ਲ ਦੇ ਵਿਚ, ਉਨ੍ਹਾਂ ਕੋਲ ਡਰੋਨ ਵੀ ਆ।
ਜੀ ਜੀ,
ਉਹ ਡਰੋਨ ਵੀ ਫਲਾਈ ਕਰ ਰਹੇ ਨੇ, ਮੋਨੀਟਰ ਕਰ ਰਹੇ। ਸੋ ਐਡੀ ਐਡਵਾਂਸ ਟੈਕਨੋਲੋਜੀ ਜਿਹੜੀ ਉਹ ਪਹਿਲਾਂ ਇੱਦਾਂ ਕਹਿ ਲਓ ਕਿ ਜਿਹੜੀਆਂ ਹੱਥੀਂ ਦਿੱਤੀਆਂ ਗੰਢਾਂ ਹੁਣ ਦੰਦਾਂ ਨਾਲ ਖੋਲਣੀਆਂ।
ਜੀ, ਪੈ ਪੈ ਰਹੀਆਂ।
ਸੋ ਜੋ ਬੀਜਿਆ ਉਹ ਕਰ, ਪਰ ਇਨ ਦਾ ਐਂਡ ਜੋ ਕਰਨਾ ਚਾਹੁੰਦੇ ਨੇ, ਡਿਸਟਰਬ ਕਰਨਾ ਚਾਹੁੰਦੇ ਨੇ ਇਹ ਇਲਾਕੇ, ਉਹ ਆਲਰੇਡੀ ਉੱਥੇ ਦੇ ਲੋਕ ਮਰ ਰਹੇ ਨੇ, ਚਾਹੇ ਉਹ ਬਾਹਰੋਂ ਬੈਠ ਕੇ ਮਰਵਾ ਰਹੇ ਨੇ, ਚਾਹੇ ਉਨ੍ਹਾਂ ਨੂੰ ਪਹਿਲਾਂ ਆਪੇ ਹਥਿਆਰ ਦੇ ਦਿੰਦੇ, ਆਪੇ ਫਿਰ ਉਨ੍ਹਾਂ ਨੂੰ ਢਾਉਣ ਚਲੇ ਜਾਂਦੇ ਨੇ।
ਅਮਦੀਪ, ਉੱਥੇ ਤਾਂ ਜੋ ਇਹ ਹੋ ਰਿਹਾ ਹੈ, ਜਿਦਾਂ ਸੀਰੀਆ ਹੈ, ਅਫਗਾਨਿਸਤਾਨ ਪਹਿਲਾਂ ਹੋਇਆ, ਇਰਾਕ ਵਿਚ ਹੋ ਰਿਹਾ, ਉਥੋਂ ਇਹ ਇੰਪੈਕਟ ਉਨ੍ਹਾਂ ਦੇਸ਼ਾਂ ਤੇ ਨਹੀਂ ਪੈ ਰਿਹਾ, ਇਹ ਇੰਪੈਕਟ ਇੰਟਰਨੈਸ਼ਨਲ ਕਮਿਊਨਿਟੀ ਤੇ ਜਦੋਂ ਉਥੇ ਦੇ ਬਛਿੰਦੇ ਸ਼ਰਨਾਰਥੀ ਬਣ ਕੇ ਜਿਹੜੇ ਐਡਵਾਂਸ ਕੰਟਰੀ ਆ ਜਿਨ੍ਹਾਂ ਨੇ ਕੋਟਾ ਲਿਆ ਹੁੰਦਾ ਸ਼ਰਨਾਰਥੀਆਂ ਦਾ ਲੈਣ ਦਾ, ਉਥੇ ਜਾਂਦੇ ਹਨ ਤੇ ਉਥੇ ਜਾ ਕੇ ਵੀ ਕਈ ਵਾਰੀ ਉਨ੍ਹਾਂ ਦੇ ਨਾਲ ਮਿਲੀਟੈਂਟ ਵੀ ਸ਼ਾਮਲ ਹੋ ਕੇ ਉਥੇ ਪਹੁੰਚ ਜਾਂਦੇ ਆ ਤੇ ਇਨ੍ਹਾਂ ਕੰਟਰੀਆਂ ਨੂੰ ਵੀ ਤਬਾਹ ਕਰਨ ਦੇ ਵਿਚ ਉਹ ਲੱਗੇ ਰਹਿੰਦੇ ਆ। ਇਨਡਾਇਰੈਕਟਲੀ ਜਿਹੜੀ ਅਸੀਂ ਇਨਵੀਟੇਸ਼ਨ ਦਿੰਦੇ ਹਾਂ ਜਿਸ ਵੇਲੇ ਹਥਿਆਰ ਇਨ੍ਹਾਂ ਕੰਟਰੀਆਂ ਨੂੰ ਭੇਜਦੇ ਹਾਂ, ਇਨਡਾਇਰੈਕਟਲੀ ਅਸੀਂ ਆਪਣੇ ਕੰਟਰੀ ਲਈ ਪ੍ਰੋਬਲਮ ਖੜੀ ਕਰਨ ਦੀ ਵੀ ਸਮੱਸਿਆ ਖੜੀ ਕਰ ਲੈਂਦੇ, ਜਿਦਾਂ ਯੂਰਪ ਵਿਚ ਹੋ ਰਹੀ ਆ, ਹਾਲੈਂਡ ਵਿਚ ਵੀ ਹੋਈ, ਬੈਲਜੀਅਮ ਵਿਚ ਹੋਈ ਤੇ ਇਧਰ ਅਮਰੀਕਾ ਵਿਚ ਵੀ ਅਟੈਕ ਹੋਏ ਆ ਕਾਫੀ, ਉਹਦਾ ਸਿੱਟਾ ਤੁਸੀਂ ਭੋਗ ਚੁੱਕੇ ਹਾਂ। ਹੋ ਸਕਦਾ ਆਉਣ ਵਾਲੇ ਸਮੇਂ ਵਿਚ ਇਹ ਮਿਲੀਟੈਂਟ ਸ਼ਰਨਾਰਥੀਆਂ ਦੇ ਰੂਪ ਵਿਚ ਕਈ ਹੋਰ ਦੇਸ਼ਾਂ ਵਿਚ ਜਾ ਕੇ ਵੀ ਆਪਣੇ ਜਿਹੜੇ ਮਨਸੂਬੇ ਆ, ਆਪਣੇ ਜਿਹੜੇ ਦੇਸ਼ ਆ ਡਿਸਟ੍ਰਕਸ਼ਨ ਫੈਲਾਉਣ ਦੇ ਉਹ ਪੂਰੇ ਕਰ ਸਕਣ। ਅਮਦੀਪ, ਇਸ ਨੂੰ ਰੋਕਣਾ ਚਾਹੀਦਾ। ਅਗਰ ਤੁਸੀਂ ਜਿੱਦਾਂ ਤੁਸੀਂ ਕਹਿ ਗਏ ਤੁਸੀਂ ਗੰਢਾਂ ਜਿਹੜੀਆਂ ਹੱਥ ਨਾਲ ਦਿੱਤੀਆਂ ਹੁੰਦੀਆਂ ਕਈ ਵਾਰੀ ਮੂੰਹ ਨਾਲ ਖੋਲਣੀਆਂ ਪੈਂਦੀਆਂ, ਫਿਰ ਖੋਲਦੀਆਂ ਨੀ, ਮੂੰਹ ਤੇ ਵੱਜਦੀਆਂ।
ਮੈਂ ਇਹਦੀ ਕੱਲ ਹੀ ਇਕ ਰਿਪੋਰਟ ਪੜ ਰਿਹਾ ਸੀ, ਆਪਣੇ ਆਜ਼ਾਦੀ ਦੀ ਲੜਾਈ ਚੱਲੀ ਆ, ਕਿੰਨੇ ਸੌ ਸਾਲ ਚੱਲੀ ਆ ਪੰਜਾਬ ਦੇ ਵਿਚ, ਭਾਰਤ ਦੇ ਵਿਚ, ਤੇ ਉਸ ਦੇ ਵਿਚ ਜ਼ਿਆਦਾਤਰ ਤਾਂ ਰੋਲ ਇਹ ਦੱਸਿਆ ਜਾ ਰਿਹਾ ਕਿ ਚਲੋ ਮਹਾਤਮਾ ਗਾਂਧੀ ਤੇ ਹੋਰ ਜਿਹੜੇ ਸ਼ਾਂਤੀ ਪਸੰਦ ਜਿਹੜੀਆਂ ਮੁਹਿੰਮਾਂ ਚੱਲੀਆਂ ਉਨ੍ਹਾਂ ਦੇ ਕਰਕੇ ਆਜ਼ਾਦ ਹੋਇਆ, ਪਰ ਇਹ ਪੂਰਾ ਸੱਚ ਨਹੀਂ ਹੈਗਾ, ਇਹ ਪਾਰਸ਼ੀਅਲ ਟਰੁੱਥ ਹੈ। ਜਿਹੜਾ ਪੂਰਾ ਸੱਚ ਇਹ ਹੈ, ਜਿਹੜੀਆਂ ਰਿਪੋਰਟਸ ਪਹਿਲਾਂ ਵੀ ਸਾਨੂੰ ਪਤਾ ਆ, ਹੁਣ ਵੀ ਆ ਰਹੀਆਂ ਨੇ, ਕਿ ਜਿਹੜੀ ਪਹਿਲੀ ਤੇ ਦੂਜੀ ਸੰਸਾਰ ਜੰਗ ਤੋਂ ਦੇ ਵਿਚ ਜਿਹੜੀਆਂ ਭਾਰਤੀ ਫੌਜਾਂ ਨੇ, ਖਾਸ ਕਰਕੇ ਸਿੱਖ ਫੌਜਾਂ, ਉਨ੍ਹਾਂ ਨੇ ਮਤਲਬ ਗੋਰਿਆਂ ਦੀਆਂ ਫੌਜਾਂ ਦੇ ਵਿਚ ਲੜੇ, ਔਰ ਉਨ੍ਹਾਂ ਨੇ ਦੋਨੋਂ ਵਰਲਡ ਵਾਰਾਂ ਜਿੱਤੀਆਂ ਵੀ ਗੋਰਿਆਂ ਨੇ, ਤੇ ਮੋਸਟਲੀ ਉਹ ਉਨ੍ਹਾਂ ਦੀ ਆਪਣੀਆਂ ਫੌਜਾਂ ਤਾਂ ਬਹੁਤੀਆਂ ਨਹੀਂ ਸੀ, ਦੂਜਿਆਂ ਦੇ ਸਿਰਾਂ ਤੇ ਉਨ੍ਹਾਂ ਨੇ ਜਿੱਤੀਆਂ। ਹੁਣ ਜਦੋਂ ਤੁਸੀਂ ਇਕ ਫੌਜ ਹੈ 5-6-7 ਸਾਲ ਲੜਦੀ ਹੈ, ਉਨ੍ਹਾਂ ਦੇ ਜਿਹੜੇ ਫੌਜੀ ਨੇ ਉਹ ਪੂਰੇ ਹਾਰਡਨ ਹੋ ਜਾਂਦੇ ਨੇ, ਜਾਂ ਪੂਰੇ ਉਹ ਮਤਲਬ ਤੇਜ਼ ਹੋ ਜਾਂਦੇ ਨੇ, ਟ੍ਰੇਨਡ ਹੋ ਜਾਂਦੇ ਨੇ, ਹੰਢ ਜਾਂਦੇ ਨੇ, ਤੁਹਾਨੂੰ ਪਤਾ ਵੀ ਉਹਨਾਂ ਨੂੰ ਕੰਟਰੋਲ ਕਰਨਾ ਕਿੰਨਾ ਔਖਾ ਹੈ ਫਿਰ ਉਹਨਾਂ ਨੂੰ ਮੁੜ ਕੇ ਸਿਵਿਲੀਅਨ ਲਾਈਫ ਦੇ ਵਿਚ, ਕਿਉਂਕਿ ਉਹਨਾਂ ਦੀ ਮਾਨਸਿਕਤਾ ਮਰ ਮਰਾਈ ਹਮੇਸ਼ਾ ਸਤਰਕ ਰਹਿਣਾ ਟੈਂਸ਼ਨ, ਉਹ ਫਿਰ ਆ ਕੇ ਸਮਾਜ ਦੇ ਵਿਚ ਵੀ ਮਤਲਬ ਜਦੋਂ ਉਹਨਾਂ ਦਾ ਵਸੇਬਾ ਹੁੰਦਾ ਤਾਂ ਉਹਨਾਂ ਨੂੰ ਬੜੀ ਮੁਸ਼ਕਲ ਆਉਂਦੀ ਹੈ ਬੈਕ ਟੂ ਨਾਰਮਲ ਲਾਈਫ ਆਣੀ, ਕਿਉਂਕਿ ਮਰ ਮਰਾਈ ਜਿਹੜੀ ਆ ਉਹ ਫਿਤਰਤ ਦੇ ਵਿਚ ਨਹੀਂ ਹੈਗੀ, ਇਨਸਾਨ ਦੇ ਭਰੀ ਨਹੀਂ ਹੋਈ ਵੀ ਮਰ ਮਰਾਈ ਕਰਨੀ ਆ, ਉਹ ਤੁਹਾਨੂੰ ਆਪਣੇ ਆਪ ਨੂੰ ਇੰਨਾ ਰਫ ਤੇ ਟਫ ਕਰਨਾ ਪੈਂਦਾ, ਆਪਣਾ ਮਨ ਮਾਰਨਾ ਪੈਂਦਾ, ਆਪਣਾ ਦਿਲ ਮਾਰਨਾ ਪੈਂਦਾ, ਆਪਣੇ ਇਮੋਸ਼ਨ ਮਾਰਨੇ ਪੈਂਦੇ ਆ ਕਿਸੇ ਦੀ ਜਾਨ ਲੈਣ ਨੂੰ, ਤੇ ਉਹ ਇਮੋਸ਼ਨ ਸਾਰੇ ਮਰ ਚੁੱਕੇ ਹੁੰਦੇ ਨੇ। ਤੇ ਹੋਇਆ ਕੀ ਕਿ 1945 ਤੋਂ ਬਾਅਦ ਜਦੋਂ ਸੰਸਾਰ ਜੰਗ ਦੂਜੀ ਖਤਮ ਹੋਈ ਆ ਤੇ ਬਹੁਤ ਸਾਰੇ ਜਿਹੜੇ ਫੌਜੀ ਸੀਗੇ ਉਨ੍ਹਾਂ ਦੇ ਵਿਚ ਵੀ ਵਿਦਰੋਹ ਆ ਗਿਆ ਵੀ ਅਸੀਂ ਜਦੋਂ ਸੰਸਾਰ ਜੰਗ ਜਿੱਤ ਸਕਦੇ ਆ ਅਸੀਂ ਗੋਰਿਆਂ ਨੂੰ ਕਿਉਂ ਨੀ ਭਜਾ ਸਕਦੇ ਪੰਜਾਬ। ਸੋ ਜਿਹੜਾ ਰੁੱਖ ਸੀਗਾ ਇੱਕ ਤਾਂ ਕਿਉਂਕਿ ਬੰਦੇ ਮਰੇ ਆ ਬਹੁਤ, ਜਦੋਂ ਹੁਣ ਮਤਲਬ ਇੱਕ ਟੀਮ ਹੈ ਇੱਕ ਬਟਾਲੀਅਨ ਜਾਂਦੀ ਆ ਉਹਨਾਂ ਦਾ ਇੱਕ ਆਪਸ ਚ ਰਿਲੇਸ਼ਨ ਬਣ ਜਾਂਦਾ, ਰਿਲੇਸ਼ਨ ਬਣਦਾ ਆ ਉਹਨਾਂ ਦੇ ਵਿਚੋਂ ਜਦ ਅੱਧੇ ਮਰ ਜਾਂਦੇ ਨੇ ਦੁੱਖ ਲੱਗਦਾ, ਸਾਹਮਣੇ ਮੌਤਾਂ ਹੁੰਦੀਆਂ ਨੇ, ਉਹਨਾਂ ਦੇ ਪਰਿਵਾਰਾਂ ਬਾਰੇ ਸੋਚਦੇ ਆ, ਆਪ ਜ਼ਖਮੀ ਹੋ ਜਾਂਦਾ ਤਾਂ ਉਹ ਲੜਾਈ ਤੋਂ ਨਫ਼ਰਤ ਹੋ ਜਾਂਦੀ ਆ ਵੀ ਇਹਨਾਂ ਦੀ ਖਾਤਰ ਅਸੀਂ ਲੜ ਰਹੇ ਆ, ਇਹ ਸਾਨੂੰ ਗੁਲਾਮ ਬਣਾ ਰਹੇ ਆ। ਉਹ ਕਹਿੰਦੇ ਵੀ ਉਹਨਾਂ ਦੇ ਇੱਕ ਰੋਹ ਪੈਦਾ ਹੋ ਗਿਆ ਸੀਗਾ ਤੇ ਇਸ ਰੋਹ ਨੂੰ ਸੁਭਾਸ਼ ਚੰਦਰ ਬੋਸ ਨੇ ਮਤਲਬ ਹੋਰ ਵੀ ਹਵਾ ਦੇ ਦਿੱਤੀ। ਉਹਨਾਂ ਨੇ ਜਿਹੜੀ ਇੰਡੀਅਨ ਨੈਸ਼ਨਲ ਆਰਮੀ ਹੈ ਉਹ ਤਕਰੀਬਨ ਸਾਰੇ ਹੀ ਇਹ ਭਾਵਨਾ ਹੋ ਗਈ ਸੀ ਕਿ ਹੁਣ ਅਸੀਂ ਲੰਡਨ ਤਾਂ ਢਹਿ ਗਿਆ ਸੀ ਤੇ ਹੁਣ ਅਸੀਂ ਭਾਰਤ ਆਜ਼ਾਦ ਕਰਾਉਣਾ ਤੇ ਅਸੀਂ ਬਾਕੀ ਸਾਰਾ ਕੁਝ ਕਰਾ ਸਕਦੇ ਹਾਂ। ਸੋ ਇਸ ਕਰਕੇ ਜਦੋਂ ਗੋਰਿਆਂ ਨੇ ਇਹਦੇ ਐਨਾਲਿਸਿਸ ਕੀਤੇ ਉਨ੍ਹਾਂ ਨੂੰ ਲੱਗਿਆ ਵੀ ਹੁਣ ਜਿਹੜੀ ਸ਼ਾਂਤ ਮੁਹਿੰਮ ਹੈ ਉਹ ਤਾਂ ਚੱਲੇ ਰਹੀਆਂ ਨੇ, ਲੋਕ ਤਾਂ ਉਲਟ ਹੈਗੇ ਨੇ, ਹੁਣ ਸਾਡੀ ਆਰਮੀ ਵੀ ਜਿਨ੍ਹਾਂ ਦੇ ਸਿਰ ਤੇ ਉਹ ਬੜਕਾ ਮਾਰਦੇ ਸੀ ਉਹ ਵੀ ਸਾਡੇ ਉਲਟ ਹੈ। ਇਸ ਕਰਕੇ ਉਨ੍ਹਾਂ ਨੂੰ ਇਕਦਮ ਭਾਰਤ ਛੱਡਣਾ ਪਿਆ, ਹਾਲਾਂਕਿ ਉਨ੍ਹਾਂ ਨੇ ਸੰਸਾਰ ਜੰਗ ਜਿੱਤ ਲਈ ਸੀ, ਉਹ ਦੁਨੀਆਂ ਦੇ ਫੇਰ ਇਕ ਵਾਰੀ ਸਰਤਾਜ ਬਣ ਗਏ ਸੀ। ਸੋ ਇਹ ਜਿਹੜੀ ਕਹਿ ਲੋ ਕਿ ਆਪਣੇ ਹੱਥੀ ਜਿਹੜੀਆਂ ਗੰਢਾਂ ਦਿੱਤੀਆਂ ਉਹ ਫਿਰ ਦੰਦਾਂ ਨਾਲ ਖੋਲਣੀਆਂ ਪੈਂਦੀਆਂ, ਉਹ ਇਹ ਪਰਤਾਰਾ ਹੋਇਆ। ਇਹੀ ਹਾਲ ਹੁਣ ਜਿਹੜਾ ਮਤਲਬ ਤੁਸੀਂ ਕਿਸੇ ਦੇ ਦੇਸ਼ ਚ ਲੜਾਈ ਲਾ ਰਹੇ ਹੋ, ਹਥਿਆਰ ਦੇ ਰਹੇ ਹੋ, ਤੁਸੀਂ ਐਕਚੁਅਲੀ ਉਹਨਾਂ ਨੂੰ ਟ੍ਰੇਨ ਕਰ ਰਹੇ ਹੋ ਸਕਦਾ ਹੈ, ਰੱਬ ਨਾ ਕਰੇ ਮਤਲਬ ਕੋਈ ਇਹੋ ਜਿਹੇ ਸਲਿਪ ਹੋ ਜਾਣ, ਇਹੋ ਜਿਹੇ ਬੰਦੇ ਟੀਮ ਹੀ ਸਲਿਪ ਹੋ ਜਾਵੇ ਜਾ ਕੇ ਉਹ ਕਹਿਰ ਮਚਾ ਦੇਣ ਕਿਸੇ ਕੰਟਰੀ ਚ, ਮਚਾਏ ਵੀ।
ਜਿਹੜੀ ਮਿਡਲ ਈਸਟ ਦੀ ਸਮੱਸਿਆ ਹੈ ਨਾ, 60 ਦੇ ਵਿਚ ਮਿਡਲ ਈਸਟ ਬੜਾ ਸ਼ਾਂਤ ਹੁੰਦਾ ਸੀ, ਈਵਨ 70 ਮਿਡ ਤੱਕ ਮਿਡਲ ਈਸਟ ਕਾਫੀ ਸ਼ਾਂਤ ਰਿਹਾ 1975 ਤੱਕ, ਤੇ ਲੋਕ ਤਾਂ ਅਮਨਦੀਪ ਅਸੀਂ ਇੱਦਾਂ ਵੀ ਦੇਖੇ ਆ ਮਿਡਲ ਈਸਟ ਦਾ ਪੈਸੇਜ ਲੈ ਕੇ ਜਿਹੜੀ ਯੂਰੋਪੀਅਨ ਕੰਟਰੀ ਸੀ ਖਾਸ ਤੌਰ ਤੇ ਇੰਗਲੈਂਡ ਤੋਂ ਸੀ, ਜਿਹੜੇ ਕਈ ਵਾਰੀ ਮਤਵਾਲੇ ਜਿਹੜੇ ਟੂਰਿਸਟ ਹੁੰਦੇ ਸੀ ਉਹ ਕਾਰਾਂ ਦੇ ਨਾਲ ਬੱਸਾਂ ਦੇ ਦਾ ਸਫ਼ਰ ਕਰਕੇ ਇਨ੍ਹਾਂ ਦੇਸ਼ਾਂ ਦੇ ਵਿਚੋਂ ਹੋ ਕੇ ਆਉਂਦੇ ਹੁੰਦੇ ਸੀ ਭਾਰਤ ਨੂੰ, ਉਹ ਵੀ ਸਮਾਂ ਸੀ। ਲੇਕਿਨ ਅੱਜ ਤਾਂ ਮਿਡਲ ਈਸਟ ਦੇ ਤੁਸੀਂ ਹਵਾਈ ਜਹਾਜ਼ ਤੋਂ ਉੱਪਰ ਉੜਨਾ ਵੀ ਬੜਾ ਉੱਥੇ ਮੁਸ਼ਕਿਲ ਹੋ ਰਿਹਾ। ਜਦੋਂ ਦੇਖਿਆ ਕਿ ਮਿਡਲ ਈਸਟ ਕਾਫ਼ੀ ਸ਼ਾਂਤ ਹੈ 50 ਦੇ ਵਿਚ 60 ਦੇ ਵਿਚ ਦੂਜੀ ਜੰਗ ਤੋਂ ਬਾਅਦ, ਤੇ ਉਹ ਡਿਵੈਲਪ ਵੀ ਹੋ ਰਿਹਾ, ਉੱਥੇ ਰਿਸੋਰਸ ਵੀ ਬਹੁਤ ਆ, ਤੇ ਮੇਰੇ ਖਿਆਲ ਦੇ ਵਿਚ ਉਸ ਵੇਲੇ ਜਿਹੜੇ ਵੈਸਟਰਨ ਕੰਟਰੀ ਸੀ ਖਾਸ ਤੌਰ ਤੇ ਅਮੈਰੀਕਾ, ਉਹਨਾਂ ਨੂੰ ਇਹ ਗੱਲ ਬਹੁਤ ਜ਼ਿਆਦਾ ਹਜ਼ਮ ਨਹੀਂ ਹੋਈ, ਉਹਨਾਂ ਨੂੰ ਜੈਲਸੀ ਫੀਲ ਹੋਈ, ਤੇ ਉਹ ਜਿਹੜੇ ਰਿਸੋਰਸਿਸ ਸੀ ਉੱਥੇ 2-3 ਕੰਟਰੀ ਇੱਦਾਂ ਦੇ ਵੀ ਹੋਏ ਜਿਹੜੇ ਕਾਫ਼ੀ ਡਿਵੈਲਪ ਹੋਣੇ ਸ਼ੁਰੂ ਹੋ ਗਏ, ਜਿਹਦੇ ਵਿਚ ਐਮੀਰੇਟ ਆ, ਇਰਾਕ ਆ, ਕਤਰ ਆ, ਜਾਂ ਈਵਨ ਜਿਹੜਾ ਗਦਾਫੀ ਦਾ ਸਟੇਟ ਸੀ ਲੀਬੀਆ, ਉਹ ਵੀ ਕਾਫੀ ਪ੍ਰੋਗਰੈਸ ਤੇ ਹੋਣੀ ਸ਼ੁਰੂ ਹੋ ਗਈ, ਕਾਫੀ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ। ਫਿਰ ਉਹ ਜਿਹੜੀਆਂ ਗੱਲਾਂ ਫਿਰ ਵੈਸਟਰਨ ਕੰਟਰੀਜ਼ ਨੂੰ ਪਸੰਦ ਨਹੀਂ
ਆਈਆਂ। ਵੱਡਾ ਮਸਲਾ ਧਰਮ ਦਾ ਵੀ ਸੀ,
ਧਰਮ ਦਾ ਵੀ ਸੀ, ਹਾਂਜੀ
ਵੱਡਾ ਮਸਲਾ ਧਰਮ ਦਾ ਸੀ, ਇਹ ਜੇ ਇਹਨਾਂ ਕੋਲ ਪੈਸਾ ਆ ਗਿਆ,
ਹਾਂਜੀ
ਡਿਵੈਲਪ ਹੋ ਗਏ, ਸ਼ਾਂਤ ਹੋ ਗਏ, ਡਿਵੈਲਪਮੈਂਟ ਹੋਣੀ, ਇਹਨਾਂ ਨੇ ਮਤਲਬ ਬੱਲੇ ਬੱਲੇ ਇਹਨਾਂ ਦੀ ਹੋ ਜਾਣੀ, ਇਹਨਾਂ ਨੇ ਟੇਕ ਓਵਰ ਕਰਨਾ। ਸਕਿੱਲ ਵੀ ਜ਼ਿਆਦਾ ਮਿਡਲ ਈਸਟ ਆਪਣੇ ਭਾਰਤ
ਬਹੁਤ ਜ਼ਿਆਦਾ,
ਭਾਰਤ ਵਿਚ ਬਹੁਤ ਜ਼ਿਆਦਾ ਸਕਿੱਲ ਹੈ। ਤੇ ਅਮਰੀਕ ਜੀ ਆਪਾਂ ਗੱਲਬਾਤ ਕਰਾਂਗੇ ਹੁਣ ਥੋੜੀ ਜਿਹੀ, ਇੱਕ ਖਬਰ ਅਮਰੀਕਾ ਦੀ ਵੀ ਲੈਣੀ ਆ ਕਿ ਅਮਰੀਕਾ ਦੀ ਖਬਰ ਨਹੀਂ ਅਸੀਂ ਲੈ ਸਕਦੇ, ਪਰ ਮਤਲਬ ਅਮਰੀਕਾ ਦੀ ਖਬਰ ਲਾਉਣੀ ਆ ਕਿ ਉੱਥੇ ਵੋਟਾਂ ਪੈ ਰਹੀਆਂ ਨੇ ਇਲੈਕਸ਼ਨ ਦਾ, ਹਿਲਰੀ ਕਲਿੰਟਨ ਤੇ ਡੋਨਲਡ ਟਰੰਪ, ਤੇ ਤੀਜਾ ਡਿਬੇਟ ਹੋਇਆ। ਤੀਜੇ ਡਿਬੇਟ ਦੇ ਵਿਚ ਕਲੀਅਰ ਵਿਨਰ ਮੀਡੀਆ ਨੇ ਹਿਲਰੀ ਕਲਿੰਟਨ ਨੂੰ ਦਿੱਤਾ, ਤੇ ਪਰ ਹੈਗੇ ਦੋਨੋਂ ਸਮੱਸਿਆ ਦੇ ਵਿਚ, ਬੜੇ ਭਾਰੀ ਪ੍ਰੋਬਲਮ ਦੇ ਵਿਚ। ਡੋਨਲਡ ਟਰੰਪ ਨੂੰ ਲੇਡੀਜ਼ ਨੇ ਮਰਵਾ ਲਿਆ, ਔਰਤਾਂ ਨੇ, ਤੇ ਉਹ ਜੋ ਉਹਦੀ ਹਿਸਟਰੀ ਆ, ਹਾਲਾਂਕਿ ਉਹ ਐਲੀਗੇਸ਼ਨ ਹੈ, ਵੈਸੇ ਮੈਂ ਤੱਕਦਾ ਵੀ ਮੇਰੇ ਹਿਸਾਬ ਨਾਲ ਉਹ ਗਲਤ ਹੈ ਵੀ 25-25 ਸਾਲ ਬਾਅਦ ਬਿਨਾਂ ਕਿਸੇ ਸਬੂਤ ਤੋਂ। ਮੈਂ ਇੱਕ ਕਮੈਂਟਰੀ ਵੀ ਦੇਖ ਰਿਹਾ ਸੀ ਵੀ ਇੱਦਾਂ ਦਾ ਹੁਣ ਮਤਲਬ ਯੂ ਕੈਨ ਡੂ ਐਨੀਥਿੰਗ, ਹੈ ਨਾ ਵੀ ਕੋਈ ਵੀ ਬੰਦਾ ਕਹਿ ਦੇ ਮੂੰਹੇ ਹਿਲਾਉਣਾ
ਮੂੰਹੇ ਹਿਲਾਉਣਾ
ਬਿਨਾਂ ਐਵੀਡੈਂਸ ਤੋਂ, ਬਿਨਾਂ ਸੋ ਉਹ ਮੈਨੂੰ ਲੱਗਦਾ ਇਹ ਮਾੜਾ ਰੁਝਾਨ ਹੈ, ਇਹ ਔਰਤਾਂ ਆਪਣੀ ਜਿਹੜੀ ਪ੍ਰਿਵਿਲੇਜ ਹੈ ਉਹਦੀ ਉਹ ਦੁਰਗਤੀ ਆਪ ਹੀ ਕਰਵਾ ਰਹੀਆਂ ਹਨਾ। ਆਉਣ ਵਾਲੇ ਟਾਈਮ ਦੇ ਵਿਚ ਏਦਾਂ ਤਾਂ ਹੈ ਨੀ ਵੀ ਕਿਸੇ ਨੇ ਐਲੀਗੇਸ਼ਨ ਲਾਇਆ ਆ, ਉਹ ਹਟਣਾ ਤਾਂ ਹੈ ਨੀ, ਉਹ ਸਾਰਾ ਰਿਕਾਰਡ ਤੇ ਆ ਤੇ ਆਉਣ ਵਾਲੇ ਪੰਜਾਂ ਦਸਾਂ ਸਾਲਾਂ ਦੇ ਵਿਚ ਹੋ ਸਕਦਾ ਆ ਉਹ ਸਾਰੀਆਂ ਹੀ ਗਲਤ ਹੋ ਜਾਣ ਤੇ ਜਦੋਂ ਸਾਰੀਆਂ ਗਲਤ ਹੋ ਜਾਣ ਤੇ ਫਿਰ ਉਹ ਸ਼ੇਰ ਆਇਆ ਫਿਰ ਕਿਸੇ ਨੇ ਯਕੀਨ ਹੀ ਨੀ ਮੰਨਣਾ ਬਾਅਦ ਵਿੱਚ। ਸੋ ਮੈਨੂੰ ਲੱਗਦਾ ਕਿ ਐਲੀਗੇਸ਼ਨ ਲਾਉਣ ਤੋਂ ਪਹਿਲਾਂ ਬਹੁਤ ਕੁਝ ਸੋਚਣਾ ਚਾਹੀਦਾ ਬਈ ਜਦੋਂ ਕੋਈ ਐਵੀਡੈਂਸ ਹੈ ਨੀ ਹਨਾ ਤਾਂ ਉਹਦੀ ਬੜੀ ਪ੍ਰੋਬਲਮ ਹੈ। ਇੱਕ ਤਾਂ ਇਹ ਹੈ ਮੈਨੂੰ ਲੱਗਦਾ ਇੱਥੇ ਉਹ ਵਿਕਟਿਮ ਬਣਿਆ ਡੋਨਲਡ ਟਰੰਪ, ਪਰ ਉਹਦੀ ਜਿਹੜਾ ਆਪਣਾ ਪਰਸਨੈਲਿਟੀ ਹੈ ਜਿਹੜੀ ਉਹਨੇ ਡਿਵੈਲਪ ਕੀਤੀ ਸੀ ਮੈਂ ਬੜਾ ਘੰਟਾ ਮੈਂ ਆਹ ਕਰ ਦੂ ਉਹ ਕਰ ਦੂ ਬੜਾ ਰਫ ਟਫ ਬੋਲਦਾ ਸੀ ਉਹ ਵੀ ਇੱਕ ਕਾਰਨ ਬਣਿਆ। ਜੇ ਉਹ ਥੋੜੀ ਜਿਹੀ ਹਲੀਮੀ ਵਰਤਦਾ ਲੋਕਾਂ ਨੂੰ ਨਾਲ ਲੈਂਦਾ ਤਾਂ ਉਹ ਵੀ ਇੱਕ ਮਤਲਬ ਉਹਦੇ ਕਰਕੇ ਵੀ ਇੱਕ ਇਹ ਵੀ ਹੋ ਗਿਆ ਮੈਨੂੰ ਜਿੱਥੇ ਤੱਕ ਲੱਗਦਾ ਕਿ ਔਰਤਾਂ ਨੂੰ ਇਹ ਹੋ ਗਿਆ ਵੀ ਦੂਸਰੇ ਪਾਸੇ ਹਿਲਰੀ ਕਲਿੰਟਨ ਨੂੰ ਔਰਤ ਹੋਣ ਕਰਕੇ ਉਹ ਲਾਈਟਲੀ ਲੈ ਰਿਹਾ
ਜੀ
ਤੇ ਇਸ ਕਰਕੇ ਮਤਲਬ ਇਹ ਵੀ ਇੱਕ ਗੱਲ ਬਣੀ ਆ। ਪਰ ਉਹ ਡਿਬੇਟ ਦੇ ਵਿਚ ਕਲੀਅਰਲੀ ਹਿਲਰੀ ਕਲਿੰਟਨ ਦੇ ਵੱਲ ਨੂੰ ਝੁਕਾ ਆ, ਪਰ ਦੂਜੇ ਪਾਸੇ ਹਿਲਰੀ ਕਲਿੰਟਨ ਦਾ ਵੀ ਰਿਕਾਰਡ ਆ ਉਹ ਈਮੇਲ ਲੀਕ ਹੋਣ ਦੇ ਕਰਕੇ ਬਹੁਤਾ ਵਧੀਆ ਨਹੀਂ ਰਿਹਾ। ਇੱਥੋਂ ਤੱਕ ਵੀ ਸੁਣਨ ਨੂੰ ਆਇਆ ਕਿ ਹਿਲਰੀ ਕਲਿੰਟਨ ਨੇ ਜਿਹੜੀਆਂ ਈਮੇਲਸ ਆ ਉਹਨਾਂ ਦੀ ਜਿਹੜੀ ਰੇਟਿੰਗ ਹੈ ਉਹਨਾਂ ਦੀ ਕਲਾਸੀਫਿਕੇਸ਼ਨ ਹੈ ਉਹਨੂੰ ਡਾਊਨਗ੍ਰੇਡ ਕਰਨ ਦੇ ਲਈ ਕਿਹਾ ਐਫ ਬੀ ਆਈ ਨੂੰ।
ਅੱਛਾ
ਵੀ ਤੁਸੀਂ ਡਾਊਨਗ੍ਰੇਡ ਕਰਦਾ ਉਹਦੇ ਨਾਲ ਕੀ ਆ ਵੀ ਜੇਲ੍ਹ ਨਹੀਂ ਹੋ ਸਕਦੀ ਉਹਨੂੰ
ਜੀ,
ਤੇ ਜੇ ਉਹ ਪ੍ਰੈਜੀਡੈਂਟ ਬਣ ਵੀ ਜਾਂਦੀ ਆ ਤੇ ਉਹਨੂੰ ਇਮਿਊਨਿਟੀ ਹੁੰਦੀ ਆ 10 ਸਾਲ ਤਾਂ ਨਹੀਂ ਕਿਤੇ 5 ਸਾਲ ਜਿੰਨੇ ਵੀ ਹੋਏਗੀ 4 ਸਾਲ ਜਾਂ 8 ਸਾਲ ਨਹੀਂ ਜਾਏਗੀ, ਪਰ ਲੇਟਰ ਆਨ ਜੇ ਉਹ ਪ੍ਰੂਵ ਹੋ ਜਾਂਦੀਆਂ ਈਮੇਲਸ ਲੀਕ ਹੋਈਆਂ ਉਹਨੇ ਪਾਈਆਂ ਉਹ ਈਮੇਲਸ ਤਾਂ ਉਹ ਜੇਲ੍ਹ ਹੋ ਸਕਦੀ ਉਹਦੇ ਵਿਚ, ਇਹ ਮਤਲਬ ਸਿਆਸੀ ਪੰਡਿਤ ਕਹਿ ਰਹੇ ਨੇ। ਹੁਣ ਐਫ ਬੀ ਆਈ ਦੇ ਨਾਲ ਉਹ ਡੀਲ ਬਣਾ ਰਹੀ ਆ, ਉਹ ਵੀ ਇੱਕ ਲੀਕ ਹੋਈ ਆ ਈਮੇਲ ਵੀ ਤੁਸੀਂ ਇਸ ਈਮੇਲਾਂ ਦੀ ਕਲਾਸੀਫਿਕੇਸ਼ਨ ਨੂੰ ਘਟਾ ਦਿਓ
ਜੀ
ਤੇ ਮੈਂ ਤੁਹਾਨੂੰ ਓਵਰਸੀਜ਼ ਪੋਜੀਸ਼ਨ ਐਫ ਬੀ ਆਈ ਨੂੰ ਅਲਾਓ ਕਰ ਦੂੰਗੀ। ਸੋ ਉਹ ਕਹਿੰਦੇ ਡਾਇਰੈਕਟ ਵੱਢੀ ਦੇ ਰਹੇ
ਨੇ,
ਹਿਲਰੀ ਕਲਿੰਟਨ ਡਾਇਰੈਕਟ ਵੱਢੀ ਦੇ ਰਹੀ ਹੈ ਐਫ ਬੀ ਆਈ ਨੂੰ ਵੀ ਤੁਸੀਂ ਇਹ ਘਟਾ ਦਿਓ ਮੈਂ ਤੁਹਾਡੀਆਂ ਮਤਲਬ ਵਿਦੇਸ਼ਾਂ ਦੇ ਵਿਚ ਪੋਜੀਸ਼ਨ ਕ੍ਰੀਏਟ ਕਰ ਦੂੰਗੀ। ਮੈਂ ਕਿਹਾ ਤੁਸੀਂ ਬਾਹਰ ਜਾਓ ਘੁੰਮੋ ਫਿਰੋ ਐਸ਼ ਕਰੋ ਆਨੰਦ ਮਾਣੋ
ਜੀ। ਅਮਨਦੀਪ ਜਿਹੜੀ ਪਹਿਲੀ ਐਲੀਗੇਸ਼ਨ ਡੋਨਲਡ ਟਰੰਪ ਤੋਂ ਚੱਲਦੇ ਆ ਆਪਾਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸ਼ੇਰ ਆ ਗਿਆ ਜਿੱਦਣ ਸ਼ੇਰ ਆਇਆ ਫਿਰ ਉਹਨੂੰ ਬਚਾਉਣ ਦੇ ਲਈ ਉੱਥੇ ਨਹੀਂ ਆਇਆ, ਬੜਾ ਰੌਲੀ ਪਾ ਰਿਹਾ ਸੀ ਤੇ ਹੁਣ ਇਹ ਨਹੀਂ ਹੋ ਰਿਹਾ ਸਮਾਜ ਜਿਹੜੇ ਆਮ ਲੋਕ ਵੀ ਆ ਅਮਰੀਕਾ ਦੇ ਲੋਕ ਵੀ ਅਸੀਂ ਵੀ ਤੁਸੀਂ ਵੀ ਆ ਇਹ ਸੋਚਣ ਲੱਗ ਪਏ ਆ ਇੱਦਾਂ ਦੀਆਂ ਗੱਲਾਂ ਤਾਂ ਬਹੁਤ ਜ਼ਿਆਦਾ ਹੁੰਦੀਆਂ। ਈਵਨ ਇੱਥੇ ਜਿਹੜੇ ਵੱਡੇ ਵੱਡੇ ਕੰਪਨੀਆਂ ਦੇ ਐਗਜ਼ੀਕਿਊਟਿਵ ਹੁੰਦੇ ਆ ਜਦੋਂ ਉਹ ਬਹੁਤ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਲੈਂਦੇ ਜਾਂ ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਂਦਾ ਤਾਂ ਕਈ ਤਰ੍ਹਾਂ ਦੇ ਇਦਾਂ ਦੇ ਇਲਜ਼ਾਮ ਲੱਗਦੇ ਆ ਖਿਡਾਰੀਆਂ ਤੇ ਵੀ ਲੱਗਦੇ ਆ। ਇੱਕ ਆਮ ਜਿਹੀ ਗੱਲ ਹੋ ਗਈ ਤੇ ਲੋਕਾਂ ਦੇ ਵਿੱਚ ਹੁਣ ਸ਼ੇਰ ਆ ਗਈ ਕਹਾਣੀ ਜਿਹੜੀ ਬਹੁਤ ਜ਼ਿਆਦਾ
ਹੁਣ
ਲੋਕ ਮੰਨਦੇ
ਨਹੀਂ ਮੰਨਦੇ ਆ ਕਿ ਜਿਹੜੀ ਐਲੀਗੇਸ਼ਨ ਐਵੇਂ ਲਾ ਕੇ ਗੱਲਾਂ ਬਣਾਈ ਜਾਂਦੀਆਂ ਤੇ ਉਹ ਸਿੰਪਥੀ ਹੁਣ ਇੰਡੀਆ ਦੇ ਵਿਚ ਵੀ ਕਾਫੀ ਇਹਦੀ ਦੁਰਗਤੀ ਹੋਈ ਹੈ ਇਹਨਾਂ ਕਾਨੂੰਨਾਂ ਦੀ ਜਿਹੜੀ ਕਿ ਔਰਤਾਂ ਦੇ ਹੱਕ ਦੇ ਵਿਚ ਸੀ ਉਹ ਜਿੱਦਾਂ ਦਹੇਜ ਵਾਲਾ ਕਾਨੂੰਨ ਹੈ ਹੁਣ 95% ਕਹਿੰਦੇ ਉਹਨੂੰ ਉਹ ਅਬਿਊਜ਼ ਹੋ ਰਿਹਾ ਹੈ ਇਹ ਕੋਰਟ ਆਪ ਕਹਿ ਰਹੀ ਆ ਅੰਕੜੇ ਕਹਿ ਰਹੇ ਨੇ। ਹੁਣ ਇੱਦਾਂ ਹੀ ਜਿਹੜਾ ਹੈਰੇਸਮੈਂਟ ਦਾ ਰੇਪ ਦਾ ਮਤਲਬ ਇਸ ਤਰ੍ਹਾਂ ਹੋ ਰਿਹਾ। ਚਲੋ ਆਪਾਂ ਖਬਰਾਂ ਤੇ ਵੀ ਝਾਤੀ ਮਾਰਦੇ ਆ ਇਧਰ ਜਿਹੜੀ ਬਾਹਰ ਮੈਂ ਝਾਤੀ ਮਾਰ ਰਿਹਾ ਕਿ ਪ੍ਰਬੰਧਕ ਜਿਹੜੇ ਨੇ ਉਹ ਪਤੀਲੇ ਲਈ ਜਾ ਰਹੇ ਨੇ ਤੇ ਮੈਨੂੰ ਲੱਗਦਾ ਹੁਣ ਅਮਰੀਕ ਜੀ ਪਕੌੜਿਆਂ ਨੂੰ
ਬਿਲਕੁਲ
ਦਾਵਤ ਦੇ ਰਹੇ
ਹਾਂ ਪਕੌੜਿਆਂ ਦੇ ਵੱਲ ਨੂੰ ਵੀ ਅਸੀਂ ਵਧਣ ਦੀ ਕੋਸ਼ਿਸ਼ ਕਰਾਂਗੇ ਤੇ ਮੈਨੂੰ ਲੱਗਦਾ ਬਹੁਤ ਬੜੇ ਪਤੀਲੇ ਪਕੌੜਿਆਂ ਵਾਲੇ ਨੀ ਇਹ ਤਾਂ ਲੰਗਰ ਵਾਲੇ ਆ ਤੇ ਸਬਜ਼ੀਆਂ ਵਗੈਰਾ ਬਣ ਗਈਆਂ ਤੇ ਮੇਰੇ ਖਿਆਲ ਦੇ ਔਨ ਦਾ ਸਪੋਟ ਹੀ ਸਭ ਕੁਝ ਬਣ ਗਿਆ ਬਣ ਕੇ ਰੈਡੀਮੇਡ ਨਹੀਂ ਆਣਾ ਇਥੋਂ
ਚਲੋ ਦੇਖੋ
ਔਨ ਦਾ ਸਪੋਟ ਬਣਦਾ ਕੁਛ ਦੇਰ ਬਾਅਦ ਅਸੀਂ ਉਧਰ ਜਾਵਾਂਗੇ ਦੇਖਾਂਗੇ ਕੀ ਕੁਛ ਹੋ ਰਿਹਾ ਲੇਕਿਨ ਪ੍ਰੋਗਰੈਸ ਜ਼ਰੂਰ ਹੋ ਜਾਂਦੀ ਤੇ ਮੌਸਮ ਵੀ ਥੋੜਾ ਬਹੁਤ ਖੁੱਲ ਗਿਆ
ਕੰਮ ਚੱਲ ਰਿਹਾ ਸੋ ਇਸ ਕਰਕੇ ਮਤਲਬ ਆਪਾਂ ਇਹ ਵੀ ਰਿਪੋਰਟ ਦੇਣੀ ਹੈ। ਬਾਕੀ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਸੁਣ ਰਹੇ ਨੇ ਆਪਣੇ ਕੈਨਬਰਾ ਸਿਟੀ ਦੇ ਵਿਚ ਕਿ ਭਾਈ ਤੁਹਾਡੇ ਸ਼ਹਿਰ ਆ ਗਏ ਆ ਆ ਕੇ ਸਾਨੂੰ ਮਿਲੋ ਗੱਲਾਂ ਬਾਤਾਂ ਕਰੋ ਸਾਡੇ ਨਾਲ ਫੋਟੋ ਖਿਚਾਓ ਅਸੀਂ ਤੁਹਾਡੇ ਨਾਲ ਖਿਚਾਵਾਂਗੇ ਫੋਟੋ ਤੇ ਜ਼ਰੂਰ ਮਿਲਾਂਗੇ ਤੇ ਚਿੰਤਨ ਵੀ ਕਰਾਂਗੇ ਗੱਲਾਂ ਬਾਤਾਂ ਵੀ ਕਰਾਂਗੇ। ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦੇ ਵੀ ਮੈਸੇਜ ਲੈਣੇ ਖਬਰਾਂ ਪੰਜਾਬ ਦੀਆਂ ਵੀ ਬੜੀਆਂ ਨੇ ਇੰਡੀਆ ਦੀਆਂ ਬੜੀਆਂ ਨੇ ਜਿਹੜੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਰਜੀਵ ਭਗਤ ਸਾਡੇ ਨਾਲ ਜੁਆਇਨ ਕਰਨੇ ਪਰਥ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਕਹਿੰਦੇ ਸੁਣ ਰਹੇ ਕੰਮ ਤੇ ਆ ਤੇ ਬਰਿੰਦਰ ਰੰਧਾਵਾ ਜੀ ਵੀ ਕਹਿੰਦੇ ਅੱਜ ਵੈਡਿੰਗ ਸੈਰਾਮਨੀ ਤੇ ਅਟੈਂਡ ਕਰ ਰਹੇ ਜਾ ਕੇ ਕਿਆ ਬਾਤ ਹੈ ਜੀ ਅੱਜ ਵਿਆਹ ਖਾਓਗੇ ਤੁਸੀਂ ਫਿਰ ਬਹੁਤ ਵਧੀਆ ਜੀ। ਰਵਿੰਦਰ ਬਾਸੀ ਜੀ ਸ਼ਾਇਦ ਐਪਰਪੋਰਟ ਤੋਂ ਸਾਡੇ ਨਾਲ ਆਏ ਨੇ ਤੇ ਮੁੰਡਾ ਕਹਿੰਦੇ ਮਾਂ ਨੂੰ ਕਹਿੰਦਾ ਮਾਂ ਮੈਨੂੰ 100 ਰੁਪਏ ਦਿਓ ਕੁਛ ਕੰਮ ਹੈ ਤੇ ਮਾਂ ਕਹਿੰਦੀ ਕਿਉਂ ਕਹਿੰਦੇ ਅਜੇ ਪਰਸੋਂ ਹੀ ਤਾਂ ਦਿੱਤੇ ਸੀ ਪਹਿਲਾਂ ਉਹਦਾ ਹਿਸਾਬ ਦੇ ਮੁੰਡਾ ਕਹਿੰਦਾ ਮਾਂ ਜੇ ਹਿਸਾਬ ਹੀ ਹੋਣਾ ਤਾਂ ਓਹਦਾ ਵੀ ਹੋਵੇ ਜੋ ਬਚਪਨ ਦੇ ਵਿਚ ਰਿਸ਼ਤੇਦਾਰ ਜਾਂਦੇ ਸੀ ਤੇ ਤੁਸੀਂ ਰੱਖ ਲੈਂਦੇ ਸੀ ਰਿਸ਼ਤੇਦਾਰੀਆਂ ਲਓ ਜੀ ਤੇ ਮਾਂ ਨੇ ਥੱਪੜ ਤੇ ਥੱਪੜ ਮਾਰਤਾ ਕਹਿੰਦੇ ਹੈਨਾ ਤੇ ਇਸ ਤਰ੍ਹਾਂ ਵੀ ਹੋ ਜਾਂਦਾ ਖੈਰ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਕਿ ਕੀ ਹਾਲ ਹੈ ਤੁਹਾਡਾ ਜੀ ਸਾਡੇ ਤਾਂ ਇੱਥੇ ਮੀਂਹ ਬਹੁਤ ਪਈ ਜਾਂਦਾ ਇੱਥੇ ਮੌਸਮ ਕਿੱਦਾਂ ਦਾ ਜੀ ਤੇ ਤੁਹਾਡੇ ਮੀਂਹ ਪੈਂਦਾ ਜੀ ਮੀਂਹ ਉਦਾਂ ਸਿਟਨੇ ਵੀ ਬਹੁਤ ਪਿਆ ਤੜਕੇ ਹੁਣ ਵੀ ਕਲੀਅਰ ਹੋ ਗਿਆ ਕੈਨਬਰਾ ਦੇ ਵਿਚ ਠੀਕ ਹੈ ਜੀ ਸਾਡੇ ਵਧੀਆ ਹਰਮੀਤ ਚੰਨਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਟੂ ਬੋਥ ਆਫ ਯੂ ਐਂਡ ਲਿਸਨਿੰਗ ਨੋ ਯੂਜ਼ ਟੂ ਆਸਕ ਫਾਰ ਸੌਂਗ ਰੈਸਟ ਇਜ਼ ਆਲ ਓਕੇ ਦੇਖੋ ਜੀ ਪ੍ਰੋਗਰਾਮ ਚ ਗੀਤ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਲਾਉਣ ਦੀ ਤੇ ਇਹ ਵੈਸੇ ਸਾਡੇ ਸਰੋਤੇ ਫਿਰ ਸਾਨੂੰ ਕਹਿੰਦੇ ਤੁਸੀਂ ਗੀਤ ਘੱਟ ਲਾਇਆ ਕਰੋ ਗੱਲਾਂ ਕਰਿਆ ਕਰੋ ਤੇ ਅਸੀਂ ਫਿਰ ਗੀਤ ਘੱਟ ਲਾਈ ਦੇ ਆ ਪਰ ਉਹਨਾਂ ਨੇ ਵਿਚਾਰ ਬੜਾ ਵਧੀਆ ਜੀਰੋ ਬਾਰੇ ਭੇਜਿਆ ਕਹਿੰਦੇ ਜਾਨ ਤਾਂ ਹੂੰ ਸ਼ੂਨਿਆ ਹੂੰ ਪਰ ਆਪ ਜੈਸਾ ਏਕ ਮਿਲ ਜਾਏ ਤੋ ਮੂਲਿਆਵਾਨ ਹੋ ਜਾਊਂਗਾ
ਬਿਲਕੁਲ ਗੱਲ ਠੀਕ ਹੈ ਜੀ
ਹਾਂਜੀ ਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਅਮਰੀਕ ਫਲੋਰਾ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰੋਗਰਾਮ ਗੁੱਡ ਚੱਲ ਰਿਹਾ ਥੈਂਕ ਯੂ ਜੀ ਸਤਦੇਵ ਪੰਜੇਤਾ ਜੀ ਸਾਡੇ ਨਾਲ ਜੁੜੇ ਰਾਮ ਰਾਮ ਜੀ ਸਾਰਿਆਂ ਨੂੰ ਕਹਿੰਦੇ ਅਬੋ ਅਸ਼ਟਮੀ ਕੀ ਮੁਬਾਰਕ ਆਜ ਮਾਤਾ ਆਪਣੇ ਬੱਚਿਆਂ ਦੀ ਲੰਬੀ ਉਮਰ ਲਈ ਫਾਸਟ ਰੱਖਦੀ ਹੈ ਜੀ ਮਾਤਾ ਮਤਲਬ ਮਦਰ ਤੇ ਕੋਈ ਸੌਂਗ ਬੱਚਿਆਂ ਲਈ ਪਲੇ ਕਰ ਦਿਓ ਜੀ ਮੈਂ ਕੋਸ਼ਿਸ਼ ਕਰਦਾ ਸਰ ਜੀ ਤੁਹਾਨੂੰ ਕਹਿਣਾ ਕਿ ਲਾਉਣਗੇ ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਮੋਗੇ ਵਾਲੇ ਆ ਗਏ ਨੇ ਤੇ ਮੈਲਬਨ ਦਾ ਵੈਦਰ ਰੇਨਿੰਗ ਹੈ ਜੀ ਇੰਜੋਏ ਕਰ ਰਹੇ ਹਾਂ ਮੈਲਬਨ ਤੋਂ ਸਤਿ ਸ੍ਰੀ ਅਕਾਲ ਜੀ ਤੇ ਗੀਤ ਹੋਰ ਵੀ ਆਪਾਂ ਚੁਣਨਾ ਅਗਲਾ ਜਿਹੜਾ ਪੱਪੀ ਗਿੱਲ ਦੀ ਫਰਮਾਇਸ਼ ਹੈ ਜੀ ਉਹ ਵੀ ਸੁਣਨਾ ਹੈ ਤੇ ਤਰਸੇਮ ਸਿੰਘ ਰਟੋਲ ਵੀ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੁੜ ਰਹੇ ਨੇ ਪਰਤ ਤੋਂ ਸਤਿ ਸ੍ਰੀ ਅਕਾਲ ਜੀ ਆਓ ਜੀ ਪ੍ਰੋਗਰਾਮ ਦੇ ਵਿਚ ਸਵਾਗਤ ਤੇ ਕਹਿੰਦੇ ਨੇ ਕਿ ਗਈ ਜਵਾਨੀ ਆਇਆ ਬੁਢਾਪਾ ਉਮਰਾਂ ਲੱਗੀ ਕਿਨਾਰੇ ਜੋ ਦਿਨ ਬੀਤੇ ਹਰਮਨ ਦੇ ਨਾਲ ਸੋਈ ਭਲੇ ਦਿਹਾੜੇ ਇਹਨਾਂ ਨੇ ਅਖਾਣ ਬਣਾ ਦਿੱਤਾ ਜੀ ਤੇ ਰਾਜੀ ਪੰਗੂ ਸਿੰਘਾਪੁਰ ਵਾਲੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਪਰਿਵਾਰ ਨੂੰ ਵਧੀਆ ਜੀ ਸਤਿ ਸ੍ਰੀ ਅਕਾਲ ਬਾਕੀ ਕਹਿੰਦੇ ਮੇਰੇ ਭੂਆ ਜੀ ਅਮਰੀਕਾ ਚ ਰਹਿ ਰਹੇ ਨੇ ਉਹਨਾਂ ਦੇ ਅਕੋਰਡਿੰਗ ਲੱਗਦਾ ਟਰੰਪ ਪ੍ਰੈਜੀਡੈਂਟ ਬਣ ਸਕਦਾ ਜੀ
ਅੱਛਾ ਜੀ
ਦੇਖ ਲੋ ਇਹਦਾ ਫੀਲਡ ਰਿਪੋਰਟ ਹੈ ਜੀ
ਅੱਛਾ ਜੀ ਟਰੰਪ ਪ੍ਰੈਜੀਡੈਂਟ ਬਣ ਸਕਦਾ ਮੇਰੇ ਖਿਆਲ ਦੇ ਵਿਚ ਵੀ ਅਮਰਦੀਪ ਟਰੰਪ ਪ੍ਰੈਜੀਡੈਂਟ ਬਣ ਸਕਦਾ ਤੇ ਚਲੋ ਪੰਜਾਬ ਦੀ ਗੱਲ ਠਹਿਰ ਕੇ ਕਰਦੇ ਕੌਣ ਬਣਦਾ ਉੱਥੇ ਕਿਹਨੂੰ ਬਣਾਉਣੇ ਅਸੀਂ ਠਹਿਰ ਕੇ ਗੱਲ ਕਰਾਂਗੇ
ਪਹਿਲਾਂ ਅਮਰੀਕਾ ਦਾ ਬਣਾ ਲਈਏ
ਚਲੋ ਅਮਰੀਕਾ ਦਾ ਟਰੰਪ ਨੂੰ ਬਣਾਉਣੇ ਆ ਤੇ ਉਧਰ ਪੰਜਾਬ ਦਾ ਸੀ ਐਮ ਵੀ ਬਣਾਏ ਦਿੰਦੇ ਹੁਣ ਕੇਜਰੀਵਾਲ ਨੂੰ
ਲੈ ਤੁਸੀਂ ਤਾਂ ਹੁਣ ਪਾਰਟੀ ਬਦਲ ਗਏ ਇਹ ਠੀਕ ਨਹੀਂ ਹੈਗਾ ਜੀ ਤੁਹਾਡੇ ਲਈ ਚਲੋ
ਵੈਸੇ ਪੰਜਾਬ ਵਿਚ ਸਮੱਸਿਆ ਜ਼ਰੂਰ ਆਣੀ ਹੈ ਕੇਜਰੀਵਾਲ ਨੂੰ ਕਿ ਸੀ ਐਮ ਕਿਹਨੂੰ ਬਣਾਓਗੇ ਪੰਜਾਬ ਵਿਚ ਉਧਰ ਵੈਸੇ ਅਕਾਲੀ ਦਲ ਵੀ ਕਾਫੀ ਕੋਸ਼ਿਸ਼ ਕਰ ਰਿਹਾ ਤੇ ਉਹਦੀਆਂ ਵੀ ਜੜਾਂ ਕਾਫੀ ਮਜ਼ਬੂਤ ਹੋ ਰਹੀਆਂ ਜਿੱਦਾਂ ਹੁਣ ਗਰਾਸ ਰੂਟ ਦੇ ਕੰਮ ਕਰ ਰਿਹਾ ਲੋਕਾਂ ਦੀਆਂ ਰਿਪੋਰਟਾਂ ਆ ਰਹੀਆਂ ਕਿ ਜਿੱਦਾਂ ਤੁਸੀਂ ਇੱਕ ਗੱਲ ਸੁਣਾ ਰਹੇ ਸਵੇਰੇ ਕਿ ਡਿਵੈਲਪਮੈਂਟ ਬਹੁਤ ਜ਼ਿਆਦਾ ਹੋਈ ਆ ਪੰਜਾਬ ਦੇ ਵਿਚ ਜਿੱਦਾਂ ਸਾਡੇ ਪੱਤਰਕਾਰ ਜਿਹੜੇ ਹਰਮਨ ਰੇਡੀਓ ਦੇ ਆ ਪਟਿਆਲਾ ਦੇ ਉਹਨਾਂ ਨੂੰ ਸੁਖਵੀਰ ਬਾਦਲ ਜੀ ਲੈ ਗਏ ਸੀ ਉਹ ਵੀ ਸਟੋਰੀ ਸੁਣਾਏ ਦਿਓ ਹੁਣ ਕੈਨਵਾ ਬੈਠੇ ਬੈਠੇ
ਉਹ ਸੁਣਾ ਦਿੰਦੇ ਜੀ ਉਹ ਵੀ ਸੁਣਾਏ ਦਿਓ ਉਹ ਸਾਡੇ ਜੀ ਅਮਰੀਕ ਜੀ ਪੁਲਿਸ ਵਾਲੇ ਮਿੱਤਰ ਆ
ਅੱਛਾ ਜੀ
ਠੀਕ ਆ ਸਾਡੇ ਚਲੋ ਫੈਮਿਲੀ ਦੇ ਵਿਚੋਂ ਆ ਤੇ ਉਹ ਵੀ ਸਾਡੇ ਪ੍ਰੋਗਰਾਮ ਸੁਣਦੇ ਹੁੰਦੇ ਆ ਤੇ ਉਹਨਾਂ ਨੂੰ ਮੈਂ ਸੁਣਾਉਣ ਲੱਗ ਪਿਆ ਮੈਂ ਕਿਹਾ ਵੀ ਤੁਹਾਡੇ ਡਿਪਾਰਟਮੈਂਟ ਦੀ ਬੜੀ ਚੜਾਈ ਆ ਤੇ ਸਾਡੇ ਹਰਪ੍ਰੀਤ ਕਾਹਲਾ ਨੂੰ ਸਰਬਜੀਤ ਹੁਣਾਂ ਨੂੰ ਉਹ ਲੈ ਗਏ ਸੀਗੇ ਦਿਖਾਲਣ ਵਾਸਤੇ ਸੁਖਵੀਰ ਬਾਦਲ ਵੀ ਦੇਖੋ ਤਾਂ ਸਹੀ ਆ ਗਏ ਅਸੀਂ ਪਹਿਲਾਂ ਤਰੱਕੀ ਕਿੰਨੀ ਕੀਤੀ ਆ ਮਾਡਰਨਾਈਜੇਸ਼ਨ ਕਿੰਨੀ ਹੋ ਗਈ ਆ ਚਲੋ ਜੀ ਉਹ ਲੈ ਗਏ ਨਵਾਂ ਕੰਪਲੈਕਸ ਬਣਿਆ ਸੀਗਾ ਬਿਲਡਿੰਗ ਸੀਗੀ ਬਾਹਰ ਤੇ ਕਹਿੰਦੇ ਜੀ ਆ ਡੀ ਆਈ ਜੀ ਸਾਹਿਬ ਤੁਹਾਨੂੰ ਦੱਸਣਗੇ ਤੇ ਕਿਹੜੇ ਕੀ ਚੱਲ ਰਿਹਾ
ਠੀਕ ਹੈ
ਤੇ ਲਓ ਜੀ ਬਿਲਡਿੰਗ ਦੇ ਮੂਹਰੇ ਲੰਘ ਰਹੇ ਸੀ ਤਾਂ ਉਹਦੇ ਪਰ ਲਿਖਿਆ ਸੀ ਆਈ ਟੀ ਡਿਪਾਰਟਮੈਂਟ
ਅੱਛਾ ਜੀ
ਇੰਗਲਿਸ਼ ਚ
ਆਈ ਟੀ
ਡਿਪਾਰਟਮੈਂਟ ਤਾਂ ਉਹ ਹਰਪ੍ਰੀਤ ਹੋਣੀ ਕਹਿੰਦੇ ਡੀ ਆਈ ਜੀ ਸਾਹਿਬ ਕਹਿੰਦੇ ਭੀ ਆਹ ਤਾਂ ਬੜੀ ਕਮਾਲ ਕਰਤੀ ਆ ਦੇਖੋ ਸਰਬਜੀਤ ਜੀ ਇਨ੍ਹਾਂ ਨੇ ਆਈ ਟੀ ਡਿਪਾਰਟਮੈਂਟ ਬਣਾ ਲਿਆ ਇਨਫਾਰਮੇਸ਼ਨ ਟੈਕਨੋਲੋਜੀ ਡਿਪਾਰਟਮੈਂਟ ਇੰਨੀ ਤਰੱਕੀ ਕਰ ਲਈ ਆ ਪੰਜਾਬ ਪੁਲਿਸ ਨੇ
ਹਾਂਜੀ
ਉਹ ਕਹਿੰਦਾ ਨਹੀਂ ਜੀ ਆਈ ਟੀ ਡਿਪਾਰਟਮੈਂਟ ਨੀ ਇੱਟ ਡਿਪਾਰਟਮੈਂਟ ਹਾਂਜੀ ਕਹਿੰਦੇ ਇੱਥੇ ਉਹ ਇੱਟਾਂ ਰੋੜਿਆਂ ਦੀ ਸਟੱਡੀ ਕੀਤੀ ਜਾਂਦੀ ਹੈ ਜਿਹੜੇ ਲੋਕੀ ਸਾਡੇ ਗੱਡੀਆਂ ਤੇ ਮਾਰਦੇ ਆ ਮੁਜ਼ਾਹਰੇ ਕਰਦੇ ਜਾਂ ਸਿੱਟਦੇ ਆ
ਨਾ
ਇੱਥੇ ਉਹਦੀ ਸਟੱਡੀ ਕੀਤੀ ਜਾਂਦੀ ਹੈ ਉਹ ਇਨਫਾਰਮੇਸ਼ਨ ਟੈਕਨੋਲੋਜੀ ਨੀ ਹੈਗੀ ਕਹਿੰਦੇ ਚਲੋ ਜੀ ਗਾਂ ਚਲੇ ਗਏ ਗਾਂ ਦਾ ਅਗਲੀ ਬਿਲਡਿੰਗ ਦੇ ਉੱਤੇ ਲਿਖਿਆ ਸੀ ਆਰ ਐਨ ਡੀ
ਰਿਸਰਚ ਐਂਡ ਡਿਵੈਲਪਮੈਂਟ
ਨਹੀਂ ਨਹੀਂ ਰਿਸਰਚ ਐਂਡ ਡਿਵੈਲਪਮੈਂਟ ਇਹੀ ਸਵਾਲ ਉਹਨਾਂ ਨੇ ਪੁੱਛਿਆ ਕਹਿੰਦੇ ਰਿਸਰਚ ਐਂਡ ਡਿਵੈਲਪਮੈਂਟ ਕਹਿੰਦੇ ਨਹੀਂ ਨਹੀਂ ਰਿਪੇਅਰ ਐਂਡ ਡੈਮੇਜ ਜੀ ਡਿਵੈਲਪਮੈਂਟ ਕਰਨੀ ਆ, ਨਵੇਂ ਡਾਇਲੋਗ ਕਿੱਦਾਂ ਲਿਖਣੇ ਆ, ਕਿਹੜੇ ਲਿਖਣੇ ਆ, ਆਨ ਮਿਲੋ ਸੱਜਣਾ ਹੁੰਦਾ ਸੀ ਉਹ ਤਾਂ ਬਹੁਤ ਕਹਿੰਦੇ ਪੁਰਾਣੀ ਫਿਲਮ ਹੋ ਗਈ, ਹੁਣ ਕੋਈ ਨਵਾਂ ਡਾਇਲੋਗ ਕੱਢ ਕੇ ਲਿਖਣਾ, ਉਹਦੀ ਰਿਸਰਚ ਕਰਨੀ ਆ, ਡਿਵੈਲਪਮੈਂਟ ਨਵੇਂ ਤਰ੍ਹਾਂ ਦੇ ਪੱਟੇ ਬਣਾਉਣੇ ਆ, ਹਨਾ ਕਹਿੰਦੇ ਇਹ ਹੈਗਾ ਸਾਡਾ ਜੀ ਆਰ ਐਨ ਡੀ ਡਿਪਾਰਟਮੈਂਟ। ਤਾਂ ਏਦਾਂ ਫਿਰ ਗੱਲਾਂ ਚੱਲ ਪਈਆਂ ਤੇ ਕਹਿੰਦੇ ਜੀ ਜੇ ਹੋਰ ਜਾਣਕਾਰੀ ਲੈਣੀ ਹੋਈ ਤਾਂ ਡੀ ਆਈ ਜੀ ਸਾਹਿਬ ਨੂੰ ਤੁਸੀਂ ਕਿਸੇ ਵੀ ਟਾਈਮ ਫੋਨ ਕਰ ਸਕਦੇ ਆ। ਤੇ ਹਰਪ੍ਰੀਤ ਕੱਲੋਂ ਕਹਿੰਦਾ ਵੀ ਫਿਰ ਡੀ ਆਈ ਜੀ ਸਾਹਿਬ ਫਿਰ ਆਪਣਾ ਕਾਰਡ ਦੇ ਦਿਓ ਸਾਨੂੰ,
ਠੀਕ ਹੈ।
ਉਹਨੇ ਕਾਰਡ ਕੱਢ ਕੇ ਫੜਾਇਆ ਤਾਂ ਉਹਦੇ ਉੱਪਰ ਲਿਖਿਆ ਜੀ ਮੋਹਨ ਲਾਲ ਬਰੈਕਟ ਦੇ ਵਿਚ ਪੀ ਐਚ ਡੀ।
ਅੱਛਾ ਜੀ।
ਤਾਂ ਕਹਿੰਦੇ ਕਿਆ ਬਾਤ ਹੈ ਬਾਦਲ ਸਾਹਿਬ, ਕਹਿੰਦੇ ਵੀ ਤੁਸੀਂ ਮਤਲਬ ਏਡੇ ਪੜੇ ਲਿਖੇ ਲਿਖੇ ਮਤਲਬ ਤੁਸੀਂ ਡੀ ਆਈ ਜੀ ਬਣਾ ਤੇ, ਉਦਾਂ ਤਾਂ ਕਹਿੰਦੇ ਨਾਰਮਲ ਲੈਵਲ ਤੋਂ ਹੀ ਸ਼ੁਰੂ ਹੁੰਦੇ ਆ ਉਹਨਾਂ ਦੀ ਕੁਆਲੀਫਿਕੇਸ਼ਨ ਤਾਂ ਹੁੰਦੀ, ਪਹਿਲੀ ਵਾਰੀ ਦੇਖਿਆ ਬਈ ਪੀ ਐਚ ਡੀ
ਡੀ ਆਈ
ਜੀ। ਉਹ ਮੋਹਨ ਲਾਲ ਕਹਿੰਦਾ ਉਹ ਨਹੀਂ ਜੀ ਮੈਂ ਉਹ ਪੀ ਐਚ ਡੀ ਨਹੀਂ ਹੈਗਾ, ਮੈਂ ਤਾਂ ਕਹਿੰਦਾ ਇਹਦਾ ਮਤਲਬ ਹੈਗਾ ਪਾਈਪ ਹੋਜ਼ ਐਂਡ ਡਰੇਨੇਜ, ਕਹਿੰਦਾ ਮੈਂ ਤਾਂ ਪਲੰਬਰ ਸੀਗਾ, ਮੈਂ ਤਾਂ ਕਹਿੰਦਾ ਪਲੰਬਰ ਪੈਪ ਕਹਿੰਦਾ ਲਾਉਂਦਾ ਹੁੰਦਾ ਸੀਗਾ, ਡਰੇਨੇਜ ਠੀਕ ਕਰਦਾ ਹੁੰਦਾ ਸੀਗਾ, ਇਹ ਉਹ ਹੈ ਜੀ। ਸੋ ਇਹੋ ਜਿਹੀ ਡਿਵੈਲਪਮੈਂਟ ਵੀ ਪੰਜਾਬ ਦੇ ਵਿਚ, ਤੁਸੀਂ ਇਸੇ ਕਰਕੇ ਤਾਂ ਨਹੀਂ ਪਾਰਟੀ ਬਦਲ ਲਈ?
ਜੇ ਤੁਸੀਂ ਅਮਨਦੀਪ ਵੀ ਕਹਿੰਦੇ ਹੋ ਤਾਂ ਚਲੋ ਮੰਨ ਲੈਣੇ ਤੁਹਾਡੀ ਗੱਲ।
ਲਓ ਜੀ ਚਲੋ ਇਹ ਤਾਂ ਸ਼ੁਕਰ ਸੀਗਾ, ਪ੍ਰੋਗਰਾਮ ਦਿਲ ਵਾਲੀ ਗੱਲ ਹੈ, ਅਸੀਂ ਆਪਣੇ ਦਿਲ ਵਾਲੀਆਂ ਗੱਲਾਂ ਤੁਹਾਡੇ ਨਾਲ ਕਰੀ ਜਾਂਦੇ ਹਾਂ। ਸੱਜਣ ਹੋਰ ਵੀ ਜੁੜੇ ਨੇ, ਬਰਿੰਦਰ ਨਿੰਜਰ ਕਹਿੰਦੇ ਦੰਦ ਤਿੱਖੇ ਕਰ ਲਓ, ਦੰਦ ਆਪਾਂ ਪਹਿਲਾਂ ਹੀ ਰੇਤੀ ਲਾ ਕੇ ਆਏ ਹਾਂ ਜੀ ਸਵੇਰ ਦੀ। ਤੇ ਜਸਵੰਤ ਘੁੰਮਣ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਨ੍ਹਾਂ ਨੇ ਵੀ ਇੱਕ ਮਸਲੇ ਵੱਲ ਧਿਆਨ ਦਵਾਇਆ, ਇਹ ਤੇ ਵੀ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ, ਪਰ ਇੱਕ ਗੀਤ ਤੁਹਾਨੂੰ ਹੁਣ ਸੁਣਾਉਂਦੇ ਆ ਜੀ। ਇਹ ਨਵਾਂ ਗੀਤ ਆਇਆ ਜੀ ਪੱਪੀ ਗਿੱਲ ਦਾ, ਅਸ਼ਕੇ ਗੀਤ ਹੈ ਜੀ ਤੇ ਫਰਮਾਇਸ਼ ਆਈ ਸੀ, ਸੁਣਦੇ ਆ। ਇਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਦਿਲ ਵਾਲੀਆਂ ਗੱਲਾਂ ਹੋਣਗੀਆਂ ਕੈਨਬਰਾ ਤੋਂ।
ਮੁਸ਼ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੇਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 04346413274,
04346413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 04704306050, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਦਿਲਾਂ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ, 10:08 ਘੜੀ ਦਿਖਾ ਰਹੀ ਹੈ ਜੀ ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ, ਬ੍ਰਿਸਬੇਨ 9:08 ਤੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਸਵਾਗਤ ਕਰਦੇ ਆ ਸਾਰੇ ਸਰੋਤਿਆਂ ਦਾ, ਦੇਸ਼ ਵਿਦੇਸ਼ ਤੋਂ ਜਿਹੜੇ ਜੁੜ ਰਹੇ ਨੇ ਜਾਂ ਨਵੇਂ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ। ਕੈਨਬਰਾ ਤੋਂ ਇਹ ਪ੍ਰੋਗਰਾਮ ਚੱਲ ਰਿਹਾ, ਕੈਨਬਰਾ ਅੱਜ ਦੀਵਾਲੀ ਮੇਲਾ ਜੀ, ਤੇ ਇਸ ਦੇ ਸਬੰਧ ਦੇ ਵਿਚ ਅਸੀਂ ਇੱਥੇ ਆਏ ਹੋਏ ਆ ਤੇ ਟੂਰਨਾਮੈਂਟ ਵੀ ਹੋ ਰਿਹਾ, ਖੇਡਾਂ ਵੀ ਹੋ ਰਹੀਆਂ ਨੇ, ਫਨ ਵੀ ਹੋਏਗਾ ਤੇ ਬੜਾ ਕੁਛ ਅੱਜ ਗਰਾਊਂਡਾਂ ਦੇ ਵਿਚ ਹੋਏਗਾ। ਐਂਟਲ ਸਟਰੀਟ ਡਿਕਸਨ ਦੇ ਵਿਚ ਕੈਨਬਰਾ ਦੇ ਇਕ ਸਬਬ ਆ, ਬੜਾ ਸੋਹਣਾ ਮਾਹੌਲ ਹੈ, ਦਿਨ ਸਾਫ਼ ਹੋ ਚੁੱਕਾ ਪਰ ਥੋੜੀ ਜਿਹੀ ਹਵਾ ਚੱਲ ਰਹੀ ਆ, ਇਸ ਕਰਕੇ ਠੰਡਕ ਵੱਲ ਨੂੰ ਮੌਸਮ ਹੈ, ਠੰਡੇ ਵੱਲ ਨੂੰ, ਤੇ ਜੈਕਟਸ ਜ਼ਰੂਰ ਲੈ ਕੇ ਆਉਣੀ ਆ। ਤੇ ਟੀਮਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ, ਅਵਤਾਰ ਸਿੱਧੂ ਮੈਂ ਦੇਖ ਰਿਹਾ ਜੀ, ਸਿਡਨੀ ਵਾਲੇ ਅਮਰੀਕ ਜੀ।
ਜੀ ਜੀ ਅਮਨਦੀਪ, ਮੈਂ ਹੋਰ ਵੀ ਦੇਖ ਰਿਹਾ ਸਾਡੇ ਪੰਜਾਬੀ ਨੌਜਵਾਨ ਵੀ ਇੱਥੇ ਕਾਫੀ ਮੌਜੂਦ ਹਨ, ਸਾਹਮਣੇ ਇੱਧਰ ਨੂੰ ਵੀ ਆ ਰਹੇ, ਸਾਡੇ ਵੱਲ ਵੀ ਆ ਰਹੇ ਆ, ਤੇ ਮੇਰੇ ਖਿਆਲ ਦੇ ਵਿੱਚ ਕਿਸੇ ਟੀਮ ਨਾਲ ਬਿਲੋਂਗ ਕਰਦੇ ਹੋਣਗੇ, ਪ੍ਰਬੰਧਕ ਤਾਂ ਲੱਗਦੇ ਨੀ, ਲੇਕਿਨ ਇਸ ਤੋਂ ਇਲਾਵਾ ਇੱਥੇ ਜਿਹੜੀਆਂ ਦੂਜੀਆਂ ਗਰਾਊਂਡ ਮਨਦੀਪ ਹਨ, ਅਡਜਾਨਿੰਗ ਗਰਾਊਂਡ ਹਨ, ਉਹਦੇ ਵਿਚ ਜਿਹੜੀਆਂ ਕ੍ਰਿਕਟ ਮੈਚ ਹੋ ਰਹੇ ਆ, ਦੂਜੇ ਪਾਸੇ ਇੱਕ ਖੇਡ ਮੇਲਾ ਲੱਗਾ ਹੋਇਆ ਹੈ, ਉਹਦੇ ਵਿਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਛੋਟੇ ਛੋਟੇ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਉਹ ਟ੍ਰੇਨਿੰਗ ਕਰ ਰਹੇ, ਬਹੁਤ ਸੋਹਣਾ ਖੇਡਾਂ ਦਾ ਮਾਹੌਲ ਮਨਦੀਪ ਇੱਥੇ ਬਣਿਆ ਹੋਇਆ ਹੈ, ਤੇ ਇੱਕ ਤਰ੍ਹਾਂ ਦੇ ਨਾਲ ਲੱਗ ਰਿਹਾ ਕਿ ਅਸੀਂ ਰਾਜਧਾਨੀ ਵਿਚ ਜਿਹੜੀ ਕਿ ਪੋਲੀਟਿਕ ਦੀ ਰਾਜਧਾਨੀ ਤਾਂ ਹੈ, ਲੇਕਿਨ ਨਾਲ ਨਾਲ ਖੇਡਾਂ ਦੀ ਵੀ ਇੱਥੇ ਕਾਫੀ ਪ੍ਰਫੁੱਲਤਾ ਹੁੰਦੀ ਹੈ ਤੇ ਹੋ ਰਹੀ ਹੈ, ਤੇ ਦੇਖਦੇ ਹਾਂ ਕਿ ਅੱਜ ਜਿਹੜਾ ਟੂਰਨਾਮੈਂਟ ਇੱਥੇ ਪੰਜਾਬੀਆਂ ਦਾ ਹੈ, ਸਾਡੀ ਕਮਿਊਨਿਟੀ ਦਾ ਹੈ, ਉਹ ਕਿੰਨਾ ਸਫਲ ਹੁੰਦਾ ਹੈ। ਲੱਗਦਾ ਹੈ ਸਫਲ ਹੋਏਗਾ, ਲੇਕਿਨ ਹਾਲੇ ਤੱਕ ਉਹਦੀ ਕੋਈ ਬਹੁਤ ਜ਼ਿਆਦਾ ਤਿਆਰੀ ਮੈਨੂੰ ਇਹਦੇ ਵਿਚ ਨਹੀਂ ਦਿਖਾ ਰਹੀ ਗਰਾਊਂਡ ਦੇ ਵਿਚ। ਅਮਨਦੀਪ, ਜਿੱਦਾਂ ਤੁਸੀਂ ਦੱਸਿਆ ਕਿ 10 ਵਜੇ ਦਾ ਟਾਈਮ ਹੈ, ਉਸ ਤੋਂ ਬਾਅਦ 10-11 ਵਜੇ ਸ਼ਾਇਦ ਇਹ ਟੂਰਨਾਮੈਂਟ ਸ਼ੁਰੂ ਹੋਏਗਾ। ਸਟੇਜ ਜ਼ਰੂਰ ਇੱਥੇ ਲੱਗ ਚੁੱਕੀ ਹੈ ਅਮਨਦੀਪ, ਤੇ ਪੰਜਾਬੀ ਗਾਣੇ ਵੀ ਹਲਕੀ ਹਲਕੀ ਸਾਨੂੰ ਆਵਾਜ਼ ਉਹਨਾਂ ਦੀ ਸਾਡੀ ਜਿਹੜਾ ਸਟੂਡੀਓ ਮੋਬਾਇਲ ਸਟੂਡੀਓ ਪਾਰਦਾ ਉਹਦੇ ਵਿਚ ਸੁਣਾਈ ਦੇ ਰਹੀ ਹੈ, ਤੇ ਬਹੁਤ ਸੋਹਣਾ ਲੱਗ ਰਿਹਾ ਅਮਨਦੀਪ। ਤੇ ਇੱਥੋਂ ਪ੍ਰੋਗਰਾਮ ਕਰਕੇ ਦੇਸ਼ ਦੀ ਰਾਜਧਾਨੀ ਤੋਂ, ਤੇ ਸਾਡੇ ਨਾਲ ਪਟਿਆਲਾ ਤੋਂ ਸਾਡੇ ਟੈਕਨੀਕਲ ਡਾਇਰੈਕਟਰ ਸਰਬਜੀਤ, ਪਟਿਆਲਾ ਜਿਹਨੂੰ ਸੱਭਿਆਚਾਰਕ ਰਾਜਧਾਨੀ ਕਹਿ ਸਕਦੇ ਹਾਂ, ਤੇ ਉੱਥੋਂ ਸਾਡੇ ਨਾਲ ਜੁੜੇ ਹੋਏ ਆ, ਉੱਥੋਂ ਤੇ ਉਹਨਾਂ ਨੇ ਪਹਿਲਾਂ ਵੀ ਪ੍ਰੋਗਰਾਮ ਕੀਤਾ, ਤੇ ਉਦੋਂ ਸਾਡੇ ਦਲਜੀਤ ਸਿੰਘ ਜੀ ਜਿਹੜੇ ਸਾਡੇ ਧਾਰਮਿਕ ਪ੍ਰੋਗਰਾਮ ਪੇਸ਼ ਕਰਦੇ, ਉਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਅੱਜ ਪੇਸ਼ ਕੀਤਾ। ਉਹ ਕਿਹੜੀ ਰਾਜਧਾਨੀ ਅਮਨਦੀਪ?
ਧਾਰਮਿਕ
ਰਾਜਧਾਨੀ ਸ੍ਰੀ ਅੰਮ੍ਰਿਤਸਰ ਸਾਹਿਬ ਸਾਡੇ ਨਾਲ ਜੁੜੇ ਹੋਏ ਸਨ ਜੀ। ਅਮਦੀਪ, ਅੱਜ ਪ੍ਰੋਗਰਾਮ ਰਾਜਧਾਨੀਆਂ ਤੋਂ ਪੇਸ਼ ਹੋ ਰਿਹਾ।
ਹਾਂਜੀ, ਚਲੋ ਆਪਾਂ ਥੋੜਾ ਜਿਹਾ ਪਹਿਲਾਂ ਸੁਨੇਹੇ ਲੈਣੇ ਆ, ਤੇ ਪੰਜਾਬ ਦੀਆਂ ਖਬਰਾਂ ਬੜੀਆਂ ਜਹਿਮ ਨੇ, ਉਹ ਵੀ ਆਪਾਂ ਸਾਂਝੀਆਂ ਕਰਨੀਆਂ ਨੇ, ਥੋੜਾ ਚਿੰਤਨ ਵੀ ਕਰਨਾ, ਇੱਕ ਦੋ ਵਿਚਾਰ ਆ ਉਹ ਵੀ ਸਾਂਝੇ ਕਰਨੇ ਆ, ਤੇ ਜਿਹੜੀ ਇੱਕ ਮੈਸੇਜ ਆਪਾਂ ਲੈ ਲੈਣੇ ਆ, ਤੇ ਜਸਵੰਤ ਘੁੰਮਣ ਹੋਣਾ ਨੇ ਇੱਕ ਨਾ ਮਸਲਾ ਭੇਜਿਆ, ਉਹ ਥੋੜੀ ਦੇਰ ਬਾਅਦ ਆਪਾਂ ਡਿਸਕਸ ਕਰਦੇ ਆ, ਪਰ ਰਾਜਮਿੰਦਰ ਹੋਣਾ ਨੇ ਨਾ ਇੱਕ ਥੋੜਾ ਸ਼ੁਕਰ ਲਈ ਲਾਇਆ, ਸਤਿ ਸ੍ਰੀ ਅਕਾਲ ਬੁਲਾਈ, ਕਹਿੰਦਾ ਦੋ ਮੁੰਡੇ ਨਾ ਕੰਮ ਕਰਦੇ ਸੀ ਰੋਜ਼ ਖੇਤਾਂ ਚ, ਤੇ ਰੋਜ਼ ਰਾਤ ਇੱਕ ਕਹਿੰਦਾ ਵਾਹਿਗੁਰੂ ਠੰਡੀਆਂ ਹਵਾਵਾਂ, ਕਾਫੀ ਦਿਨ ਚੱਲਦਾ ਰਿਹਾ ਇਹ ਕੰਮ, ਭੇਜਦਾ ਕਹਿ ਨਹੀਂ ਦਿੰਦਾ ਵਾਹਿਗੁਰੂ ਠੰਡੀਆਂ ਹਵਾਵਾਂ ਭੇਜੀ, ਤੇ ਇੱਕ ਦਿਨ ਨਾ ਦੂਜਾ ਮੁੰਡਾ ਅੱਕ ਕੇ ਕਹਿੰਦਾ ਵੀਰ ਹਵਾਵਾਂ ਥੋੜੀਆਂ ਤੱਤੀਆਂ ਕਰਾ ਤਾਂ ਹੀ ਕੰਮ ਚੱਲੂ। ਹਾਂਜੀ, ਕਿਉਂਕਿ ਠੰਡੀਆਂ ਹਵਾ ਤਾਂ ਸਾਰੀ ਜਿਹੜੀ ਗਰੋਥ ਹੈ ਖੜ ਜਾਂਦੀ ਆ, ਸੋ ਅੱਜ ਇੱਥੇ ਹਵਾ ਦਾ ਰੁੱਖ ਦੇਖ ਕੇ ਥੋੜੀ ਹਵਾ ਠੰਡੀ ਚੱਲ ਰਹੀ ਆ, ਤੇ ਮੈਨੂੰ ਲੱਗਦਾ ਹੁਣ ਥੋੜੀ ਧੁੱਪ ਨਿਕਲੀ ਆ, ਨਿੱਘਾ ਹੋਊਗਾ ਤੇ ਪਲੇਅਰ ਖੇਡਣਗੇ ਹਨਾ, ਕਬੱਡੀ ਦੇ ਮੈਚ ਵੀ ਚੱਲਣੇ ਆ। ਸੋ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਜੀ, request@harmanradio.com ਸਾਡਾ ਈਮੇਲ ਪਤਾ ਤੇ ਟੈਲੀਗ੍ਰਾਮ ਦੇ ਰਾਹੀਂ, ਤੇ ਸੱਜਣ ਜੁਆਇਨ ਕਰ ਵੀ ਰਹੇ ਨੇ। ਤੇ ਅਮਰੀਕ ਜੀ, ਹੁਣ ਥੋੜੀ ਜਿਹੀ ਨਿਗਾਹ ਜਿਹੜੀ ਆਪਾਂ ਮਾਰਨੀ ਆ ਭਾਰਤੀ ਅਖਬਾਰਾਂ ਵੱਲ, ਤੇ ਜੰਮੂ ਕਸ਼ਮੀਰ ਸਰਹੱਦ ਤੇ ਭਾਰਤੀ ਫੌਜ ਵੱਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ, ਇੱਕ ਵਾਰੀ ਫੇਰ ਉੱਥੇ ਘਟਨਾਵਾਂ ਵਾਪਰੀਆਂ ਨੇ, ਤੇ 7 ਪਾਕਿਸਤਾਨੀ ਰੇਂਜਰ ਢੇਰ, ਮਤਲਬ ਇਹ ਖਬਰ ਹੈ ਉਨ੍ਹਾਂ ਦੀ। ਤੇ ਜਾਣੀ ਕਿ 7 ਪਾਕਿਸਤਾਨੀ ਰੇਂਜਰ ਮਾਰੇ ਗਏ। ਹੀਰਾਨਗਰ ਤੇ ਅਖਨੂਰ ਚ ਪਾਕਿਸਤਾਨ ਵੱਲੋਂ ਗੋਲੀਬਾਰੀ ਜਾਰੀ, BSF ਦੇ 2 ਜਵਾਨ ਜ਼ਖਮੀ, 1 ਘੁਸਪੈਠੀਆ ਹਲਾਕ। ਸੋ ਮਕਬੂਜ਼ਾ ਕਸ਼ਮੀਰ ਚ ਸਰਜੀਕਲ ਸਟਰਾਈਕ ਤੋਂ ਬੁਖਲਾਏ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਚ ਜੰਗਬੰਦੀ ਦੀ ਉਲੰਘਣਾ ਲਗਾਤਾਰ ਜਾਰੀ ਹੈ। ਪਿਛਲੇ ਕੁਝ ਦਿਨਾਂ ਤੋਂ ਅੱਤਵਾਦੀਆਂ ਨੂੰ ਭਾਰਤ ਅੰਦਰ ਦਾਖਲ ਕਰਾਉਣ ਲਈ ਪਾਕਿਸਤਾਨੀ ਰੇਂਜਰ ਲਗਾਤਾਰ ਗੋਲੀਬਾਰੀ ਕਰ ਰਹੇ ਨੇ। ਸੋ ਇਹ ਜੀ 7 ਰੇਂਜਰ ਜਿਹੜੀ ਲੇਟੈਸਟ ਖਬਰ ਹੈ ਉਹਦੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ। ਤੇ ਮੈਨੂੰ ਸਰਜੀਕਲ ਤੋਂ ਯਾਦ ਆ ਗਿਆ, ਹੁਣ ਇਹਦੇ ਚੁਟਕਲੇ ਵੀ ਬੜੇ ਨੇ
ਜੀ।
ਤੇ ਉਹ ਫੋਨ ਆਇਆ ਜੀ ਪੁਲਿਸ ਵਾਲਿਆਂ ਨੂੰ।
ਅੱਛਾ ਜੀ।
ਤੇ ਕਹਿੰਦੇ ਜੀ ਸਰਜੀਕਲ ਸਟ੍ਰਾਈਕ।
ਅੱਛਾ ਜੀ।
ਉਹ ਡਰ ਗਿਆ, ਕਹਿੰਦਾ ਕਿੱਥੇ ਹੋ ਰਹੀ ਆ? ਉਹ ਕਹਿੰਦੇ ਨਹੀਂ ਜੀ ਮੈਂ ਸਰਜੀਕਲ ਸਟ੍ਰਾਈਕ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਸਰ ਜੀ ਕੱਲ ਨੂੰ ਸਟ੍ਰਾਈਕ ਹੈ। ਸਰਜੀਕਲ ਸਟ੍ਰਾਈਕ ਦੇ ਹੁਣ ਚੁਟਕਲੇ ਵੀ ਬੜੇ ਬੜੇ ਨੇ, ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਚੱਲਦੇ ਨੇ। ਤੇ ਚਲੋ ਜਿਹੜੀ ਇੱਕ ਹੋਰ ਖਬਰ ਹੈ, ਮੰਦਭਾਗੀ ਖਬਰ ਹੈ, ਅਕਾਲੀ ਕੌਂਸਲਰ ਦਾ ਖੂਨ, ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ, ਉਧਾਰ ਦੇ 10 ਲੱਖ ਰੁਪਏ ਕਾਰਨ ਹੋਈ ਸੀ ਹੱਤਿਆ ਜੀ। ਸੋ ਇਹ ਵੀ ਇੱਕ ਮਤਲਬ ਹੁਣ ਉਹ ਅਕਾਲੀ ਕੌਂਸਲਰ ਆ, ਮਤਲਬ ਕੌਂਸਲਰ ਆ ਪਰ ਅਕਾਲੀ ਦਲ ਨੂੰ ਬਿਲੋਂਗ ਕਰਦਾ, ਤੇ ਉਹਨੇ ਪੱਤਰਕਾਰ ਦੀ ਗੋਲੀ ਮਾਰੀ ਆ। ਤੇ ਮੈਨੂੰ ਲੱਗਦਾ ਕਿ ਇਹ ਪ੍ਰੋਫੈਸ਼ਨ ਜਦੋਂ ਆਪਾਂ ਜੋੜ ਦਿੰਦੇ ਆ, ਮਤਲਬ ਮੈਂ ਤਾਂ ਇਹਨੂੰ ਬੜੀ ਪੂਅਰ ਜਰਨਲਿਜ਼ਮ ਕਵਾਂਗਾ। ਇੱਕ ਬੰਦੇ ਨੇ ਇੱਕ ਬੰਦੇ ਦਾ ਕਤਲ ਕੀਤਾ ਹਨਾ, ਉਹਨਾਂ ਦਾ ਪਰਸਨਲ ਲੜਾਈ ਸੀਗੀ, ਉਹਨੇ ਇਸ ਕਰਕੇ ਨੀ ਮਾਰਿਆ ਕਿ ਉਹ ਅਕਾਲੀ ਸੀ ਤੇ ਉਹ ਪੱਤਰਕਾਰ ਸੀ। ਅਕਾਲੀ ਨੇ ਪੱਤਰਕਾਰ ਨੂੰ ਨੀ ਮਾਰਿਆ, ਐਕਚੁਅਲੀ ਬੰਦੇ ਨੇ ਬੰਦੇ ਨੂੰ ਮਾਰਿਆ, ਕਿਉਂਕਿ ਉਹਨੇ ਉਹਦੇ 10 ਲੱਖ ਰੁਪਏ ਲੈਣੇ ਸੀ, ਦੇਣੇ ਸੀ ਜੋ ਵੀ ਹੈਗਾ ਹਨਾ। ਸੋ ਚਲੋ ਜਿਹੜੇ ਖਬਰਾਂ ਅਖਬਾਰਾਂ ਨੇ ਉਹ ਇਹਨੂੰ ਬੜਿਆ, ਮਤਲਬ ਹੁਣ ਇਹਦੇ ਤੇ ਮਤਲਬ
ਪੋਲੀਟੀਕਲ
ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਹੈਗਾ ਇਹ ਘਰੇਲੂ ਮਸਲਾ ਸੀ, ਕੋਈ ਪਾਰਟੀ ਦਾ ਕੋਈ ਮਸਲਾ ਨਹੀਂ ਸੀ, ਪੱਤਰਕਾਰਾਂ ਦਾ ਕੋਈ ਮਸਲਾ ਨਹੀਂ ਸੀਗਾ। ਸੋ ਇਹੋ ਜਿਹੀਆਂ ਖਬਰਾਂ ਕਈ ਵਾਰੀ ਇਦਾਂ ਪਈ ਅਸੀਂ ਚੱਕ ਕੇ ਪਾ ਵੀ ਦੇਈ ਦੀਆਂ, ਪਰ ਜਿਹੜੀ ਐਕਚੁਅਲੀ ਪੋਲੀਟੀਕਲ ਖਬਰ ਹੈ ਜਿਹੜੀ ਮੈਂ ਸਾਂਝੀ ਕਰਨਾ ਚਾਹਾਂਗਾ, ਉਹ ਕਾਂਗਰਸ ਪਾਰਟੀ ਨੇ ਬਿਆਨ ਦਿੱਤਾ ਹੈ ਕਿ ਸਿੱਧੂ ਦਾ ਪਾਰਟੀ ਚ ਆਉਣ ਤੇ ਹੋਵੇਗਾ ਸਵਾਗਤ।
ਅਮਨਦੀਪ, ਪਹਿਲਾਂ ਤਾਂ ਸਿੱਧੂ ਕਾਂਡ, ਜਿਹੜਾ ਸਿੱਧੂ ਸਾਗਾ ਚੱਲ ਰਿਹਾ, ਸਿੱਧੂ ਦਾ ਕੀ ਸਟੈਂਡ ਹੈ? ਪਹਿਲਾਂ BJP ਦੇ ਵਿਚ ਸੀਗਾ, ਉਹਦੀ ਕਾਫੀ ਉੱਥੇ ਇੱਜ਼ਤ ਵੀ ਸੀ,
ਉਹ ਤਾਂ ਤੁਹਾਨੂੰ ਪਤਾ ਹੋਊਗਾ।
ਹਾਂਜੀ, ਪ੍ਰਚਾਰ ਕਰਦਾ ਪਹਿਲਾਂ BJP ਦਾ ਕਾਫੀ ਪ੍ਰਚਾਰ ਕਰਦਿਆ, ਮਨਮੋਹਨ ਸਿੰਘ ਬਾਰੇ ਵੀ ਕਾਫੀ ਉਹਨਾਂ ਨੇ ਗੱਲਾਂ ਇੱਦਾਂ ਕਹੀਆਂ ਇਲੈਕਸ਼ਨ ਦੇ ਵਿਚ, ਤੇ
ਉਹਨਾਂ ਨੂੰ ਪੱਪੂ ਸਾਦਾ ਹੁੰਦਾ ਸੀ, ਉਹੀ ਹੁਣ ਮਤਲਬ ਕਾਂਗਰਸ ਕਹਿ ਰਹੀ ਅਸੀਂ ਉਹਦਾ ਸਵਾਗਤ ਕਰਾਂਗੇ।
ਤੇ ਕਾਂਗਰਸ ਦਾ ਕੀ ਸਟੈਂਡ ਆ? ਤੇ
ਆਹ ਦੇਖ ਲਓ ਕਿੰਨਾ ਕੁ ਸਟੈਂਡ ਆ
ਕਾਂਗਰਸ ਦਾ, ਕੀ ਸਟੈਂਡ ਆ? ਤੇ ਉਧਰ ਸਿੱਧੂ ਦਾ ਵੀ ਕੀ ਸਟੈਂਡ ਆ? ਕੇਜਰੀਵਾਲ ਨੂੰ ਵੀ ਕਾਫੀ ਕਹਿ ਰਿਹਾ ਹੁੰਦਾ ਸੀ, ਮਫਲਰ ਪਾਇਆ ਉਹਨੇ ਗਲ ਵਿਚ, ਉਹ ਖੰਘ ਨੀ ਠੀਕ ਕਰ ਸਕਦਾ। ਪਰਸਨਲ ਅਟੈਕ ਕਰਦਾ ਹੁੰਦਾ ਸੀ ਸਿੱਧੂ ਕਾਫੀ, ਜਿਹੜੇ ਵੱਡੇ ਵੱਡੇ ਲੀਡਰ ਉਹਨਾਂ ਤੇ। ਇਸੇ ਤਰ੍ਹਾਂ ਪਹਿਲਾਂ ਇਕ ਲਾਲੂ ਪ੍ਰਸਾਦ ਯਾਦਵ ਵੀ ਇਦਾਂ ਅਟੈਕ ਕਰਦੇ ਹੁੰਦੇ, ਪਰਸਨਲ ਅਟੈਕ ਕਰਦੇ ਹੁੰਦੇ ਸੀ। ਕੀ ਉਹਨਾਂ ਤੋਂ ਤੁਸੀਂ ਕੀ ਆਸ ਰੱਖ ਸਕਦੇ ਹੋ? ਕਾਂਗਰਸ ਵਿਚ ਆ ਕੇ ਡਿਪਟੀ CM ਬਣ ਕੇ ਜਾਂ ਈਵਨ CM ਬਣ ਕੇ ਲੋਕਾਂ ਦਾ ਮਨੋਰੰਜਨ ਇਨ੍ਹਾਂ ਗੱਲਾਂ ਨਾਲ ਕਰਨਗੇ ਜਿਹੜੀ ਉਹਨਾਂ ਦੀ ਫਿਜੀਕਲ ਕਰੈਕਟਰਿਸਟਿਕਸ ਹੈ, ਉਹਨਾਂ ਤੇ ਕਮੈਂਟ ਕਰਕੇ ਕਰਨਗੇ? ਜਾਂ ਉਹ ਇਹ ਕਹਿਣਗੇ ਕਿ ਕੇਜਰੀਵਾਲ ਦੀ ਖੰਘ ਨੀ ਠੀਕ ਹੋ ਰਹੀ ਤਾਂ ਦਿੱਲੀ ਨੂੰ ਕੀ ਸੁਧਾਰੂਗਾ? ਇਹ ਤਾਂ ਬਿਲਕੁਲ ਪਰਸਨਲ ਅਟੈਕ ਹੈ ਅਮਨਦੀਪ। ਇਹ ਬੰਦੇ ਪੋਲੀਟਿਕਸ ਆ ਕੇ ਕਰਨਗੇ ਕੀ? ਲੇਕਿਨ ਅਮਨਦੀਪ, ਮੈਂ ਇਕ ਦੇਖਿਆ ਪਿਛਲੇ ਜਿਹੜੀਆਂ ਰੈਲੀਆਂ ਹੋ ਰਹੀਆਂ, ਆਮ ਆਦਮੀ ਪਾਰਟੀ ਦੀਆਂ ਰੈਲੀਆਂ, ਭਗਵੰਤ ਮਾਨ ਦੀ ਪਾਰਟੀ ਦੀਆਂ ਰੈਲੀਆਂ, ਉਹਦੇ ਵਿਚ ਭਗਵੰਤ ਮਾਨ ਦੀ ਜਿਹੜੀ ਸ਼ੈਲੀ ਹੈ ਸੰਬੋਧਨ ਕਰਨ ਦੀ, ਉਹ ਕਾਫੀ ਚੇਂਜ ਹੋਇਆ ਉਹਦੇ ਵਿਚ। ਪਤਾ ਨਹੀਂ, ਹਰਮਨ ਰੇਡੀਓ ਤੋਂ ਇੰਟਰਵਿਊ ਦੇ ਕੇ ਗਏ ਸੀ, ਉਨ੍ਹਾਂ ਨੂੰ ਟੋਕਿਆ ਵੀ ਸੀ ਕਿ ਤੁਹਾਨੂੰ ਜਿਸ ਵੇਲੇ ਸਭਿਅਕ ਤਰੀਕੇ ਦੇ ਨਾਲ ਰੈਲੀਆਂ ਨੂੰ, ਉਹ ਹਮੇਸ਼ਾ ਕਹੋਗੇ ਬਾਦਲ ਜੀ, ਉਹ ਹਮੇਸ਼ਾ ਕਹਿੰਦੇ ਆ ਕੈਪਟਨ ਜੀ, ਅੱਜ ਕੱਲ ਮੈਂ ਦੇਖਿਆ ਹਮੇਸ਼ਾ ਇੱਦਾਂ ਵੀ ਕਹਿੰਦੇ ਸੁਖਬੀਰ ਜੀ, ਉਹਨਾਂ ਦੀ ਉਹਨਾਂ ਦੀ ਸ਼ੈਲੀ ਵਿਚ ਗੱਲ ਕਹਿ ਜਾਂਦੇ ਆ, ਲੇਕਿਨ ਪਰਸਨਲੀ ਉਨ੍ਹਾਂ ਦੀ ਬੇਇੱਜ਼ਤੀ ਐ ਜੇ ਕਿ ਫਿਜ਼ੀਕਲ ਸਟ੍ਰਕਚਰ ਦੇ ਉੱਪਰ ਕੋਈ ਟਾਂਟ ਨਹੀਂ ਕਰਦੇ ਜਾਂ ਉਹਨਾਂ ਨੂੰ ਅਸਭਿਕ ਤੌਰ ਤੇ ਨਹੀਂ ਕਹਿੰਦੇ, ਇਕ ਚੰਗੀ ਗੱਲ ਆ। ਤੇ ਜਿਹੜੇ ਜਿਸ ਵੇਲੇ ਤੁਸੀਂ ਰੈਲੀ ਵਿਚ ਬੋਲਦੇ ਆ, ਲੋਕਾਂ ਨੂੰ ਖੁਸ਼ ਕਰਨ ਦੇ ਲਈ, ਵਾਹ ਵਾਹ ਖੱਟਣ ਦੇ ਲਈ, ਜਿਹੜੇ ਆਮ ਤੌਰ ਤੇ 4-5 ਸਾਲ 10 ਚਮਚੇ ਹੁੰਦੇ, ਉਹਨਾਂ ਦੀ ਵਾਹ ਵਾਹ ਖੱਟਣ ਦੇ ਲਈ ਕਿਸੇ ਬਾਰੇ ਏਦਾਂ ਦੀ ਗੱਲਾਂ ਨਹੀਂ ਕਹਿਣੀਆਂ ਸਾਡੀਆਂ। ਪਾਲਿਸੀਆਂ ਨੂੰ ਉਭਾਰੋ, ਪਾਲਿਸੀਆਂ ਨੂੰ ਕਰੋ ਤੁਸੀਂ, ਉਜਾਗਰ ਕਰੋ ਤੁਹਾਡੀਆਂ ਰਾਜਨੀਤਿਕ ਪਾਲਿਸੀਆਂ ਕੀ ਆ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਜੇ ਆਹ ਤੁਸੀਂ ਇੱਕ ਗੱਲ ਕੋਈ ਕਰਨੀ ਚਾਹੁੰਦੇ ਹੋ, ਕਿਸਾਨਾਂ ਦੇ ਕਰਜ਼ੇ ਮਾਫ਼ ਕਰਨੇ ਚਾਹੁੰਦੇ ਹੋ, ਤਾਂ ਉਹ ਜਿਹੜਾ ਕਰਜ਼ਾ ਮਾਫ਼ ਕਰੋਗੇ ਤੁਸੀਂ, ਉਹਦੇ ਪੈਸੇ ਕਿੱਥੋਂ ਆਉਣਗੇ, ਉਹਦੀ ਫੰਡਿੰਗ ਕਿੱਥੋਂ ਹੋਊਗੀ, ਜਾਂ ਜਿਹੜੀਆਂ ਤੁਸੀਂ ਹੋਰ ਵੀ ਕੋਈ ਜਿੱਦਾਂ ਤਰੱਕੀ ਕਰਨੀ ਚਾਹੁੰਦੇ, ਜਿੱਦਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਵਾਉਣਾ, ਕਿਹੜੀਆਂ ਨੌਕਰੀਆਂ ਤੁਸੀਂ ਉਹਨਾਂ ਨੂੰ ਦਵਾਓਗੇ, ਉਹ ਕਿਸ ਤਰ੍ਹਾਂ ਕ੍ਰੀਏਟ ਕਰੋਗੇ, ਜਾਂ ਜੇ ਤੁਸੀਂ ਸਮਾਜ ਦੇ ਵਿੱਚੋਂ ਬਿਊਰੋਕਰੇਸੀ ਦੇ ਵਿੱਚੋਂ ਕਰਪਸ਼ਨ ਹਟਾਉਣੀ ਹੈ ਤਾਂ ਉਹਨੂੰ ਕਿੱਦਾਂ ਹਟਾਓਗੇ, ਉਹਦਾ ਮਾਡਲ ਕੀ ਹੋਏਗਾ। ਇਹ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਲੋਕਾਂ ਦੇ ਸਾਹਮਣੇ। ਇਹ ਨਹੀਂ ਕਹਿ ਦੇਣਾ ਚਾਹੀਦਾ ਕਿ ਅਸੀਂ ਨਸ਼ਿਆਂ ਨੂੰ ਬਿਲਕੁਲ ਹੀ ਬੰਦ ਕਰ ਦੇਵਾਂਗੇ, ਸਾਡੀ ਸਰਕਾਰ ਆਉਣ ਤੇ ਨਸ਼ੇ ਬਿਲਕੁਲ ਹੀ ਬੰਦ ਹੋ ਜਾਣਗੇ। ਕਿੱਦਾਂ ਅਮਨਦੀਪ, ਇਕਦਮ ਨਸ਼ੇ ਬੰਦ ਹੋ ਜਾਣਗੇ? ਉਹਨਾਂ ਤੇ ਰੋਕ ਤਾਂ ਥੋੜੀ ਬਹੁਤੀ ਲਾਈ ਜਾ ਸਕਦੀ ਆ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਰੈਗੂਲੇਟ ਕੀਤਾ ਜਾ ਸਕਦਾ, ਪਰ ਉਹਨਾਂ ਨੂੰ ਬੰਦ ਕਿੱਦਾਂ ਕਰ ਦੂਗੇ? ਆਉਂਗੇ ਤੁਸੀਂ ਤਿੰਨਾਂ ਮਹੀਨੇ ਚ ਕਿੱਦਾਂ ਨਸ਼ਿਆਂ ਨੂੰ ਬੰਦ ਕਰ ਦੂਗੇ? ਨਸ਼ੇ ਖਾਣ ਵਾਲੇ ਤਾਂ ਬਹੁਤ ਜ਼ਿਆਦਾ ਹੋਊਗੇ ਸਮਾਜ ਦੇ ਵਿਚ, ਪਹਿਲਾਂ ਵੀ ਹੁਣ ਵੀ ਆ, ਤੇ ਇਕਦਮ ਉਹਨਾਂ ਨੂੰ ਬੰਦ ਕਰਨਾ ਬੜਾ ਮੁਸ਼ਕਲ ਹੈ ਅਮਨਦੀਪ। ਲੋਕ ਇੰਨੇ ਪਾਗਲ ਵੀ ਨੇ ਕਿ ਇਹਨਾਂ ਇਹ ਗੱਲਾਂ ਸੁਣ ਸੁਣ ਕੇ ਤੁਹਾਨੂੰ ਵੋਟ ਦੇਣਗੇ?
ਉਹਨਾਂ ਨੇ ਹੈਗੇ ਆ ਜੀ, ਨਹੀਂ ਹੈਗੇ ਜਿਹੜੀ ਉਹ ਡੋਲੋ ਵੋਟ ਹੈ ਨਾ, ਉਹ ਹੈਗੀ ਆ,
ਡੋਲੂਆਂ ਚ ਪਈ ਹੁੰਦੀ
ਨਹੀਂ, ਜਿਹੜੀ ਡੋਲਦੀ ਆ ਜੀ। ਸੋ ਜਿਹੜੀ ਖਬਰ ਚੱਲ ਰਹੀ ਸੀ ਜੀ ਸਿੱਧੂ ਦੀ, ਕਿ ਕਾਂਗਰਸ ਨੇ ਕਿਹਾ ਕਿ ਭਾਜਪਾ ਦੇ ਸਾਬਕਾ ਐਮ ਪੀ ਨਵਜੋਤ ਸਿੰਘ ਸਿੱਧੂ ਦਾ ਪਾਰਟੀ ਦੇ ਵਿਚ ਸ਼ਾਮਲ ਹੋਣ ਤੇ ਸਵਾਗਤ ਕਰਾਂਗੇ, ਤੇ ਇਹ ਸੂਤਰਾਂ ਨੇ ਕਿਹਾ ਜੀ। ਹੁਣ ਸੂਤਰਾਂ ਤੋਂ ਇਹ ਖਬਰ ਪਤਾ ਲੱਗੀ ਹੈ ਅਖਬਾਰ ਨੂੰ, ਤੇ ਕੈਪਟਨ ਵੀ ਕਹਿੰਦੇ ਸਿੱਧੂ ਨੂੰ ਪਾਰਟੀ ਦੇ ਵਿਚ ਸ਼ਾਮਲ ਕਰਨ ਦੇ ਲਈ ਸਹਿਮਤ ਹੋ ਗਏ ਨੇ। ਤੇ ਵੈਸੇ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਫਾਦਰ ਸਾਹਿਬ ਬਹੁਤ ਹੀ ਕਹਿ ਲੋ ਕਿ ਵੱਡੇ ਕਾਂਗਰਸੀ ਸਪੋਰਟਰ, ਕੱਟੜ ਕਾਂਗਰਸੀ ਰਹੇ ਨੇ, ਤੇ ਉਹ ਲੇਟਰ ਆਨ ਬੀਜੇਪੀ ਦੇ ਵਿਚ ਜੁਆਇਨ ਹੋਏ ਸੀ। ਤੇ ਇਹ ਹੁਣ ਖਬਰ ਚੱਲ ਰਹੀ ਹੈ ਫਰੰਟ ਪੇਜ ਦੀ। ਤਾਂ ਇੱਕ ਜਿਹੜੀ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਜੀ, ਜਿਹੜੀ ਕਿ ਅੱਜ ਮੁੱਖ ਖਬਰ ਬਣ ਰਹੀ ਹੈ, ਜਿਹਦੇ ਬਾਰੇ ਮੈਂ ਥੋੜੀ ਜਿਹੀ ਗੱਲਬਾਤ ਵੀ ਕਰਨਾ ਚਾਹਾਂਗਾ। ਦੋ ਖਬਰਾਂ ਨੇ, ਖੈਰ ਇੱਕ ਤਾਂ ਇਹ ਬਾਅਦ ਚੋਂ ਕਰਦੇ ਹਾਂ। ਜਿਹੜੀ ਪਹਿਲਾਂ ਖਬਰ ਹੈ ਜੀ, ਇੱਕ ਲੇਡੀ ਨੇ ਜੀ ਨੈਕਲੈਸ ਜਾਣੀ ਸੋਨੇ ਦਾ ਹਾਰ ਭੇਂਟ ਕੀਤਾ ਦਰਬਾਰ ਸਾਹਿਬ ਜੀ, 1 ਕਿਲੋ ਸੋਨੇ ਦਾ।
ਅੱਛਾ ਜੀ।
ਤੇ ਉਹਦੀਆਂ ਮਤਲਬ ਬਹੁਤ ਖਬਰਾਂ ਬਣੀਆਂ ਨੇ, ਫੋਟੋਆਂ ਵੀ ਲੱਗੀਆਂ ਨੇ।
ਅਮਨਦੀਪ, ਮੈਂ ਇੱਥੇ ਸਵਾਲ ਕਰਾਂਗਾ, ਜਿਸ ਵੇਲੇ 1 ਕਿਲੋ ਦਾ ਹਾਰ ਉਹਨੇ ਉੱਥੇ ਦੇਣਗੇ ਸੀ ਅੰਮ੍ਰਿਤਸਰ ਵਿਚ, ਜਾਂ ਭੇਟਾ ਕਰਨ ਗਈ ਸੀ ਜਾਂ ਚੜਾਉਣ ਗਈ ਸੀ, ਤਾਂ ਕੀ ਜਿਹੜੀ ਸ਼੍ਰੋਮਣੀ ਕਮੇਟੀ ਨੇ ਉਹਦੇ ਲਈ ਖਾਸ ਇੱਕ ਕਿਲੋ ਦਾ ਹਾਰ ਲੈ ਕੇ ਜਾਣਾ, ਮੇਰੇ ਖਿਆਲ ਦੇ ਵਿਚ ਉੱਥੇ ਪਹੁੰਚਣਾ ਬੜਾ ਮੁਸ਼ਕਿਲ?
ਨਹੀਂ ਨਹੀਂ, ਉਹ ਤਾਂ ਚਲੋ ਯੋਜਨਾਬੱਧ ਤਰੀਕੇ ਨਾਲ ਹੋਇਆ, ਕਿਉਂਕਿ ਥਰੂ ਦਾ ਸਿਸਟਮ ਹੋਇਆ, ਫੋਟੋਆਂ ਵੀ ਖਿੱਚੀਆਂ ਗਈਆਂ, ਸਾਰਾ ਕੁਝ ਹੋਇਆ। ਪਰ ਇਹ ਸਾਨੂੰ ਸਵਾਲ ਜਸਵੰਤ ਘੁੰਮਣ ਕਰ ਰਹੇ ਸੀ, ਇਹਦੇ ਬਾਰੇ ਕੀ ਤੁਸੀਂ ਕੀ ਕਹਿਣਾ ਚਾਹੋਗੇ? ਮਤਲਬ ਹਰਿਮੰਦਰ ਸਾਹਿਬ ਦੇ ਵਿਚ 1 ਕਿਲੋ ਸੋਨੇ ਦਾ ਜਿਹੜਾ ਹਾਰ ਤੁਸੀਂ ਭੇਂਟ ਕਰ ਰਹੇ ਹੋ, ਵੈਸੇ ਤਾਂ ਸਿਧਾਂਤਕ ਤੌਰ ਤੇ ਤਾਂ ਹੈਗਾ ਜੀ ਗਲਤ, ਮਤਲਬ ਜੇ ਆਪਾਂ ਗੁਰਬਾਣੀ ਦੇ ਸਿਧਾਂਤ,
ਜੇ ਤੁਸੀਂ ਕਿਸੇ ਚੀਜ਼ ਨੂੰ ਸਮਰਪਿਤ ਕਰਨਾ ਹੀ ਆ, ਤਾਂ ਉਸ ਨੂੰ ਫਿਰ ਪਬਲਿਕਲੀ ਜਾਂ ਉਹਦੀ ਪਬਲਿਸਿਟੀ ਕਿਉਂ ਕਰਨੀ? ਫਿਰ ਉਸਨੂੰ ਅੰਦਰ ਗਤੇ ਤੁਸੀਂ ਉਸਨੂੰ ਦੇ ਸਕਦੇ ਆ, ਉੱਥੇ ਜਾ ਕੇ ਚੜਾ ਸਕਦੇ ਆ, ਉਹਦੀ ਸਹਾਇਤਾ ਕਰ ਸਕਦੇ ਆ, ਹਰਿਮੰਦਰ ਸਾਹਿਬ ਜਾ ਕੇ ਤੁਸੀਂ ਪੈਸੇ ਵੀ ਚੜਾ ਸਕਦੇ, ਜਿੰਨੇ ਮਰਜ਼ੀ ਚੜਾਓ, ਲੇਕਿਨ ਜਿੱਥੇ ਤੱਕ ਉਹਨੂੰ ਅਖਬਾਰਾਂ ਦੇ ਵਿਚ ਆਉਣਾ, ਪ੍ਰਸਿੱਧੀ ਹਾਸਲ ਕਰਨੀ, ਉਹ ਤਾਂ ਫਿਰ ਦੇਣ ਦੀ ਥਾਂ ਤੇ ਲੈਣਾ ਜ਼ਿਆਦਾ ਹੋ ਗਿਆ ਕਿ ਪ੍ਰਸਿੱਧੀ ਲੈਣੀ ਆ, ਉਹ ਤੁਸੀਂ ਜ਼ਾਹਿਰ ਕਰ ਰਹੇ ਆ। ਜਿਸ ਵੇਲੇ ਤੁਸੀਂ ਕਿਸੇ ਨੂੰ ਕਰਨ ਦੀ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰਦੇ ਆ ਮਨਦੀਪ, ਉਸ ਵੇਲੇ ਤੁਹਾਡੀ ਭਾਵਨਾ ਹੁੰਦੀ ਸੇਵਾ ਦੀ, ਉਹ ਬਿਲਕੁਲ ਖਤਮ ਹੋ ਜਾਂਦੀ ਹੈ। ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਜਾਂ ਨਹੀਂ?
ਦੇਖੋ, ਭਾਵਨਾ ਤਾਂ ਜਿਹੜੀ ਦਾਨ ਦੀ ਆ, ਉਹ ਤਾਂ ਕਹਿੰਦੇ ਵੀ ਇੱਕ ਹੱਥ ਜੇ ਦਾਨ ਦਿੰਦਾ ਤਾਂ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਮਤਲਬ ਭਾਵਨਾ ਤਾਂ ਇਹ ਹੈ। ਦੂਜੀ ਗੱਲ ਇਹ ਆ ਵੀ ਚਲੋ ਹੋ ਸਕਦਾ ਪਬਲਿਸਿਟੀ ਦੇ ਲਈ ਕਰਨਾ ਹੋਵੇ, ਜਾਂ ਇੱਕ ਇਹ ਵੀ ਭਾਵਨਾ ਹੁੰਦੀ ਆ ਕਈ ਵਾਰੀ ਵੀ ਦਾਨ ਦੇਣਾ ਆ ਤਾਂ ਉਹ ਲੋਕਾਂ ਲਈ ਚਾਨਣ ਮੁਨਾਰਾ ਕਈ ਵਾਰੀ ਬਣਨਾ ਪੈਂਦਾ ਕਿ ਮੈਂ ਇਹ ਦਾਨ ਦੇ ਰਿਹਾ। ਹੁਣ ਇਹੀ ਸਵਾਲ ਇੱਥੇ ਇੱਕ ਬੰਦੇ ਨੂੰ ਕੀਤਾ ਸੀ, ਇੱਕ ਬੜੇ ਉਮਦਾ ਦਰਜੇ ਦੇ ਇੰਡਸਟਰੀਅਲ ਨੇ, ਤੇ ਐਂਡਰਿਊ ਫੋਰੈਸਟ, ਸ਼ਾਇਦ ਤੁਸੀਂ ਜਾਣਦੇ ਹੋਵੋਗੇ, ਆਸਟ੍ਰੇਲੀਆ ਦੇ ਮਾਈਨਰ ਨੇ, ਉਹਨਾਂ ਦੀਆਂ ਖਾਨਾਂ ਨੇ, ਤੇ ਉਹ ਵੀ ਇੱਕ ਗਰਾਊਂਡ ਲੈਵਲ ਤੋਂ ਉੱਠ ਕੇ ਅਬਰੀਜਨਲ ਕਮਿਊਨਿਟੀ ਦੇ ਵਿਚੋਂ ਉਨ੍ਹਾਂ ਨੇ ਆਪਣਾ ਐਮਪਾਇਰ, ਆਪਣਾ ਉਨ੍ਹਾਂ ਨੇ ਬਿਜ਼ਨਸ ਖੜਾ ਕੀਤਾ ਖਾਨਾ ਦਾ, ਤੇ ਉਹ ਬਹੁਤ ਸੇਵਾ ਕਰਦੇ ਨੇ। ਸੇਵਾ ਇੱਦਾਂ ਕਰਦੇ ਨੇ ਕਿ ਅਬਰੀਜਨਲਸ ਨੂੰ ਟ੍ਰੇਨ ਕਰਦੇ ਨੇ, ਸਕੂਲ ਖੋਲੇ ਨੇ, ਉਨ੍ਹਾਂ ਨੂੰ ਜੌਬਸ ਦਿੰਦੇ ਨੇ, ਆਪਣੀ ਕੰਪਨੀ ਦੇ ਵਿਚ ਪ੍ਰਾਇਓਰਟੀ ਉਨ੍ਹਾਂ ਨੂੰ ਦਿੰਦੇ ਨੇ। ਤੇ ਨਾਲ ਦੀ ਨਾਲ ਉਨ੍ਹਾਂ ਨੇ ਤਕਰੀਬਨ 2-3 ਕੁ ਸਾਲ ਪਹਿਲਾਂ ਉਨ੍ਹਾਂ ਨੇ $35 ਮਿਲੀਅਨ ਇੱਕ ਯੂਨੀਵਰਸਿਟੀ ਨੂੰ ਦਾਨ ਦਿੱਤਾ ਸੀ
ਜੀ।
35 million dollar ਯੂਨੀਵਰਸਿਟੀ ਨੂੰ। ਤੇ ਉਸ ਦੇ ਵਿਚ ਓਦੋ ਦੇ ਮੌਜੂਦਾ ਜਿਹੜੇ ਪ੍ਰਧਾਨ ਮੰਤਰੀ ਟੋਨੀ ਐਬਟ ਵੀ ਗਏ ਸੀ ਤੇ ਹੋਰ ਵੀ ਬਹੁਤ ਸਾਰੇ ਗਏ ਸੀ। ਤੇ ਆਹੀ ਸਵਾਲ ਜਿਹੜਾ ਕਰ ਰਹੇ ਆ ਇਹ ਸਵਾਲ ਟੀਵੀ ਦੇ ਉੱਤੇ ਪੁੱਛਿਆ ਸੀ ਕਿ ਜੇ ਤੁਸੀਂ ਦਾਨ ਹੀ ਦੇਣਾ ਚਾਹੁੰਦੇ ਹੋ ਵਾਈ ਮੇਕ ਸੋ ਮਚ ਫਸ ਅਬਾਊਟ ਇਟ, ਇੰਨਾ ਫਿਰ ਮਤਲਬ ਪਬਲਿਸਿਟੀ ਕਰਨ ਦੀ ਕੀ ਲੋੜ ਹੈ। ਤੇ ਉਨ੍ਹਾਂ ਦਾ ਕਹਿਣ ਦਾ ਮਤਲਬ ਉਨ੍ਹਾਂ ਨੇ ਜਿਹੜੀ ਗੱਲ ਕਹੀ ਆ ਕਹਿੰਦੇ ਜੇ ਪੈਸਾ ਅਥਾਹ ਆ ਉਹ ਬਿਲੀਅਨੇਅਰ ਹੈ, 35 million ਇੱਕ ਬਿਲੀਅਨੇਅਰ ਨੂੰ ਕੁਛ ਵੀ ਨੀ ਹੈਗਾ, ਉਹਦਾ ਜਿਦਾਂ 35 ਰੁਪਏ ਆ ਉਦਾਂ ਹੀ ਆ ਉਨ੍ਹਾਂ ਦੇ ਲਈ। ਪਰ ਕਹਿੰਦੇ ਜਿਦਾਂ ਮੈਂ ਗਰਾਉਂਡ ਲੈਵਲ ਤੇ ਕੰਮ ਕੀਤਾ ਕਰ ਰਿਹਾ ਲੋਕਾਂ ਚ ਵਿਚਰਦਾ ਆ, 35 million ਇਜ਼ ਲੋਟ ਆਫ ਮਨੀ
ਠੀਕ ਹੈ
ਇੱਕ ਆਮ ਬੰਦੇ ਲਈ ਸਾਡੇ ਵਰਗਿਆਂ ਲਈ ਹਿਊਜ ਅਮਾਊਂਟ ਹੈ ਨਾ ਦਾਨ ਕਰਨਾ
ਠੀਕ ਹੈ।
ਤੇ
ਦਾਨ ਕਰਨਾ ਨੀ ਸਾਡੇ ਲਈ ਉਦਾਂ 35 million ਉਦਾਂ ਹੀ ਬਹੁਤ ਜ਼ਿਆਦਾ ਹੈ, 5 million ਹੀ ਬਹੁਤ ਹੈ।
ਕਹਿੰਦੇ ਬਈ ਕਹਿੰਦੇ ਇਹ ਮੈਂ ਤਾਂ ਦੱਸ ਰਿਹਾ ਤਾਂ ਮੈਂ ਪ੍ਰਧਾਨ ਮੰਤਰੀ ਨੂੰ ਸੱਦਿਆ ਬਈ ਮੈਂ ਯੂਨੀਵਰਸਿਟੀ ਨੂੰ ਦਾਨ ਕੀਤਾ ਹੈ ਰਾਈਟ, ਮੈਂ ਸ਼ੋ ਕਰਨਾ ਚਾਹੁੰਦਾ ਦੱਸਣਾ ਚਾਹੁੰਦਾ ਆਪਣੇ ਸਮਕਾਲੀਆਂ ਨੂੰ ਆਪਣੇ ਬਰਾਬਰ ਦੇ ਬਿਜ਼ਨਸਮੈਨਾਂ ਨੂੰ ਬਈ ਏਦਾਂ ਕਰਨਾ ਚਾਹੀਦਾ
ਬਈ
ਮੈਂ ਕੀਤਾ ਆ। ਇਹ ਉਨ੍ਹਾਂ ਤੇ ਇੱਕ ਪ੍ਰੈਸ਼ਰ ਕ੍ਰੀਏਟ ਹੋਊਗਾ, ਇੱਕ ਦੌੜ ਲੱਗੂਗੀ, ਉਹ ਮੋਟੀਵੇਟ ਵੀ ਹੋਣਗੇ ਬਈ ਸਾਡੇ ਕੋਲ ਪੈਸਾ ਆ ਅਸੀਂ ਵੀ ਦਈਏ ਕਿੱਥੇ ਵਿਦਿਅਕ ਅਦਾਰਿਆਂ ਨੂੰ ਯੂਨੀਵਰਸਿਟੀਆਂ ਨੂੰ ਜਿੱਥੋਂ ਕਿ ਸਕਿੱਲ ਨਿਕਲਣਾ। ਇਹ ਕਹਿੰਦੇ 35 million ਨਾ ਇੱਕ ਦਿਨ 350 million ਹੋ ਕੇ ਨਿਕਲਣਾ 10 ਸਾਲਾਂ ਚ
ਠੀਕ ਹੈ,
ਜਦੋਂ ਇਹਦੇ ਚ ਨਿਆਣੇ ਪੜ੍ਹਨੇ ਆ ਸਕਿੱਲ ਬਣਨਾ ਤਾਂ ਇਹ ਆਸਟ੍ਰੇਲੀਆ ਨੂੰ ਇਹਦਾ 350 million ਬਣਨਾ ਹੈ
ਠੀਕ ਹੈ।
ਸੋ ਇਹ ਤਾਂ ਮੈਂ ਮੋਟੀਵੇਟ ਕਰਨ ਦੇ ਲਈ ਕਹਿੰਦਾ ਮੈਂ ਇਹ ਟੀਵੀ ਤੇ ਆਇਆ ਆ, ਮੋਟੀਵੇਟ ਕਰਨ ਦੇ ਲਈ ਮੈਂ ਇਹਨੂੰ ਪਬਲਿਕਲੀ ਜ਼ਾਹਰ ਕੀਤਾ ਆ। ਹੁਣ ਜਿਹੜੀ ਆ ਗੱਲ ਆਪਾਂ ਦਰਬਾਰ ਸਾਹਿਬ ਦੇ ਸੋਨੇ ਦੀ ਗੱਲ ਕਰਦੇ ਆ
ਠੀਕ ਹੈ
ਰਾਈਟ, ਮੈਨੂੰ ਲੱਗਦਾ ਇਹਦੇ ਚ ਕੋਈ ਮੋਟੀਵੇਸ਼ਨ ਵਾਲੀ ਤਾਂ ਗੱਲ ਨੀ, ਕਿਉਂਕਿ ਇਹ ਤੋਂ ਪਹਿਲਾਂ ਵੀ ਟੁੱਟ ਬ੍ਰਦਰ ਨੇ ਸੋਨੇ ਦੀ ਪਾਲਕੀ ਜਿਹੜੀ ਦਾਨ ਕੀਤੀ ਸੀਗੀ
ਠੀਕ ਹੈ।
ਤੇ ਇਹਦੇ ਵਿਚ ਇਹ ਥੋੜਾ ਮੈਨੂੰ ਨੀ ਲੱਗਦਾ ਇਹਦੇ ਵਿਚ ਕੋਈ ਐਡੀ ਮਤਲਬ ਗੱਲ ਹੈ, ਸਿਰਫ ਆਪਣੀ ਪਬਲਿਸਿਟੀ ਲਈ ਹੈ। ਵੈਸੇ ਜਿਹੜਾ ਮਹਾਰਾਜ ਤਾਂ ਸਿੱਧਾ ਹੀ ਕਹਿ ਰਹੇ ਨੇ ਬਾਣੀ ਵਿਚ ਕੱਪੜ ਰੂਪ ਸਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਇਹ ਜਿਹੜੀਆਂ ਦੁਨਿਆਵੀ ਚੀਜ਼ਾਂ ਸੋਨੇ ਨੂੰ ਪ੍ਰਮੋਟ ਕਰਨਾ ਇਹ ਹੋਣਾ ਨੀ ਚਾਹੀਦਾ। ਮੈਂ ਆਪਣੇ ਸਰੋਤਿਆਂ ਨੂੰ ਇਹ ਵੀ ਦੱਸ ਦਿੰਦਾ ਕਿ ਸੋਨੇ ਦੀ ਝਾਲ ਜਿਹੜੀ ਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਫਰਾਈ ਸੀ, ਉਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਇੱਦਾਂ ਦਾ ਨਹੀਂ ਸੀ। ਉਹ ਇੱਕ ਮਤਲਬ ਬਹੁਤ ਵਧੀਆ ਆਲਾ ਦਰਜੇ ਦਾ ਗੁਰਦੁਆਰਾ ਮੰਦਰ ਸੀ ਤੇ ਉਹ ਤੋਂ ਬਾਅਦ ਫਿਰ ਮਤਲਬ ਸੋਨੇ ਦੀ ਝਾਲ ਜਦੋਂ ਸਿੱਖ ਰਾਜ ਸਥਾਪਿਤ ਹੋਇਆ ਉਦੋਂ ਹੋਈ ਆ, ਉਹ ਤੋਂ ਬਾਅਦ ਫਿਰ ਸੋਨੇ ਵੱਲ ਨੂੰ ਗਿਆ ਕੰਮ
ਠੀਕ ਹੈ।
ਤੇ ਇਹ ਵੀ ਅਕਸਰ ਦੇਖਿਆ ਜਾਂਦਾ, ਮੈਂ ਫੇਸਬੁੱਕ ਤੇ ਵੀ ਦੇਖਿਆ ਸੀ ਕਿ ਕਈ ਗੁਰਦੁਆਰਿਆਂ ਚ ਲਿਖ ਕੇ ਲਾ ਦਿੰਦੇ ਨੇ ਕਿ ਸੋਨੇ ਦਾ ਕੰਮ ਚੱਲ ਰਿਹਾ ਜੀ, ਵੱਧ ਤੋਂ ਵੱਧ ਦਾਨ ਦਿਓ। ਉੱਥੇ ਕੀ ਹੁੰਦਾ ਹੈ ਕਿ ਕਈ ਜਿਹੜੀਆਂ ਬੀਬੀਆਂ ਹੁੰਦੀਆਂ ਲੇਡੀਜ਼ ਹੁੰਦੀਆਂ ਉਹ ਭਾਵੁਕ ਹੋ ਜਾਂਦੀਆਂ ਜਾਂ ਜਿਹੜੀਆਂ ਘਰੇ ਲੜੀਆਂ ਹੁੰਦੀਆਂ ਮੈਂ ਦੇਣਾ ਨੀ ਆਪਣੀ ਨੂੰਹ ਨੂੰ ਬਜ਼ੁਰਗ ਔਰਤਾਂ ਉਹ ਮੈਂ ਤਾਂ ਇਹਦੇ ਨਾਲ ਗੁਰਦੁਆਰੇ ਦੇ ਦਿੰਦਾ ਉੱਥੇ ਸੇਵਾ ਚੱਲਦੀ ਆ, ਇਹਨਾਂ ਨੂੰ ਕੱਲ ਹੀ ਦੇਣਾ, ਇਹ ਕਿਹੜੇ ਸਾਡੀ ਕਦਰ ਕਰਦੇ ਆ, ਇੱਦਾਂ ਬਹੁਤ ਮਤਲਬ ਚੱਲਦਾ ਕੰਮ। ਔਰ ਉਹ ਜਿਹੜੇ ਪ੍ਰਬੰਧਕ ਹੁੰਦੇ ਆ ਉਹ ਇਹ ਭਾਵਨਾਵਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹੁੰਦੇ ਜਾਂ ਜਿਹੜੇ ਬਾਬੇ ਆ ਬੜਾ ਐਕਸਪਲੋਇਟ ਕਰਦੇ ਇਹਨਾਂ ਚੀਜ਼ਾਂ
ਨੂੰ,
ਉਹ ਜਿਹੜੀ ਸੱਸ ਨੂੰਹ ਦਾ ਤਕਰਾਰ ਹੈ ਜਾਂ ਬੱਚਿਆਂ ਦੇ ਨਾਲ ਜਿਹੜਾ ਗੈਪ ਹੈ ਉਹਨੂੰ ਐਕਸਪਲੋਇਟ ਕਰਕੇ ਜ਼ਮੀਨਾਂ ਵੀ ਨਾਂ ਲਿਖਵਾ ਲੈਂਦੇ ਆ, ਉਹਨਾਂ ਤੋਂ ਗਹਿਣੇ ਵੀ ਕਢਾ ਲੈਂਦੇ ਆ ਜਿਹੜੇ ਕੀਮਤੀ ਆ। ਸੋ ਉਹ ਬਹਾਨਾ ਕੀ ਕਰਦੇ, ਗੁਰਦੁਆਰੇ ਜੀ ਸੋਨੇ ਦੀ ਸੇਵਾ ਚੱਲ ਰਹੀ ਆ ਜਾਂ ਸੋਨੇ ਦੀ ਪਾਲਕੀ ਬਣਾਉਣੀ ਆ ਜਾਂ ਕੋਈ ਸੋਨਾ ਉੱਥੇ ਲਾਣਾ ਆ, ਹਨਾ, ਤੇ ਉਹਦਾ ਹੁਣ ਕੋਈ ਹਿਸਾਬ ਕਿਤਾਬ ਨੀ ਹੁੰਦਾ ਉਹਨਾਂ ਕੋਲੇ ਹੁੰਦਾ ਆ। ਸੋ ਉਹ ਵੀ ਇੱਕ ਤਰ੍ਹਾਂ ਨਾਲ ਗਲਤ ਰਵਾਇਤ ਹੈ, ਗਲਤ ਰੀਤ ਹੈ। ਉਹ ਅਸਲ ਦੇ ਵਿਚ ਸੇਵਾ ਤਾਂ ਜਿਹੜੀ ਉੱਥੇ ਕੀਰਤਨ ਦੀ ਚੱਲਣੀ ਚਾਹੀਦੀ ਆ ਜਾਂ ਲੰਗਰ ਦੀ ਚੱਲਣੀ ਚਾਹੀਦੀ, ਇਹ ਤੋਂ ਇਲਾਵਾ ਤਾਂ ਮਤਲਬ ਚਲੋ ਠੀਕ ਹੈ ਬਿਲਡਿੰਗ ਬਣਾਉਣੀ ਆ ਕਰਨੀ ਆ, ਬੇਸਿਕ ਜਿਹੜੀਆਂ ਲੋੜਾਂ ਆ ਉਹ ਹੋਣੀਆਂ ਚਾਹੀਦੀਆਂ। ਪਰ ਜੇ ਹੁਣ ਤੁਸੀਂ ਗੋਲਡ ਪਲੇਟ ਕਰਨਾ ਉਹਨੂੰ ਕੰਧ ਨੂੰ ਜਾਂ ਪਾਲਕੀ ਨੂੰ, ਉਹਦਾ ਫੇਰ ਉਹਦਾ ਤਾਂ ਕੋਈ ਅੰਤ ਹੀ ਨੀ। ਕੱਲ ਨੂੰ ਉੱਥੇ ਮਤਲਬ ਕਿਲੋ ਸੋਨਾ ਲੱਗਾ, ਪਰਸੋਂ ਨੂੰ ਉੱਥੇ 10 ਕਿਲੋ ਲਾਣਾ ਆ, ਫੇਰ ਜੀ ਉੱਥੇ ਹੀਰੇ ਵੀ ਲਾਣੇ, ਇਟਸ ਨੈਵਰ ਐਂਡਿੰਗ ਸਟੋਰੀ ਹੈ ਨਾ, ਫਿਰ ਟਾਈਟੇਨੀਅਮ ਵੀ ਲਾਣਾ। ਸੋ ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਇਸੇ ਨੋਟ ਤੇ ਗੱਲ, ਸ਼ਾਇਦ ਤੁਸੀਂ ਸੁਣਿਆ ਹੋਊਗਾ ਜੀ ਇੰਗਲੈਂਡ ਦੇ ਵਿਚ ਇੱਕ ਬੜਾ ਮਸ਼ਹੂਰ ਬਾਬਾ ਹੋਇਆ ਕੰਬਲੀ ਵਾਲਾ,
ਅੱਛਾ
ਕਾਲੀ ਕੰਬਲੀ ਵਾਲਾ,
ਹਾਂਜੀ ਹਾਂਜੀ।
ਤੇ ਉਹ ਵੀ ਕਹਿੰਦੇ ਜੀ ਉੱਥੇ ਹੁਣ ਖੂਹ ਜਾ ਪੱਟ ਲਿਆ ਸੀਗਾ,
ਅੱਛਾ ਜੀ,
ਪੁਰਾਣਾ ਖੂਹ ਸੀਗਾ ਉੱਥੇ ਬਹਿ ਗਿਆ ਸੀ ਜੀ, ਲਓ ਜੀ ਕੰਬਲੀ ਵਾਲਾ। ਉਹਨਾਂ ਨੇ ਕਹਿੰਦੇ ਇਹ ਮੇਰੇ ਤਾਇਆ ਜੀ ਦੱਸਦੇ ਹੁੰਦੇ ਆ, ਕਹਿੰਦੇ ਉਹਨਾਂ ਨੇ ਜਿਹੜਾ ਡਰਾਮਾ ਰਚਿਆ ਨਾ, ਡਰਾਮਾ ਇਹ ਰਚਿਆ ਕਿ ਇੰਡੀਆ ਤੋਂ ਗਿਆ ਬੰਦਾ ਉਹ ਤੇ ਸਕੀਮ ਬਣਾਈ ਰਲ ਕੇ ਤੇ ਕਿੱਦਾਂ ਮਾਇਆ ਪੈਸਾ ਕਿੱਦਾਂ ਇਕੱਠਾ ਕੀਤਾ ਜਾਵੇ
ਜੀ।
ਉਹ ਕਹਿੰਦੇ ਵੀ ਉਹ ਪ੍ਰਚਾਰ ਲੱਗ ਗਿਆ ਕਰਨ ਤੇ ਹੌਲੀ ਹੌਲੀ ਉਹਦੀ ਹਵਾ ਬੰਦ ਦਿੱਤੀ ਚੇਲਿਆਂ ਨੇ, ਲੈ ਵੀ ਇਹ ਤਾਂ ਬਾਬਾ ਕੰਬਲੀ ਵਾਲਾ ਬਹੁਤ ਮਸ਼ਹੂਰ ਹੈ ਨਾ, ਤੇ ਉਨ੍ਹਾਂ ਨੇ ਸਲਾਹ ਬਣਾ ਲਈ ਵੀ ਪਹਿਲਾਂ ਜਿਹੜੀਆਂ ਨਾ ਜਿੱਦਾਂ ਪੰਜ ਛੇ ਬੀਬੀਆਂ ਨੂੰ ਕਹਿ ਦਿੱਤਾ ਵੀ ਤੁਸੀਂ ਆਪਣੇ ਗਹਿਣੇ ਲਿਆ ਕੇ ਸਿੱਟ ਦੇਣੇ ਇਹਦੇ ਮੂਹਰੇ।
ਅੱਛਾ ਜੀ।
ਜਦ ਇਹ ਲੱਗੂਗਾ ਨਾ ਇਹ ਪ੍ਰਚਾਰ ਕਰੂਗਾ ਬੋਲੂਗਾ ਵੀ ਸੋਨੇ ਚ ਕੱਖ ਨੀ ਰੱਖਿਆ ਇਹਨੂੰ ਦਾਨੇ ਕਰ ਦੇਣਾ ਚਾਹੀਦਾ ਗਰੀਬਾਂ ਦੇ ਮੂੰਹ ਚ ਪੈ ਜਾਣਾ ਚਾਹੀਦਾ ਐ ਕਰਨਾ ਚਾਹੀਦਾ ਇਹਨੂੰ ਤੇ ਉਹ ਕਹਿੰਦੇ ਵੀ ਤੁਸੀਂ ਬੀਬੀਆਂ ਨੂੰ ਵੀ ਤੁਸੀਂ ਮੂਹਰੇ ਲਿਆ ਕੇ ਸਿੱਟ ਦਿਓ। ਉਹਨੇ ਇਦਾਂ ਹੀ ਕੀਤਾ ਜਦੋਂ ਉਹ ਪ੍ਰਚਾਰ ਕਰਨਾ ਸ਼ੁਰੂ ਹੋਣਾ ਇਹ ਡਰਾਮਾ ਚੱਲਿਆ ਡੇਢ ਦੋ ਸਾਲ ਚੰਗਾ ਉਹਨੂੰ ਤਾਂ ਕੁਆਂਟਲਾਂ ਦੇ ਹਿਸਾਬ ਨਾਲ ਸੋਨਾ ਇਕੱਠਾ ਕੀਤਾ ਫਿਰ ਜਿੱਦਾਂ ਰੈਕਰ ਨੀ ਇਕੱਠੇ ਕਰਦੇ ਲੋਹਾ ਕਬਾੜੀਏ ਏਦਾਂ ਬੀਬੀਆਂ ਤਾਂ ਉਹਨੇ ਕਢਾਇਆ ਫਿਰ ਉਹ ਇਮੋਸ਼ਨਲ ਕਰ ਕਰਕੇ ਉਹਨਾਂ ਨੇ ਬੀਬੀਆਂ ਨੇ ਆਪੇ ਉਹ ਪਹਿਲਾਂ ਹੀ ਸੱਟ ਦੇਣੇ ਗਹਿਣੇ ਲਿਜਾ ਕੇ ਮੂਹਰੇ ਮਗਰ ਦੇਖਾ ਦੇਖੀ ਜਿੰਨ ਪਾਏ ਹੋਣੇ ਉਹਨੇ ਵੀ ਚੱਲ ਪਈ ਇੱਕ ਦੂਜੇ ਦਾ ਪ੍ਰੈਸ਼ਰ ਦੇ ਹੇਠਾਂ ਆ ਕੇ ਇਮੋਸ਼ਨਲ ਹੋ ਗਏ ਉਹਦਾ ਮਗਰੋਂ ਪਤਾ ਲੱਗਣਾ ਵੀ ਅਸੀਂ ਤਾਂ ਇੰਨੇ ਦੇ ਗਹਿਣੇ ਸਿੱਟੇ ਆਈ ਆ ਇਹ ਡੇਢ ਦੋ ਸਾਲ ਚੱਲਿਆ ਕੰਮ ਉੱਥੇ ਤੇ ਉਹਨੇ ਮਤਲਬ ਚੰਗੇ ਬਾਅਦ ਚ ਮਤਲਬ ਬਾਬਾ ਗਾਇਬ ਸ਼ਾਇਦ ਮੈਨੂੰ ਲੱਗਦਾ ਗੋਲੀ ਵੀ ਚੱਲੀ ਸੀ
ਠੀਕ
ਹੈ ਸੋ ਮਤਲਬ ਇਹੋ ਜਿਹੜਾ ਰੁਝਾਨ ਹੈ ਇਹ ਪੈਸੇ ਬਟੋਰ ਨੇ ਮਤਲਬ ਅਨਚਾਰਟਡ ਜਿਹੜੀ ਡਿਵੈਲਪਮੈਂਟ ਕਰਨੀ ਜਿਹਦੀ ਲੋੜ ਨੀ ਹੈਗੀ ਹੁਣ ਇੱਕ ਪਾਲਕੀ ਉਹ ਲੱਕੜ ਦੀ ਵੀ ਹੋ ਸਕਦੀ ਉਹਦੇ ਪਰ ਝਾਲਾਂ ਫੇਰੀ ਜਾਣੀਆਂ ਸੋਨਾ ਚੜਾਈ ਜਾਣਾ ਮੜੀ ਜਾਣਾ ਇਹ ਮੇਰੇ ਹਿਸਾਬ ਨਾਲ ਗਲਤ ਹੈ ਬਾਕੀ ਸਾਰਿਆਂ ਦਾ ਜਿੱਦਾਂ ਸਰੋਤਿਆਂ ਦਾ ਜ਼ਰੂਰੀ ਨੀ ਹੈਗਾ ਫਿਰ ਸਾਡੇ ਨਾਲ ਸਹਿਮਤ ਹੀ ਹੋਣਾ ਹੁੰਦਾ ਵਿਚਾਰਾਂ ਚ ਬੰਨਗੀ ਹੋਣੀ ਚਾਹੀਦੀ ਹੈ ਨਾ ਤੇ ਤੁਸੀਂ ਦੱਸ ਵੀ ਸਕਦੇ ਹੋ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਤਾਂ ਸਰੋਤੇ ਮਤਲਬ ਹੋਰ ਵੀ ਆਪਾਂ ਸੁਨੇਹੇ ਲੈਣੇ ਆ ਮੈਸੇਜ ਵੀ ਲੈਣੇ ਆ ਤੇ ਇਧਰ ਨਾ ਸਾਡੇ ਨਾਲ ਕਰਨਵੀਰ ਹੁਣੀ ਜੁੜੇ ਉਹਨਾਂ ਨੇ ਮੈਸੇਜ ਭੇਜਿਆ ਸੀ ਕਹਿੰਦੇ ਕਿ ਅੱਜ ਤਾਂ ਕਮਾਲ ਹੋ ਗਈ ਕਹਿੰਦੇ ਜਦੋਂ ਰਾਜਾ ਵੜਿੰਗ ਇੱਕ ਕਿਸਾਨ ਕੋਲ ਕਰਜ਼ਾ ਕੁਰਕੀ ਖਤਮ ਵਾਲਾ ਫਾਰਮ ਭਰਨ ਲੱਗਾ ਤਾਂ ਕਿਸਾਨ ਅੱਗੇ ਐਫੀਡੈਵਿਟ ਕੱਢ ਕੇ ਖੜਾ ਹੋ ਗਿਆ ਤੇ ਕਹਿੰਦਾ ਇਸ ਉੱਪਰ ਸਾਈਨ ਕਰ ਜੇ ਸਰਕਾਰ ਨੇ ਕਰਜ਼ਾ ਮਾਫ਼ ਨਾ ਕੀਤਾ ਤਾਂ ਰਾਜਾ ਵੜਿੰਗ ਪੱਲਿਓਂ ਪੈਸੇ ਦਊ ਰਾਜਾ ਕਹਿੰਦੇ ਚੁੱਪ ਕਰਕੇ ਕਹਿੰਦੇ ਚੱਲ ਗਿਆ ਕਹਿੰਦਾ ਚੱਲ ਦਲ ਬਦਲੂ ਟੋਲਾ ਤੇ ਮਧੂਸੂਦਨ ਰਾਜੂ ਸਤਿ ਸ੍ਰੀ ਅਕਾਲ ਬੁਲਾ ਰਹੇ ਮਿਸਟਰ ਫਲੋਰਾ ਨੂੰ ਪੁੱਛੋ ਕਿ ਬੀਜੇਪੀ ਨੇ ਤਾਂ ਕੀਤੇ ਨੇ ਆਪਣੇ ਵਾਅਦੇ ਪੂਰੇ ਸੋ ਵਾਈ ਆਸਕ ਟੂ ਆਪ ਸਟਿਲ ਦੇ ਆਰ ਨਾਟ ਇਨ ਪਾਵਰ ਹਾਂਜੀ ਉਹ ਇਹਨਾਂ ਨੂੰ ਮੈਂ ਤਾਂ ਪੁੱਛਦਾ ਹੀ ਰਹਿੰਦਾ ਹੁੰਦਾ ਇਹ ਕਈ ਵਾਰੀ ਇਦਾਂ ਕਹਿੰਦੇ ਹੁੰਦੇ ਕਹਿੰਦੇ ਵੀ ਇਹ ਤਾਂ 15 ਲੱਖ ਦੀ ਉਡੀਕ ਕਰ ਰਹੇ ਨੇ ਜਿਹੜੇ ਇਹਨਾਂ ਦੇ ਅਕਾਊਂਟ ਚ ਕਾਲਾ ਦਾਣਾ ਆ ਉਹ ਵਾਅਦਾ ਹੀ ਸਾਰਿਆਂ ਨਾਲ ਵੱਡਾ ਵਾਅਦਾ ਸੀਗਾ ਇੰਡੀਆ ਦੇ ਨਾਲ ਉਹੀ ਨੀ ਪੂਰਾ ਕੀਤਾ ਵੈਸੇ ਮੈਂ ਮਧੂਸੂਦਨ ਜੀ ਤੁਹਾਡੇ ਨਾਲ ਸਹਿਮਤ ਹੈ ਕੰਮ ਕਾਫੀ ਹੋਏ ਨੇ ਇੰਡੀਆ ਦੇ ਕਾਫੀ ਇਨਵੈਸਟਮੈਂਟ ਹੋਈ ਹੈ ਇੰਡੀਆ ਦੀ ਤਰੱਕੀ ਹੋਈ ਹੈ ਪਰ ਜਿਹੜੇ ਜੁਮਲੇ ਮਤਲਬ ਬਹੁਤ ਵੱਡੇ ਵੱਡੇ ਸੁਪਨੇ ਦਿਖਾਏ ਲੋਕਾਂ ਨੂੰ ਉਹ ਜਦੋਂ ਪੂਰੇ ਨੀ ਕਰਨੇ ਮਤਲਬ ਉਹ ਇੱਕ ਕਬਾਬ ਦੇ ਵਿੱਚ ਕਹਿ ਲਓ ਗਲੇ ਦੀ ਹੱਡੀ ਬੀਜੇਪੀ ਦੇ ਬਣਨੀ ਆ ਬਣੀਓ ਆ ਬਣੀ ਰਹਿਣੀ ਵੀ ਆ ਇਹੀ ਵਾਜਪਾਈ ਜਾਂ ਦੂਜੀ ਵਾਰੀ ਸਰਕਾਰ ਬਣਾਉਣ ਦੇ ਲਈ ਉਤਰੇ ਸੀਗੇ ਕਾਂਗਰਸ ਦੇ ਜਦੋਂ ਮਨਮੋਹਨ ਸਿੰਘ ਹੋਣੀ ਜਿੱਤੇ ਤਾਂ ਉਨ੍ਹਾਂ ਨੇ ਇੱਕ ਨਾਰਾ ਦਿੱਤਾ ਸੀ ਫੀਲ ਗੁੱਡ ਫੀਲ ਗੁੱਡ ਫੈਕਟਰ ਬਹੁਤ ਵਧੀਆ ਚੱਲ ਰਿਹਾ ਜੀ ਫੀਲ ਗੁੱਡ ਕਰੋ ਬਸ ਪਰ ਲੋਕਾਂ ਨੇ ਫੀਲ ਗੁੱਡ ਕੀਤਾ ਨੀ
ਅਮਨਦੀਪ ਇਹਨਾਂ ਦੀ ਗੱਲ ਵਿਆਖਿਆ ਸੀ ਕਰਦੇ ਆ ਕਿ ਬੀਜੇਪੀ ਦੀ ਜੇ ਪਰਫਾਰਮੈਂਸ ਦੇਖੀ ਜਾਵੇ ਨਰਿੰਦਰ ਮੋਦੀ ਦੀ ਇੰਟਰਨੈਸ਼ਨਲ ਫਰੰਟ ਤੇ ਰਾਜਨੀਤਿਕ
ਤੇ
ਵੈਰੀ ਐਕਟਿਵ ਆ ਵੈਰੀ ਪ੍ਰੋਗਰੈਸਿਵ ਆ ਵੈਰੀ ਪ੍ਰੋਐਕਟਿਵ ਵੀ ਆ ਪ੍ਰੋਗਰੈਸ ਤਾਂ ਹੈ ਹੀ ਹੈ ਤੇ ਉਹਦਾ ਜਿਹੜਾ ਵੀਜ਼ਨ ਹੈ ਆਸਟ੍ਰੇਲੀਆ ਦਾ ਕਾਫੀ ਵਾਈਡ ਭਾਰਤ ਦੇ ਬਾਰੇ ਕਾਫੀ ਵਾਈਡ ਆ ਅਤੇ ਲੋਕ ਉਹਨੂੰ ਪਸੰਦ ਵੀ ਕਰ ਰਹੇ ਆ ਜੇ ਤੁਸੀਂ ਕਿਸੇ ਭਾਰਤ ਦੇ ਦੂਜੇ ਸ਼ਹਿਰ ਵਿਚ ਜਾ ਕੇ ਕਿਸੇ ਪ੍ਰਾਈਮ ਮਿਨਿਸਟਰ ਬਾਰੇ ਗੱਲ ਕਰਦੇ ਹੋ ਕੋਈ ਵੀ ਵਿਅਕਤੀ ਨਰਿੰਦਰ ਮੋਦੀ ਦੇ ਖਿਲਾਫ਼ ਨਹੀਂ ਬੋਲਦਾ ਅਤੇ ਬੀਜੇਪੀ ਨੇ ਪਿਛਲੇ ਡੇਢ ਦੋ ਸਾਲ ਦੇ ਵਿਚ ਜਦੋਂ ਦੀ ਉਹ ਆਪਣੇ ਕਾਰਜਕਾਲ ਵਿਚ ਆਈ ਆ ਕਾਫੀ ਡਿਵੈਲਪਮੈਂਟ ਦੇ ਵੀ ਕੰਮ ਕੀਤੇ ਕਾਫੀ ਪ੍ਰੋਜੈਕਟ ਵੀ ਅੱਛੇ ਅੱਛੇ ਸ਼ੁਰੂ ਕੀਤੇ ਸਪੇਸ ਵਿਚ ਕਾਫੀ ਅਮਨਦੀਪ ਤਰੱਕੀ ਹੋਈ ਸਪੇਸ ਟੈਕਨੋਲੋਜੀ ਦੇ ਵਿਚ ਜਿਹੜਾ ਦੇਸ਼ ਦਾ ਅਕਸ ਆ ਉਹ ਵੀ ਕਾਫੀ ਵਧਿਆ ਜਿਹੜੀ ਗਰੋਥ ਰੇਟ ਆ ਉਹਦੇ ਵਿਚ ਵੀ ਥੋੜੀ ਚਾਈਨਾ ਦੇ ਬਰਾਬਰ ਆ ਗਈ ਆ ਉਸ ਤੋਂ ਥੋੜੀ ਜਿਹੀ ਵੱਧ ਗਈ ਆ ਤੇ ਡਿਵੈਲਪਮੈਂਟ ਤਾਂ ਹੋਈ ਆ ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦਾ ਜਿਹੜਾ ਹੁਣ 6ਵੀਂ ਇਕਾਨਮੀ ਆ 5ਵੀਂ ਇਕਾਨਮੀ ਦੁਨੀਆਂ ਦੀ ਉਹ ਕਿਸੇ ਬੇਸ ਤੇ ਹੀ ਆ ਵੈਸੇ ਤਾਂ ਨਹੀਂ ਹੈ ਉਹਦੇ ਵਿਚ ਅਰਾਜਕਤਾ ਵੀ ਇੰਨੀ ਇਕਾਨਮੀ ਦੇ ਵਿਚ ਨਹੀਂ ਹੈ ਪੋਲੀਟੀਕਲ ਸਟੇਬਿਲਿਟੀ ਵੀ ਹੈ 2 ਸਾਲ ਤੋਂ 2.5 ਸਾਲ ਤੋਂ ਸਰਕਾਰ ਚੱਲ ਰਹੀ ਆ ਹਰ ਫਰੰਟ ਤੇ ਪੋਲੀਟੀਕਲ ਫਰੰਟ ਤੇ ਸਮਾਜਿਕ ਫਰੰਟ ਤੇ ਸਪੋਰਟਿੰਗ ਫਰੰਟ ਤੇ ਅਸੀਂ ਨਹੀਂ ਕਹਿ ਸਕਦੇ ਇੰਨੀ ਤਰੱਕੀ ਹੋਈ ਹੈ ਉਹ ਤਾਂ 1-2 ਸਾਲ ਚ ਨਹੀਂ ਹੋ ਸਕਦੀ ਸਪੋਰਟਿੰਗ ਕਲਚਰ ਹੀ ਨਹੀਂ ਹੈਗਾ ਉੱਥੇ ਤੇ ਮਿਲਟਰੀ ਲੈਵਲ ਤੇ ਵੀ ਇੰਟਰਨੈਸ਼ਨਲ ਲੈਵਲ ਤੇ ਜੀ ਡਿਪਲੋਮੈਸੀ ਆ ਉਹਦੇ ਵਿਚ ਵੀ ਭਾਰਤ ਦਾ ਕਾਫੀ ਨਾਂ ਆ ਈਵਨ ਪਾਕਿਸਤਾਨ ਨਾਲ ਦੇ ਜਿਹੜੇ ਟੈਨਸ਼ਨ ਭਰੇ ਇਸ ਵੇਲੇ ਹਾਲਾਤ ਚੱਲ ਰਹੇ ਆ ਉਹਨੂੰ ਵੀ ਕਾਫੀ ਚੰਗੇ ਢੰਗ ਦੇ ਨਾਲ ਹੈਂਡਲ ਕੀਤਾ ਜਾ ਰਿਹਾ ਆ ਤੇ ਅਸੀਂ ਇਹ ਨੀ ਕਹਿ ਰਹੇ ਕਿ ਬੀਜੇਪੀ ਨੇ ਕੁਛ ਨੀ ਕੀਤਾ, ਜਿਹੜੇ ਜੁਮਲੇ ਹੁੰਦੇ ਆ ਇਲੈਕਸ਼ਨ ਦੇ ਜੁਮਲੇ ਹੁੰਦੇ ਆ, ਜਿੱਦਾਂ ਤੁਸੀਂ ਕਿ ਫੀਲ ਗੁੱਡ ਕਰੋ ਅੱਛੇ ਦਿਨ ਆਵਣਗੇ, ਇਹ ਅੱਛੇ ਦਿਨ ਆਏ ਆ ਲੋਕਾਂ ਦੇ, ਬਹੁਤ ਲੋਕਾਂ ਦੇ ਅੱਛੇ ਦਿਨ ਆਏ ਆ, ਲੇਕਿਨ ਅੱਛੇ ਦਿਨ ਦਾ ਇਹ ਮਤਲਬ ਨੀ ਤੁਸੀਂ ਕੰਮ ਨਾ ਕਰੋ, ਸੜਕਾਂ ਦੇ ਬੈਠੇ ਰਹੋ, ਇਧਰ ਉਧਰ ਘੁੰਮੀ ਜਾਓ, ਤੇ
ਸਰਕਾਰ
ਘੜੇ ਬੱਟੇ ਸੀਰੀਅਲ ਜਿੱਦਾਂ ਅਸੀਂ ਦੇਖਦੇ ਦੇਖੀ ਜਾਓ,
ਕਮਾਲ
ਤੇ ਸੀਰੀਅਲ ਦੇਖਿਆ
ਰਾਤੀ ਤਿੰਨ ਚਾਰ ਦੇਖੇ ਸੀਰੀਅਲ, ਤੁਸੀਂ ਉਹ ਸਾਰੀ ਉਮਰ ਹੁਣ ਉਹੀ ਕਹੀ ਜਾਣਾ ਅਸੀਂ ਸੀਰੀਅਲ ਦੇਖਦੇ,
ਹਾਂਜੀ ਤੇ ਉਹ ਸੀਰੀਅਲ ਦੇਖੀ ਜਾਓ ਤੇ ਉਹ ਤੁਹਾਡੀ ਜੇਬ ਵਿਚ ਤੜੋ ਆ ਕੇ ਨਰਿੰਦਰ ਮੋਦੀ ਹੁਣੀ ਚੈੱਕ ਕੱਟ ਕੇ ਦੇ ਦੇਣਗੇ ਕਿ ਚੰਗੇ ਦਿਨ ਆ ਗਏ, ਚੰਗੇ ਦਿਨ ਆਏ ਆ ਭਾਰਤ ਦੇ, ਚੰਗੇ ਦਿਨ ਹੁਣ ਜਿੱਦਾਂ ਉਹਦੀ ਤਰੱਕੀ ਹੋਈ ਆ, ਉਹਦੀ ਸ਼ਾਖ ਇੰਟਰਨੈਸ਼ਨਲ ਲੈਵਲ ਤੇ ਬਹੁਤ ਵਧੀਆ,
ਪਰ ਜਿਹੜੀ ਅਮਰੀਕ ਜੀ ਦੋ ਚੀਜ਼ਾਂ ਜਿਹੜੀਆਂ ਖਟਕਦੀਆਂ, ਇੱਕ ਤਾਂ ਜਿਹੜੀ ਫਾਸ਼ੀਵਾਦ ਫੈਸਿਜ਼ਮ ਜਾਣੀ ਕਿ ਜਿਹੜੇ ਕਿ ਮਤਲਬ ਧਰਮ ਦੇ ਉੱਤੇ ਜ਼ਿਆਦਾ ਟੈਨਸ਼ਨਾਂ ਵਧਣੀਆਂ, ਇੱਕ ਤਾਂ ਇਹ ਬੜੀ ਦਿਲ ਦੇ ਵਿੱਚ ਗੱਲ ਮਤਲਬ ਖਟਕਦੀ ਆ ਸਾਰੇ ਲੋਕਾਂ ਦੇ, ਦੂਜੀ ਜਿਹੜੀ ਆ ਜੁਮਲਾ ਮਤਲਬ ਕਾਲਾ ਧਨ ਐਂਡ ਆਲ ਦੈਟ,
ਅਮਨਦੀਪ ਇਹ ਤਾਂ ਇਲੈਕਸ਼ਨ ਦੇ ਜੁਮਲੇ ਹੁੰਦੇ ਆ, ਜਿਹੜੇ ਜਿਸ ਵੇਲੇ ਤੁਸੀਂ ਇਲੈਕਸ਼ਨ,
ਤੁਸੀਂ ਹੁਣ ਫੇਰ ਬੀਜੇਪੀ ਜੁਆਇਨ ਕਰ ਲਈ?
ਨਹੀਂ ਮੈਂ ਬੀਜੇਪੀ ਜੁਆਇਨ ਨਹੀਂ ਕੀਤੀ, ਹੁਣ ਜੁਮਲੇ ਤਾਂ ਆਪ ਪਾਰਟੀ ਵੀ ਛੱਡ ਰਹੀ, ਅਕਾਲੀ ਦਲ ਵੀ ਛੱਡ ਰਹੇ, ਕਾਂਗਰਸ ਵੀ ਛੱਡ ਰਹੇ, ਜੁਮਲਿਆਂ ਤੇ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ, ਤੇ ਜੁਮਲਿਆਂ ਤੇ ਜੇ ਅਸੀਂ ਵਿਸ਼ਵਾਸ ਕਰਕੇ ਬਹਿ ਜਾਈਏ ਤੇ ਉਹ ਰਾਜਨੀਤਿਕ ਪਾਰਟੀਆਂ ਦੀ ਨਲਾਇਕੀ ਨਹੀਂ ਹੈ, ਉਹ ਸਾਡੀ ਨਲਾਇਕੀ ਹੈ ਕਿ ਜੁਮਲਿਆਂ ਦੇ ਆਧਾਰ ਤੇ ਅਸੀਂ ਵੋਟਾਂ ਪਾਣੇ ਆ, ਤੇ ਕਾਲਾ ਦਲ ਕਿੱਥੋਂ ਆਊਗਾ, ਜਾਂ ਫੀਲ ਗੁੱਡ ਫੈਕਟਰ ਆ ਉਹ ਥੋੜਾ ਬਹੁਤ ਹੋ ਸਕਦਾ, ਜਾਂ ਜਿਹੜੀ ਚੰਗੇ ਦਿਨ ਆਣਗੇ, ਹੁਣ ਚੰਗੇ ਦਿਨ ਹਰੇਕ ਦੇ ਥੋੜੋ ਆਣਗੇ, ਚੰਗੇ ਦਿਨ ਤਾਂ ਮਿਹਨਤ ਨਾ ਆਣੇ ਆ, ਸਰਕਾਰ ਤਾਂ ਤੁਹਾਨੂੰ ਇੰਫਰਾਸਟਰਕਚਰ ਪ੍ਰੋਵਾਈਡ ਕਰ ਸਕਦੀ ਥੋੜਾ ਬਹੁਤ।
ਤੇ ਜਸਵੰਤ ਘੁੰਮਣ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਅਮਰੀਕ ਸਿੰਘ ਜੀ ਇਜ਼ ਐਵਰੀਥਿੰਗ ਗੁੱਡ, ਐਵਰੀਥਿੰਗ ਇਜ਼ ਪੋਸੀਬਲ, ਤੇ ਇਫ ਬੈਡ ਦੈਨ ਵੀ ਸਪੋਇਲ ਕਮਿਊਨਿਟੀ ਐਸ ਡਿਡ ਬਾਦਲ ਸਪੈਂਡ ਮਨੀ ਔਨ ਯਾਤਰਾਸ। ਉਹ ਵੀ ਗਲਤ ਸੀ ਜੀ, ਉਹ ਵੀ ਗਲਤ ਹੈ ਜੀ, ਤੇ ਅਮਰੀਕ ਸਿੰਘ ਇਹਦੇ ਨਾਲ ਸਹਿਮਤ ਹੈ। ਤੇ ਮਨਦੀਪ ਸਿੰਘ ਕ੍ਰੇਗੀਬਰਨ ਤੋਂ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਕਹਿੰਦੇ ਕੈਨੇਡਾ ਦੇ ਵਿਚ ਤਿੰਨ ਪੰਜਾਬੀ ਨੇ ਡਰੱਗਸ ਦੇ ਨਾਲ, ਕੀ ਇੱਥੇ ਵੀ ਬਾਦਲ ਦਾ ਹੱਥ ਹੈ? ਅੱਜ ਕੱਲ ਪੰਜਾਬੀਆਂ ਦੀ ਜ਼ਮੀਰ ਹੀ ਮਰ ਗਈ ਆ, ਨਾਲੇ ਭਾਜੀ ਪਕੌੜਿਆਂ ਨੂੰ ਛੱਡੋ, ਜਲੰਧਰ ਦੇ ਵਿਚ ਖੀਰ ਪ੍ਰਸ਼ਾਦ ਮਿਲ ਰਿਹਾ ਤੇ ਬਿਮਾਰੀਆਂ ਦੂਰ ਹੋ ਰਹੀਆਂ ਨੇ। ਮਨਦੀਪ ਸਿੰਘ, ਇਹ ਮੈਂ ਖੀਰ ਪ੍ਰਸ਼ਾਦ ਦੀ ਤੁਹਾਨੂੰ ਦੱਸਾਂ ਜੀ, ਖੀਰ ਪ੍ਰਸ਼ਾਦ ਦਾ ਇੱਕ ਬੜਾ ਵੱਡਾ ਸਕੈਮ ਚੱਲਿਆ ਜੀ, ਖੀਰ ਸਕੈਮ। ਹੁਣ ਮੈਨੂੰ ਬਾਬੇ ਦਾ ਨਾਂ ਨੀ ਪਤਾ, ਭੇਜੋ ਜੀ ਅਗਰ ਤੁਹਾਨੂੰ ਨਾਮ ਪਤਾ, ਮੈਂ ਪੜਿਆ ਸੀਗਾ ਇਹਦੇ ਬਾਰੇ। ਉਹ ਬਾਬੇ ਨੇ ਜੀ ਮਤਲਬ ਬੜੀ ਪ੍ਰਮੋਸ਼ਨ ਕੀਤੀ, ਪੈਂਫਲੇਟ ਵੰਡੇ, ਮਸ਼ਹੂਰੀਆਂ ਦਿੱਤੀਆਂ ਟੀਵੀ ਤੇ, ਭੇ ਖੀਰ ਪ੍ਰਸ਼ਾਦ ਲਓ ਜੀ, ਇੰਨੀ ਤਰੀਕ ਨੂੰ ਆਵਾਂਗੇ ਅਸੀਂ ਜਲੰਧਰ ਦੇ ਵਿਚ, ਇਕੱਠ ਹੋਊਗਾ ਉੱਥੇ, ਖੀਰ ਪ੍ਰਸ਼ਾਦ ਮਿਲੂਗਾ, ਉਹ ਖੀਰ ਪ੍ਰਸ਼ਾਦ ਇੰਨੀਆਂ ਬਿਮਾਰੀਆਂ ਦਾ ਇਲਾਜ ਕਰੂਗਾ, ਹਨਾ ਉਹ ਏਦਾਂ ਹੋਊਗਾ। ਤੇ ਉਹ ਦੇਖ ਲੋ ਵੀ ਆਨਲਾਈਨ ਕਹਿੰਦੇ ਵੀ ਆਪਣੇ ਬੈਂਕ ਅਕਾਊਂਟ ਦੇ ਦਿੱਤਾ ਵੀ ਮਸ਼ਹੂਰੀ ਦੇ ਕੇ, ਵੀ ਇਹਦੇ ਵਿਚ ਪੈਸੇ ਜਮਾਂ ਕਰਾਓ। ਕਹਿੰਦੇ ਵੀ ਲੱਖਾਂ ਲੋਕਾਂ ਨੇ ਉਹ ਖੀਰ ਪ੍ਰਸ਼ਾਦ ਬੁੱਕ ਕਰਾਇਆ, ਆਨਲਾਈਨ ਬੁੱਕ ਕਰਾਇਆ, ਤੇ ਉਹਨਾਂ ਦੇ ਬੈਂਕ ਅਕਾਊਂਟ ਚ ਪੈਸੇ ਚਲੇ ਗਏ, ਤੇ ਉਥੇ ਲੱਗ ਗਿਆ ਜਾਮ ਕਹਿੰਦੇ, ਜਿੱਥੇ ਉਹਨੇ ਆਣਾ ਸੀ ਜਲੰਧਰ ਦੇ ਲਾਗੇ, ਮੈਨੂੰ ਐਗਜੈਕਟਲੀ ਨੀ ਪਤਾ, ਪਰ ਸਟੋਰੀ ਇਦਾਂ ਵੀ ਉੱਥੇ ਜਾਮ ਲੱਗ ਗਿਆ,
ਠੀਕ ਹੈ,
ਪੁਲਿਸ ਵਾਲੇ ਥੋੜੇ ਸੀਗੇ, ਲੋਕ ਜਿਆਦਾ ਹੋ ਗਏ, ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇੰਨੀ ਬੁਕਿੰਗ ਹੋਈ ਹੋ,
ਠੀਕ ਹੈ,
ਤੇ ਉਹ ਡੀਕਦੇ ਰਹੇ ਤੇ ਹੁਣ ਖੀਰ ਮਿਲਣੀ ਆ, ਖੀਰ ਪ੍ਰਸ਼ਾਦ ਲੈ ਕੇ ਜਾਣਾ ਸੀ ਘਰਾਂ ਨੂੰ, ਉਹ ਆਇਆ ਹੀ ਨੀ, ਉਹ ਆਇਆ ਨੀ, ਉਹ ਬਾਬਾ ਹੀ ਨੀ ਆਇਆ, ਕਹਿੰਦੇ ਹੁਣ ਉਹ ਆਉਣਾ ਕੀ ਕਰਨ ਸੀਗਾ, ਉਹ ਕਹਿੰਦੇ ਐਵੇਂ ਚੌਲਾਂ ਤੇ ਪੈਸੇ ਵੇਸਟ ਕਰਨੇ, ਆਰਾਮ ਨਾਲ ਪੈਸੇ ਅਸੀਂ ਸਾਰੀ ਜ਼ਿੰਦਗੀ ਦੇ ਪੰਜਾਂ ਛੇਆਂ ਪੁਸ਼ਤਾਂ ਦੇ ਕਮਾ ਲਏ ਆ, ਦੈਟਸ ਇਟ, ਕੰਮ ਖਤਮ।
ਸਮੋਸਾ ਬੁਕਿੰਗ ਵੀ ਆਨਲਾਈਨ ਤੇ ਹੁੰਦੀ ਆ, ਟ੍ਰੇਨ ਚ ਵਿੱਚ ਇੱਕ ਫਗਵਾੜੇ ਸਮੋਸਿਆਂ ਵਾਲਾ ਬਹੁਤ ਮਸ਼ਹੂਰ ਹੈ ਅਮਨਦੀਪ, ਫਗਵਾੜੇ ਰੇਲਵੇ ਸਟੇਸ਼ਨ ਤੇ। ਤਿੰਨ ਚਾਰ ਸਾਲ ਪਹਿਲਾਂ ਮੈਨੂੰ ਇੰਡੀਆ ਜਾਣ ਦਾ ਮੌਕਾ ਮਿਲਿਆ ਤੇ ਦਿੱਲੀ ਤੋਂ ਅਸੀਂ ਜਲੰਧਰ ਆ ਰਹੇ ਸੀ ਤੇ ਲੋਕ ਨਾ ਆਨਲਾਈਨ ਤੇ ਫਗਵਾੜੇ ਉਹ ਸਮੋਸੇ ਬੁੱਕ ਕਰ ਰਹੇ ਸੀ ਕਿ ਆਨਲਾਈਨ ਤੇ ਤੁਸੀਂ ਬੁੱਕ ਕਰਦੇ ਹੋ ਤੇ ਉਹ ਸਪਲਾਈ ਕਰ ਦੇਵੋ ਤੁਹਾਨੂੰ ਜਿਸ ਜਿਸ ਡੱਬੇ ਚ ਟ੍ਰੇਨ ਦੇ, ਉਹ ਆਨਲਾਈਨ ਸਮੋਸੇ ਬੁੱਕ ਹੋ ਰਹੇ
ਕਰਦੇ ਸੀ ਸਪਲਾਈ,
ਹਾਂਜੀ ਸਪਲਾਈ ਕੀਤੇ ਉਹਨੇ ਦੋ ਚੌਂ ਨੂੰ, ਮੈਂ ਤਾਂ ਦੇਖਿਆ ਸਪਲਾਈ ਕਰਦੇ ਜਾ ਕੇ ਲੈਂਦੇ, ਦੇਖੇ ਉਹਨਾਂ ਤੋਂ ਹੁਣ ਪਹਿਲਾਂ ਬੰਡਲ ਜਿਹਾ ਬਣਾ ਕੇ ਰੱਖਿਆ, ਹਾਂਜੀ ਤੁਹਾਡਾ ਨੰਬਰ ਕੀ ਇੰਨਾ ਤੇ ਚੱਕੋ ਸਮੋਸਾ,
ਟਾਈਮ ਥੋੜਾ ਹੁੰਦਾ ਨਾ,
ਹਾਂਜੀ ਟਾਈਮ ਥੋੜਾ
ਹੁੰਦਾ
ਤੇ ਆਨਲਾਈਨ ਦਾ ਫਾਇਦਾ ਸਮੋਸਿਆਂ ਵਾਲਾ ਵੀ ਠਾ ਰਹੇ ਆ, ਇਹ ਤਾਂ ਖੈਰ ਬਿਜ਼ਨਸ,
ਚਲੋ ਇਹ ਤਾਂ ਬਿਜ਼ਨਸ ਆ, ਬਾਬੇ ਵਾਲਾ ਖੀਰ,
ਬਾਬੇ ਵਾਲਾ ਤਾਂ ਇਹ ਤਾਂ ਗੱਲ,
ਇਹ ਤਾਂ ਖੀਰ ਅਸੀਂ ਐਵੇਂ ਝੱਕ ਮਾਰੀ ਜਾਂਦੇ ਹਾਂ ਖੇਤਾਂ ਦੇ ਵਿੱਚ, ਖੱਜਲ ਹੋਈ ਜਾਂਦੇ,
ਹਾਂਜੀ ਹਾਂਜੀ,
ਹਨਾ ਆਸਟ੍ਰੇਲੀਆ ਚ ਟੈਕਸੀਆਂ ਚਲਾ ਚਲਾ ਕੇ ਬੁਰੇ ਹਾਲ, ਟਰੱਕ ਚਲਾ ਚਲਾ ਕੇ, ਤੇ ਆਹ ਵਧੀਆ ਕੰਮ ਹੈ। ਹੁਣ ਆਪਾਂ ਸਰੂਪ ਤਾਂ ਉਦਾਂ ਬਣਾਏ ਲਿਆ ਇੱਦਾਂ ਦਾ,
ਹਾਂਜੀ
ਆ ਕਰੋ ਜੀ, ਮੈਨੂੰ ਕਿਸੇ ਨੇ ਹਾਇਰ ਕਰਨਾ ਤੇ ਮੈਨੂੰ ਵਰਤ ਸਕਦੇ ਆ, ਮੇਰੇ ਨਾਲ ਕਮਿਸ਼ਨ ਕਰ ਲੈਣ, ਤੇ ਚਲੋ ਇਹ ਤਾਂ ਛੁਕ ਲੈ, ਵੈਸੇ ਇਹ ਗੱਲਾਂ ਮਾੜੀਆਂ ਨੇ। ਤੇ ਲੱਕੀ ਖਤਰਾ ਹੁਣੀ ਵੀ ਖਤਰਾ ਹੁਣੀ ਵੀ ਮੈਸੇਜ ਭੇਜ ਰਹੇ ਨੇ, ਉਹ ਖਤਰਨਾਕ ਹੀ ਫੋਟੋ ਭੇਜੀ ਜੀ, ਬਾਦਲ ਸਾਹਿਬ ਸਮੇਤ ਸੈਣੀ ਨਾਲ ਬੈਠੇ ਆ। ਹਾਂਜੀ, ਤੇ ਕਹਿੰਦਾ ਕਿ ਮਾਰ ਗਏ ਆਪ ਤੇ ਕਾਂਗਰਸ ਵਾਲੇ, ਵਰਨਾ ਪੰਜਾਬ ਚ ਇੰਡਸਟਰੀ ਇੰਡਸਟਰੀ ਹੋਣੀ ਸੀ। ਇਹ ਉਹਨਾਂ ਨੇ ਭੇਜਿਆ ਜੀ ਬਿਆਨ। ਤੇ ਬਾਕੀ ਪਕੌੜਿਆਂ ਦੀ ਗੱਲ ਤਾਂ ਆਪਾਂ ਕਰ ਲਈ ਆ, ਤੇ ਸਾਡੇ ਨਾਲ ਜੀ ਵਰਿੰਦਰ ਨਿੱਜਰ ਉਹਨਾਂ ਨੇ ਵੀ ਜੋਕਰ ਦੀ ਫੋਟੋ ਭੇਜੀ, ਕਹਿੰਦੇ ਵੀ ਆਰ ਬਲੂਨਸ ਫਿਲਡ ਵਿਦ ਫੀਲਿੰਗਸ ਇਨ ਅ ਵਰਲਡ ਫੁੱਲ ਆਫ ਪਿੰਸ। ਇਹ ਵਿਚਾਰ ਉਹਨਾਂ ਨੇ ਭੇਜਿਆ। ਸੋ ਅਮਰੀਕ ਜੀ ਇਕ ਗੀਤ ਸੁਣਦੇ ਆ, ਗੀਤ ਤੋਂ ਬਾਅਦ ਇਕ ਹੋਰ ਬੜੀ ਇੰਟਰਸਟਿੰਗ ਰੋਚਕ ਜਾਣਕਾਰੀ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਆ
ਜੀ,
ਪਰ ਪਹਿਲਾਂ ਹੋ ਜਾਏ ਇਕ ਗੀਤ
ਜੀ।
ਸਾਰੇ ਦੋਸਤ ਇਕੱਠੇ ਹੋ ਕੇ ਇੰਡੀਆ ਨੂੰ ਹੋਲੀਡੇ ਕਰਨ ਚੱਲੇ ਸੀ। ਆਪਣੇ ਦੋਸਤ ਨੂੰ ਕਹਿੰਦੇ ਤੂੰ ਵੀ ਸਾਡੇ ਨਾਲ ਚੱਲ, ਅਸੀਂ ਵੀ ਤੇਰੇ ਪਿੰਡ ਜਾ ਕੇ ਤੇਰੀ ਮਾਂ ਨੂੰ ਮਿਲਣਾ ਚਾਹੁੰਦੇ ਤੇ ਉਹਦੇ ਹੱਥਾਂ ਦੀਆਂ ਪੱਕੀਆਂ ਹੋਈਆਂ ਰੋਟੀਆਂ ਖਾਣੀਆਂ ਚਾਹੁੰਦੇ। ਤੂੰ ਬਹੁਤ ਸਿਫਤਾਂ ਕਰਦਾ ਹੁੰਦਾ ਸੀ, ਪਰ ਉਹ ਅੱਗਿਓ ਕੀ ਕਹਿੰਦਾ ਜੇ ਰੱਥਿਆਂ ਦੇਣਾ। ਕਦੇ ਸੀ ਮੇਰਾ ਜੀ ਕਰਦਾ ਮੈਂ ਉੜ ਵਤਨਾਂ ਨੂੰ ਜਾਵਾਂ, ਉੱਥੇ ਜਾ ਕੇ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਵਾਂ, ਉੱਥੇ ਜਾ ਕੇ ਮਾਂ ਦੇ ਹੱਥਾਂ ਦੀਆਂ ਖਾਏ ਪੱਕੀਆਂ ਰੋਟੀਆਂ ਖਾਵਾਂ। ਹੁਣ ਤੜਫ ਰਿਹਾ ਤਰਸ ਰਿਹਾ, ਹੁਣ ਤਰਸ ਰਿਹਾ ਹਾਏ ਤੜਫ ਰਿਹਾ, ਦਿਲ ਮੇਰਾ ਮਾਂ ਦੇ ਪਕਵਾਨ ਨੂੰ। ਉਹ ਰਹੀ ਮਾਂ ਹੀ ਨਹੀਂ ਹੁਣ ਤਾਂ ਹੀ ਨਹੀਂ, ਦਿਲ ਚਾਹੁੰਦਾ ਵਤਨਾ ਨੂੰ ਜਾ ਪਿੰਡ ਨੂੰ ਜਾਣ ਨੂੰ, ਹਾਏ ਘਰ ਨੂੰ ਜਾਣ ਨੂੰ। ਮਾਂ ਦੀਆਂ ਸੀਸਾਂ ਸਦਕੇ ਪਰਦੇਸਾਂ ਰਹਿੰਦੇ ਸੀ, ਦੁੱਖ ਤਕਲੀਫ ਕੋਈ ਹੋਵੇ ਤਾਂ ਝੱਟ ਫੋਨ ਕਰ ਲੈਂਦੇ ਸੀ, ਦੁੱਖ ਤਕਲੀਫ ਕੋਈ ਹੋਵੇ ਤਾਂ ਮਾਂ ਨੂੰ ਫੋਨ ਕਰ ਲੈਂਦੇ ਸੀ। ਉਹ ਹੁਣ ਕੀ ਕਰੀਏ ਸੁਣ ਨਸਣਾਣ ਨੂੰ। ਉਹ ਹੁਣ ਮਾਈ ਨਹੀਂ ਹਾਏ ਤਾਂ ਨਹੀਂ, ਦਿਲ ਚਾਹੁੰਦਾ ਵਤਨਾ ਨੂੰ ਜਾਣ ਨੂੰ, ਮੇਰਾ ਪਿੰਡ ਨੂੰ ਜਾਣ ਨੂੰ, ਹਾਏ ਘਰ ਨੂੰ ਜਾਣ।
कैसा भगवान तू और ही माई नहीं हुण ताई नहीं दिल चाहुंदा इंडिया नू जा ਪੁੱਤਾ ਕਰ ਨੂੰ ਛੇਤੀਆਂ ਬੁੱਕਲ ਵਿੱਚ ਲੈ ਮੱਥਾ ਚੁੰਮ ਕੇ ਕੌਣ ਕਰੂ ਹੁਣ ਪੂਰੇ ਚਾ ਮੈਨੂੰ ਬੁੱਕਲ ਵਿੱਚ ਲੈ ਮੱਥਾ ਚੁੰਮ ਕੇ ਕੌਣ ਕਰੂ ਹੁਣ
ਜੀ ਮਲਕੀਤ ਦੀ ਆਵਾਜ਼ ਦੇ ਵਿੱਚ ਬੜਾ ਹੀ ਖੂਬਸੂਰਤ ਗੀਤ ਸੁਣ ਰਹੇ ਸੀ। ਸਵੇਰ ਮੈਸੇਜ ਆਇਆ ਸੀ ਇੱਕ ਗੀਤ ਸੁਣਾਉਣ ਦਾ ਤੇ ਅੱਜ ਮਾਤਾਵਾਂ ਜੀ ਹਿੰਦੂ ਧਰਮ ਦੇ ਵਿੱਚ ਵਰਤ ਰੱਖਦੀਆਂ ਨੇ ਆਪਣੇ ਪੁੱਤਰਾਂ ਦਾ ਸੁੱਖ ਮਨਾਉਣ ਦੇ ਲਈ ਤੇ ਇਹ ਗੀਤ ਅਸੀਂ ਲਾਇਆ ਜੀ ਉਸ ਭਾਵਨਾ ਨੂੰ ਉਜਾਗਰ ਕਰਨ ਦੇ ਲਈ ਤੇ ਰਾਜਵਿੰਦਰ ਖੱਕ ਉਹਨਾਂ ਨੇ ਮੈਸੇਜ ਭੇਜਿਆ ਅਮਰੀਕ ਜੀ ਕਹਿੰਦੇ ਨੇ ਕਿ ਭਾਜੀ ਤੁਹਾਡੀ ਗੱਲ ਸੱਚੀ ਹੋ ਗਈ ਤੁਸੀਂ ਲਾਸਟ ਈਅਰ ਕਿਹਾ ਸੀ ਕਿ ਸੁੱਚਾ ਸਿੰਘ ਛੋਟੇ ਪਰ ਆਮ ਆਦਮੀ ਪਾਰਟੀ ਵਾਸਤੇ ਹੋਮਿਓਪੈਥੀ ਦੀ ਦਵਾਈ ਵਰਗੇ ਆ ਨਾ ਕੋਈ ਫਾਇਦਾ ਤੇ ਨਾ ਕੋਈ ਨੁਕਸਾਨ ਉਹੀ ਗੱਲ ਹੋ ਗਈ ਹੁਣ ਸੁੱਚਾ ਸਿੰਘ ਛੋਟੇ ਪਰ ਖਤਮ ਨਹੀਂ ਹੋ ਗਏ ਤਾਂ ਕਰਕੇ ਹੁਣ ਉਹ ਕਹਿੰਦੇ ਵੀ ਹੁਣ ਉਹ ਖਤਮ ਹੀ ਹੋ ਗਏ ਤੇ ਆ ਜਗਤਾਰ ਜਵਾਲ ਉਹਨਾਂ ਨੇ ਭੇਜ ਦਿੱਤਾ ਜੀ ਉਹਦਾ ਹਿਸਾਬ ਕਿਤਾਬ ਜਿਹੜਾ ਉਹ ਖੀਰ ਵਾਲਾ ਖੀਰ ਪ੍ਰਸ਼ਾਦ ਵਿਤਰਣ ਇਹਦਾ ਨਾਮ ਰੱਖਿਆ ਸੀ ਖੀਰ ਪ੍ਰਸ਼ਾਦ ਵਿਤਰਣ ਆ ਦੇਖੋ ਸ਼ਰਦ ਪੂਰਨਿਮਾ ਨੂੰ ਖੀਰ ਇਹ ਆਪਣੇ ਪੂਰੀ ਪੱਗ ਬੰਨੀ ਹੋਈ ਹੈ
ਹੱਥ ਵੀ ਜੋੜੇ
ਹਾਂਜੀ ਨੌਜਵਾਨ ਨੇ ਪੂਰੀ ਪੱਗ ਬੰਨੀ ਹੈ ਸੰਤ ਤਰਲੋਚਨ ਦਰਸ਼ਨ ਦਾਸ ਜੀ ਇਹਨਾਂ ਦੇ ਕਾਰਨਾਮੇ ਸੀ ਜੀ
ਮੋਬਾਈਲ ਫੋਨ ਵੀ ਦਿੱਤਾ ਹੋਇਆ
ਸਭ ਕੁਝ ਦਿੱਤਾ ਹੋਇਆ ਜੀ ਕਹਿੰਦੇ ਐਤਵਾਰ 16 ਅਕਤੂਬਰ 2016 ਨੂੰ 11 ਵਜੇ ਸੱਚਖੰਡ ਨਾਨਕ ਧਾਮ ਅਚਲੀ ਗੇਟ ਬਾਈਪਾਸ ਬਟਾਲਾ ਇਹ ਬਟਾਲੇ ਸੀ ਸੋਰੀ ਜਲੰਧਰ ਨਹੀਂ ਸੀਗਾ ਸੋ ਦੇਖੋ ਜੀ ਮਤਲਬ ਤਸਵੀਰ ਵੀ ਸਿੱਖਾਂ ਦੀ ਨਾਮ ਵੀ ਸਿੱਖਾਂ ਦੇ ਤੇ ਕੰਮ ਜਿਹੜੇ ਆ ਟੋਟਲੀ ਮਤਲਬ ਬੇਵਕੂਫਾਂ ਦੇ ਤੇ ਹੁਣ ਜਗਤਾਰ ਜਵਾਲ ਮਨੀਲਾ ਵਾਲੇ ਕਹਿੰਦੇ ਨੇ ਕਿ ਭਾਜੀ ਕਹਿੰਦੇ 35 ਰੁਪਏ ਦੀ ਕੌਲੀ ਸੀਗੀ ਖੀਰ ਦੀ
35 ਰੁਪਏ ਦੀ ਇੱਕ ਕੌਲੀ
35 ਰੁਪਏ ਦੀ ਬੁਕਿੰਗ ਸੀ ਜਿੱਦਾਂ ਹੁਣ 35 ਰੁਪਏ ਦਾ ਕੁਝ ਵੀ ਨੀ ਹੈਗਾ ਇੰਡੀਆ ਵਾਸਤੇ
35 ਰੁਪਏ ਕੁਛ ਨੀ
ਪਰ ਇੰਡੀਆ ਚ ਬੰਦੇ ਹੀ ਇੰਨੇ ਆ
ਹਾਂਜੀ
ਬੁਕਿੰਗ ਪਤਾ ਕਿੰਨੇ ਨੇ ਕਰਾਈ
ਅੱਛਾ
3 ਲੱਖ
ਨੇ ਬੁਕਿੰਗ ਕਰਾਈ 35 ਨੂੰ ਗੁਣਾ ਕਰੋ ਤੇ
ਮੈਂ ਅਸੀਂ ਕੀਤਾ ਮੈਂ ਸਰਬਜੀਤ ਨੂੰ ਕਿਹਾ ਮੈਂ ਕਿਹਾ ਭਰਾਵਾ ਮੈਨੂੰ ਤਾਂ ਲੱਖ ਤੋਂ ਉੱਪਰ ਇੰਨਾ ਪਤਾ ਵੀ ਲੱਖ ਚ 4 ਜਾਂ 5 ਜ਼ੀਰੋਆਂ ਹੁੰਦੀਆਂ 4 ਹੁੰਦੀਆਂ ਪਤਾ ਨੀ ਤੇ
6 ਦਾ ਲੱਖ ਹੁੰਦਾ 6 ਡਿਜਿਟ
ਹਾਂ 6 ਡਿਜਿਟ ਤੇ ਤੂੰ ਭਰਾਵਾ ਕੈਲਕੂਲੇਟਰ ਕਰਕੇ ਉਹ ਹੁਣ ਜਿਆਦਾ 605 ਪਿਆ ਵੀ ਇਹ 105 ਕਰੋੜ ਬਣਦਾ ਕਿ 10 ਕਰੋੜ ਬਣਦਾ ਹੁਣ ਸਾਨੂੰ ਇਹ ਨੀ ਪਤਾ ਲੱਗਦਾ ਮੈਂ ਕਿਹਾ ਯਾਰ ਤੂੰ ਘਟਾਏ ਘੱਟ ਹੀ ਰੱਖ
10 ਕਰੋੜ
ਹੀ ਰੱਖ ਵੀ 10 ਕਰੋੜ ਰੁਪਇਆ ਮਤਲਬ
ਆਨਲਾਈਨ ਤੇ ਲੈ ਜਾਣਾ
ਮਤਲਬ ਆਨਲਾਈਨ ਤੇ ਉਹਨੇ ਫੇਰ ਸਾਰੀ ਉਮਰ ਕੀ ਕਰਨਾ ਉਹਦੇ ਤਾਂ ਅੱਛੇ ਦਿਨ ਆ ਗਏ ਅੱਛੇ ਦਿਨ ਕਹਿਣ ਲਿਆਂਦੇ ਸਾਡੇ ਬੰਦਿਆਂ ਨੇ
ਹਾਂ
ਸੋ ਇਸ ਕਰਕੇ ਮਤਲਬ ਇਹੋ ਜਿਹਾ ਕੰਮ ਚੱਲਦਾ ਆ ਤੇ ਬਾਕੀ ਮਨਦੀਪ ਸਿੰਘ ਹੁਣੀ ਵੀ ਕਹਿੰਦੇ ਇਹਦਾ ਨਾਮ ਨਿਰੰਜਨ ਦਾਸ ਜੀ ਹੈ ਜੀ ਹਾਂਜੀ ਤੇ ਨਾਲੇ ਨੈਟ ਤੇ ਬਾਬੇ ਦੀ ਵੀਡੀਓ ਵੀ ਪਈ ਆ ਬਿਲਕੁਲ ਨਿਰਮਲ ਬਾਬੇ ਦੀ ਤਰ੍ਹਾਂ ਕੰਮ ਕਰਦਾ ਹਾਲੇ ਲੋਕ ਕਹਿੰਦੇ ਆ ਵੀ ਆਮ ਆਪ ਇਨਕਲਾਬ ਲੈ ਕੇ ਆਊਗੀ ਕਦੇ ਮੂਰਖ ਲੋਕ ਵੀ ਇਨਕਲਾਬੀ ਬਣੇ ਆ ਮਤਲਬ ਕਹਿਣ ਦਾ ਉਹਨਾਂ ਦਾ ਮਤਲਬ ਇਹ ਆ ਜਿਹੜੀ ਮੈਂ ਭਾਵਨਾ ਸਮਝਦਾ ਵੀ ਲੋਕ ਤਾਂ ਉਦਾਂ ਦੇ ਹੀ ਆ, ਲੋਕ ਤਾਂ ਉਹੀ ਰਹਿਣੇ ਆ ਚਾਹੇ ਇਨਕਲਾਬ ਆ ਵੀ ਜਾਵੇ, ਇਨਕਲਾਬ 1947 ਦੇ ਵਿਚ ਵੀ ਆਇਆ ਹੀ ਸੀਗਾ, ਲੋਕ ਫੇਰ ਬੇਵਕੂਫ ਬਣੀ ਜਾਂਦੇ, ਇਹਨੇ ਪੜ੍ਹ ਲਿਖ ਵੀ ਗਏ ਆ, ਗੁਰੂਆਂ ਨੇ ਕਿੰਨੀ ਘਾਲਣਾ ਘਾਲੀ ਆ, ਪਹਿਲਾਂ ਰਿਸ਼ੀਆਂ ਮੁਨੀਆਂ ਨੇ ਕਿੰਨੀ ਘਾਲਣਾ ਇਸ ਇਲਾਕਿਆਂ ਚ ਘਾਲੀ ਆ, ਲੋਕ ਹੀ ਅਸੀਂ ਸਦਾਈ ਆ ਤਾਂ ਫਿਰ ਮਤਲਬ ਉੱਥੇ ਇਨਕਲਾਬ ਵੀ ਕਿਆ ਕਰੂਗਾ,
ਪੈਗੰਬਰਾਂ ਨੇ ਕੋਸ਼ਿਸ਼ ਕੀਤੀ
ਹਾਂ ਕਿ ਉਹ ਪੀਰ ਪੈਗੰਬਰ ਵੀ ਫਿਰ ਕੀ ਕਰੂਗੇ ਹਨਾ, ਸੋ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਮਤਲਬ ਬੜਾ ਦੁੱਖ ਲੱਗਦਾ ਜਦੋਂ ਮਤਲਬ ਲੋਕ ਸਦਾਈ ਬਣਦੇ ਆ, ਪਰ ਦੇਖਣ ਵਾਲੀ ਗੱਲ ਹੈ ਕਿ ਸਮਾਜ ਦੇ ਵਿਚ ਬੇਚੈਨੀ ਕਿੰਨੀ ਹੋਊਗੀ, ਦੇਖੋ ਵੀ 3 ਲੱਖ ਬੰਦਾ ਉਹ ਸਿਰਫ ਖੀਰ ਖਾ ਕੇ ਸਿਕੰਦਰ ਬਣਨਾ ਚਾਹੁੰਦੇ ਸੀ, ਮਤਲਬ ਅਮਰ ਹੋਣਾ ਚਾਹੁੰਦੇ ਸੀ,
ਬੇਚੈਨੀ ਦੂਰ ਕਰਨੀ ਚਾਹੁੰਦੇ,
ਹਾਂਜੀ ਬੇਚੈਨੀ ਦੂਰ ਕਰਨਾ ਚਾਹੁੰਦੇ ਸੀ, ਸੋ ਸਾਡੇ ਸਮਾਜ ਦੇ ਵਿਚ ਜਿਹੜੀ ਬੇਚੈਨੀ ਵੈਸੇ ਆਲਵੇਜ਼ ਰਹਿੰਦੀ, ਇਸ ਨੂੰ ਐਕਸਪਲੋਇਟ ਕੀਤਾ ਜਾਂਦਾ, ਇਹ ਬੇਚੈਨੀ ਨੂੰ ਇਨਸਕਿਉਰਿਟੀ ਨੂੰ ਐਕਸਪਲੋਇਟ ਕਰਦੇ ਨੇ ਜੀ ਸਾਰੇ ਜਿਹੜੇ ਖਾਸ ਤੌਰ ਤੇ ਬਾਬੇ ਹਨਾ, ਤੇ ਇਧਰ ਜਿਹੜੀ ਇੱਕ ਮੇਨ ਗੱਲਬਾਤ ਮੈਂ ਕਰਨਾ ਚਾਹੁੰਦਾ ਸੀ ਜੀ, ਉਹ ਹੈਗੀ ਜੀ ਭਾਖੜਾ ਡੈਮ ਬਾਰੇ, ਤੇ ਭਾਖੜਾ ਡੈਮ ਨੂੰ ਕਹਿੰਦੇ ਕਿ ਮਤਲਬ ਅੱਜ ਭਾਖੜਾ ਡੈਮ 53 ਸਾਲਾਂ ਦਾ ਹੋ ਗਿਆ, 53 ਸਾਲ ਹੋ ਗਏ ਆ ਭਾਖੜਾ ਡੈਮ ਬਣੇ ਨੂੰ, ਇਹਦੇ ਬਾਰੇ ਥੋੜੀ ਜਿਹੀ ਗੱਲਬਾਤ ਆਪਾਂ ਨੂੰ ਕਰਨੀ ਬਣਦੀ ਆ ਕਿਉਂਕਿ ਇੱਕ ਅਹਿਮ ਭੂਮਿਕਾ ਨਿਭਾਈ ਹੈ ਜੀ, ਹੁਣ ਇਹਦਾ ਮੈਂ ਤਾਂ ਗੱਲਬਾਤ ਕਰਨਾ ਚਾਹੁੰਦਾ ਕਿ ਅਸੀਂ ਕੈਨਬਰਾ ਦੇ ਵਿਚ ਇਸ ਵੇਲੇ ਪ੍ਰੋਗਰਾਮ ਕਰ ਰਹੇ ਹਾਂ
ਇੱਥੇ,
ਤੇ ਕੈਨਬਰਾ ਤੋਂ ਬਿਲਕੁਲ ਲਾਗੇ ਹੀ ਨਿਊ ਸਾਊਥ ਵੇਲਸ ਦੇ ਵਿਚ ਹੀ ਸਨੋਈ ਮਾਊਂਟੇਨ ਸਕੀਮ ਜਿਹੜੀ ਆ ਉਹ ਚੱਲੀ ਸੀਗੀ,
ਠੀਕ ਹੈ,
ਉੱਥੇ ਮਤਲਬ ਡੈਮ ਬਣਾਇਆ ਗਿਆ ਬਿਲਕੁਲ ਭਾਖੜੇ ਵਰਗੇ, ਤੇ ਨਹਿਰਾਂ ਨੂੰ ਰੈਗੂਲੇਟ ਕੀਤਾ ਗਿਆ, ਪਾਣੀਆਂ ਨੂੰ ਕੰਟਰੋਲ ਕੀਤਾ ਗਿਆ, ਤੇ ਇਹਦੇ ਵਿਚ ਇਹਨੂੰ ਤੁਹਾਨੂੰ ਪਤਾ ਪਿਛਲੇ ਹਫ਼ਤੇ ਇਹ ਸਨੋਈ ਰਿਵਰ ਨੂੰ ਮਲਟੀ ਕਲਚਰਲ ਆਸਟ੍ਰੇਲੀਆ ਦਾ ਸਿੰਬਲ ਬਣਾਇਆ ਗਿਆ,
ਠੀਕ ਹੈ,
ਉਹ ਇਸ ਕਰਕੇ ਬਣਾਇਆ ਗਿਆ ਕਿਉਂਕਿ ਇਸ ਸਕੀਮ ਦੇ ਵਿਚ ਜਦੋਂ ਇਹ ਬਣਨਾ ਸ਼ੁਰੂ ਹੋਇਆ ਤਾਂ ਬਹੁਤ ਸਾਰੇ ਦੇਸ਼ਾਂ ਤੋਂ ਇੰਜੀਨੀਅਰ ਕਾਮੇ ਆਏ, ਉਨ੍ਹਾਂ ਨੇ ਕੰਮ ਕੀਤਾ, ਉਨ੍ਹਾਂ ਨੇ ਬਣਾਇਆ, ਉਨ੍ਹਾਂ ਨੇ ਨੇਪਰੇ ਚਾੜਿਆ,
ਠੀਕ ਹੈ,
ਸੋ ਇਸ ਸਨੋਈ ਰਿਵਰ ਮਾਊਂਟੇਨ ਸਕੀਮ ਨੂੰ ਆਸਟ੍ਰੇਲੀਆ ਦੀ ਨੂੰ ਮਲਟੀ ਕਲਚਰਲ ਜਿਹੜਾ ਡਿਪਾਰਟਮੈਂਟ ਹੈ ਉਹਨੇ ਇੱਕ ਮਲਟੀ ਕਲਚਰਲਿਜ਼ਮ ਦਾ ਸਿੰਬਲ ਦੇ ਤੌਰ ਤੇ ਵਰਤਿਆ, ਇਹ ਸਾਰਿਆਂ ਨਾਲ ਵੱਡੀ ਐਗਜ਼ਾਮਪਲ ਹੈ ਮਲਟੀ ਕਲਚਰਲਿਜ਼ਮ ਦੀ, ਹੁਣ ਇਹ ਜਿਹੜੀ ਸਨੋਈ ਰਿਵਰ ਮਾਊਂਟੇਨ ਸਕੀਮ ਹੈ ਇਹ ਭਾਖੜੇ ਵਰਗੀ ਹੈ,
ਠੀਕ ਹੈ,
ਭਾਖੜਾ ਜਿਹੜਾ ਇੰਡੀਆ ਦੇ ਵਿਚ ਬਣਿਆ 1948 ਦੇ ਵਿਚ ਇਹਨੂੰ ਸੈਂਕਸ਼ਨ ਕੀਤਾ ਗਿਆ,
ਠੀਕ ਹੈ,
ਤੇ 1963 ਦੇ ਵਿਚ ਇਹਨੂੰ ਬਣ ਕੇ ਤਿਆਰ ਹੋਇਆ, ਜਵਾਹਰ ਲਾਲ ਨਹਿਰੂ ਨੇ ਇਹਨੂੰ ਸਮਰਪਿਤ ਕੀਤਾ ਕੌਮ ਨੂੰ ਮਤਲਬ ਦੇਸ਼ ਦੇ ਲਈ ਇਹਨੂੰ ਖੋਲਿਆ ਗਿਆ, ਹੁਣ ਇਹਦੇ ਜਿਹੜੇ ਮਤਲਬ ਮੋਟੇ ਮੋਟੇ ਅੰਕੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਉਹਦੇ ਵਿਚ ਤਾਂ ਪਹਿਲੀ ਗੱਲ ਤਾਂ ਇਸ ਭਾਖੜਾ ਡੈਮ ਦੇ ਨਾਲ ਜਿਹੜਾ ਬਿਜਲੀ ਤਾਂ ਬਣੀ ਪੰਜਾਬ ਦੇ ਵਿਚ ਬਣੀ ਸਾਰੇ ਮਤਲਬ ਜਿਹੜਾ ਉਸ ਵੇਲੇ ਪੰਜਾਬ ਹੀ ਸੀਗਾ,
ਹਾਂਜੀ ਹਾਂਜੀ,
ਤੇ ਜਿਹੜੀਆਂ ਮਤਲਬ ਐਗਰੀਕਲਚਰ ਖੇਤੀਬਾੜੀ ਦੇ ਇਲਾਕੇ ਖੁੱਲੇ
ਜੀ,
ਔਰ ਇਹਦਾ ਮਤਲਬ ਸਿੱਧਾ ਸਿੱਧਾ ਇਫੈਕਟ ਜਿਹੜਾ ਗ੍ਰੀਨ ਰੈਵੋਲੂਸ਼ਨ ਪੰਜਾਬ ਦੀ ਖੇਤੀ ਤੇ ਪਿਆ
ਜੀ,
ਔਰ ਜਿਹੜਾ ਪੰਜਾਬ ਦਾ ਕਿਸਾਨ ਜੱਟ ਖੁਸ਼ਹਾਲ ਹੋਇਆ ਖੇਤੀਬਾੜੀ, ਉਹਦਾ ਜਿਹੜਾ ਬੇਸ ਸੀਗਾ ਉਹ ਪਾਣੀ ਸੀਗਾ, ਇਹਦੀ ਜਿਹੜੀ ਨਹਿਰਾਂ ਕੱਢੀਆਂ ਗਈਆਂ ਸਕੀਮ ਦੇ ਅੰਡਰ ਹਨਾ, ਉਹਦੇ ਬਾਰੇ ਮੈਂ ਥੋੜੇ ਜਿਹੇ ਅੰਕੜੇ ਆਪਣੇ ਕਰਦਾ ਸਾਂਝੇ ਸਰੋਤਿਆਂ ਦੇ ਨਾਲ ਕਿ ਸੂਬਿਆਂ ਨੂੰ ਜਾਣੀ ਕਿ ਦਿੱਲੀ ਸਮੇਤ ਹੋਰ ਰਾਜਸਥਾਨ ਹਿਮਾਚਲ ਸਾਰਿਆਂ ਨੇ ਇਹਨਾਂ ਨੂੰ ਬਿਜਲੀ ਤਾਂ ਦਿੱਤੀ ਤੇ ਇਹਨਾਂ ਦੇ ਵਿਚ 128 ਟਾਊਨ ਸ਼ਹਿਰ ਜਾਂ ਕਸਬੇ ਤੇ 13,000 ਪਿੰਡਾਂ ਨੂੰ ਸਿੰਜਣ ਵਾਲਾ ਪਾਣੀ ਜਿਹੜਾ ਮੁਹੱਈਆ ਕਰਵਾਇਆ ਗਿਆ ਜੀ, 13,000 ਪਿੰਡਾਂ ਨੂੰ, ਤੇ ਇਹਦੇ ਨਾਲ ਜਿੱਦਾਂ ਚਲੋ ਬਿਜਲੀ ਆਪਾਂ ਉਹ ਵੀ ਗੱਲ ਕਰਦੇ ਹੁੰਦੇ ਨਾ ਕਹਿੰਦੇ ਭਾਖੜੇ ਚੋਂ
ਬਿਜਲੀ
ਪਾਣੀ ਚੋਂ ਬਿਜਲੀ ਕੱਢ ਲਈ ਆ ਤੁਹਾਨੂੰ ਤਾਂ ਫੋਕਾ ਪਾਣੀ ਦੇ ਰਹੇ ਨੇ, ਇਹ ਵੀ ਮਤਲਬ ਕਮਿਊਨਿਸਟ ਪਾਰਟੀ ਦੇ ਨਾਰੇ ਹੁੰਦੇ ਸੀਗੇ ਉਦੋਂ ਸ਼ੁਕਲ ਜਿਹੜੇ ਇਹਦੇ ਲਾਏ ਹੋਏ ਸੀ, ਤੇ ਇਹ ਜਿਹੜਾ ਡੈਮ ਹੈ ਜੀ 780 ਮਤਲਬ ਫੁੱਟ ਉੱਚਾ ਜੀ, ਤੇ ਕੁਤਬ ਮਿਨਾਰ ਤੋਂ ਤਕਰੀਬਨ ਇਹ 2-3 ਗੁਣਾ ਜ਼ਿਆਦਾ ਆ, ਤੇ ਤਕਰੀਬਨ ਇਸ ਦੇ ਵਿਚ ਜੀ 36,000 ਕਾਰੀਗਰਾਂ ਨੇ ਕੰਮ ਕੀਤਾ, 2790 ਪੱਕੇ ਮੁਲਾਜ਼ਮ, 540 ਇੰਜੀਨੀਅਰ ਤੇ ਅਫਸਰਾਂ ਨੇ, ਤੇ 30 ਵਿਦੇਸ਼ੀ ਇੰਜੀਨੀਅਰਾਂ ਨੇ 24 ਘੰਟੇ ਕੰਮ ਕਰਕੇ ਇਸ ਨੂੰ ਮਤਲਬ ਆਧੁਨਿਕ ਤਰੀਕੇ ਦੇ ਨਾਲ ਬਣਾਇਆ, ਤੇ ਇਸ ਦੇ ਜਿਹੜੇ ਪਿੱਛੇ ਝੀਲ ਬਣੀ ਹੈ ਡੈਮ ਦੇ ਪਿੱਛੇ ਉਸ ਨੂੰ ਗੋਬਿੰਦ ਸਾਗਰ ਝੀਲ ਦੇ ਨਾਲ ਨਾਲ ਜਾਣਿਆ ਜਾਂਦਾ, ਤੇ ਇਹ ਤਕਰੀਬਨ 1,65,000 ਵਰਗ ਕਿਲੋਮੀਟਰ ਦੇ ਵਿਚ ਇਹ ਪਾਣੀ ਜਿਹੜਾ ਇਕੱਠਾ ਹੁੰਦਾ ਆ, ਸੋ ਇਹ ਅੰਕੜੇ ਮਤਲਬ ਅਸੀਂ ਸ਼ੇਅਰ ਕਰ ਰਹੇ ਸੀ ਭਾਖੜਾ ਡੈਮ ਦੇ ਬਾਰੇ, ਜਿਹਦੇ ਕਿ 53 ਸਾਲ ਪੂਰੇ ਹੋ ਚੁੱਕੇ ਨੇ। ਇੱਕ ਟਾਈਮ ਇਹ ਵੀ ਆਇਆ ਸੀ ਜਦੋਂ ਜੰਗਾਂ ਲੱਗੀਆਂ ਸੀ
ਜੀ ਜੀ,
ਤੇ ਕਿਉਂਕਿ ਪਾਣੀ ਜਿਹੜਾ ਰੋਕ ਲਿਆ ਗਿਆ ਸੀ ਪਾਕਿਸਤਾਨ ਨੂੰ ਜਾਣ ਦੇ ਲਈ ਨਾ, ਤੇ ਪਾਕਿਸਤਾਨ ਦਾ ਜਿਹੜਾ ਟਾਰਗੇਟ ਸੀਗਾ ਉਹ ਭਾਖੜਾ ਡੈਮ ਸੀਗਾ,
ਠੀਕ ਹੈ,
ਤੇ ਭਾਖੜੇ ਡੈਮ ਤੇ ਹਮਲਾ ਕਰਨਾ ਹੈ ਕਿਉਂਕਿ ਉਹ ਇੱਕ ਬਹੁਤ ਵੱਡਾ ਇਨਫਰਾਸਟ੍ਰਕਚਰ ਬਣਿਆ ਸੀ ਜਿਹਦੇ ਨਾਲ ਮਤਲਬ ਭਾਰਤ ਬਹੁਤ ਮੂਹਰੇ ਲੰਘ ਗਿਆ ਸੀ
ਜੀ।
ਇਸ ਪ੍ਰੋਜੈਕਟ ਲੱਗਣ ਦੇ ਨਾਲ ਨਾ ਪਾਕਿਸਤਾਨ ਨਾਲੋਂ ਬਹੁਤ ਜ਼ਿਆਦਾ ਛੇਤੀ ਤੀਬਰਤਾ ਦੇ ਨਾਲ ਤਰੱਕੀ ਕੀਤੀ ਸੀ, ਤੇ ਉਹ ਪਾਕਿਸਤਾਨ ਜਦੋਂ ਦੁਸ਼ਮਣ ਦੇਸ਼ ਹੁੰਦਾ ਤੇ ਉਹ ਪਹਿਲਾਂ ਉਹਦਾ ਇਨਫਰਾਸਟ੍ਰਕਚਰ ਤੋੜਦਾ ਹੈ, ਉਹਦੀ ਬੈਕਬੋਨ
ਜੀ ਜੀ।
ਉਹਦੇ ਤੋੜਨ ਦੇ ਕਈ ਕਾਰਨ ਹੁੰਦੇ, ਇੱਕ ਤਾਂ ਉਹਦਾ ਮਤਲਬ ਉਹਨਾਂ ਨੇ ਸਾਰਾ ਪ੍ਰੋਜੈਕਟ ਖਤਮ ਕਰਨਾ, ਦੂਸਰਾ ਜਿਹੜਾ ਉਹਦੇ ਵਿੱਚ ਪਾਣੀ ਨਿਕਲਣਾ ਸੀਗਾ,
ਹੜ੍ਹ
ਆਉਣੇ ਸੀ, ਉਹਦੇ ਨਾਲ ਅੱਧੇ ਨਾਲ ਜ਼ਿਆਦਾ ਪੰਜਾਬ ਜਿਹੜਾ ਆ ਉਹ ਤਬਾਹੀ ਆ ਰਹੇ, ਉਹਨਾਂ ਨੂੰ ਬੰਬ ਸਿੱਟਣ ਦੀ ਲੋੜ ਨਹੀਂ ਸੀ
ਜੀ।
ਸੋ ਇਸ ਕਰਕੇ ਜਦੋਂ ਭਾਖੜਾ ਡੈਮ ਬਣਾਇਆ ਗਿਆ ਤਾਂ ਉਸ ਦੇ ਉੱਤੇ ਜਿਹੜੀ ਕੰਧ ਜਾਂ ਕੌਂਕਰੀਟ ਉਹ ਉਸ ਵੇਲੇ ਦੇ ਜਿਹੜੇ ਬੰਬ ਮੌਜੂਦ ਸਨ ਉਹਨਾਂ ਨੂੰ ਮਤਲਬ ਉਹਨਾਂ ਨੂੰ ਉਹਨਾਂ ਦੀ ਝਾਲ ਝੱਲਣ ਦੇ ਕਾਬਲ ਉਹਨਾਂ ਨੂੰ ਬਣਾਇਆ ਗਿਆ,
ਤੇ
ਉਹਦੇ ਪਰ ਜਾਲ ਵੀ ਲਾਇਆ ਗਿਆ, ਨੈੱਟ ਵੀ ਲਾਇਆ ਗਿਆ, ਸਾਰਿਆਂ ਨਾਲੋਂ ਵੱਧ ਪ੍ਰੋਟੈਕਟਿਡ ਭਾਖੜਾ ਡੈਮ ਸੀਗਾ। ਉਹ ਜੰਗਾਂ ਦੇ ਵਿਚ ਵੀ ਉਸ ਨੂੰ ਸੀਗਾ, ਉੱਥੇ ਫੋਟੋ ਖਿੱਚਣ ਦੀ ਵੀ ਇਜਾਜ਼ਤ ਨਹੀਂ ਸੀਗੀ, ਤੇ ਉਹ ਜਦੋਂ ਜੰਗ ਹੁੰਦੀ ਸੀ ਤਾਂ ਉਹ ਸਾਰਿਆਂ ਨਾਲ ਵੱਧ ਸਿਕਿਉਰਿਟੀ ਜਿਹੜੀ ਆ ਉਹ ਭਾਖੜਾ ਡੈਮ ਦੀ ਕੀਤੀ ਜਾਂਦੀ ਸੀ। ਸੋ ਇਹ ਜਿਹੜੇ ਮਤਲਬ ਅਸੀਂ ਸੁਣੇ ਨੇ, ਇਹ ਵੀ ਸੁਣਿਆ ਵੀ ਕਹਿੰਦੇ ਉਹਦੇ ਤੇ ਜਿਹੜਾ ਕੌਂਕਰੀਟ ਦਾ ਜਿਹੜਾ ਇੰਨਾ ਵੱਡੀ ਵਧੀਆ ਸਖ਼ਤ ਕੰਧ ਬਣਾਈ ਆ ਵੀ ਜੇ ਉਹਦੇ ਪਰ ਬੰਬ ਵੀ ਸਿੱਟ ਤੇ ਬੰਬ ਵੀ ਨੀ ਉਹਨੂੰ ਕੁਛ ਵੀ ਕਰ ਸਕਦਾ ਸੀ, ਛੋਟੇ ਛੋਟੇ ਹੁੰਦੇ ਇਹ ਗੱਲਾਂ ਵੀ ਸੁਣਦੇ ਹੁੰਦੇ ਸੀ। ਸੋ ਇਹਦੇ ਬਾਰੇ ਮੈਂ ਆਪਣੇ ਸਰੋਤਿਆਂ ਨਾਲ ਸਾਂਝ ਪਾਉਣੀ ਚਾਹੁੰਦਾ ਸੀ ਅੱਜ 53ਵੇਂ ਸਾਲ ਦੇ ਵਿਚ। ਤੇ ਅਮਰੀਕ ਜੀ, ਮੈਨੂੰ ਲੱਗਦਾ ਤੁਸੀਂ ਸ਼ਿਕਾਰ ਖੇਡਣ ਗਏ ਸੀ ਪਕੌੜਿਆਂ ਦਾ, ਤੇ ਕੀ ਗੱਲ ਬਣੀ
ਜੀ? ਮਨਦੀਪ, ਮੈਂ ਸ਼ਿਕਾਰ ਤਾਂ ਮੈਂ ਬਿਲਕੁਲ ਖੇਡਣ ਗਿਆ ਸੀ, ਉੱਥੇ ਪਾਣੀ ਪੀ ਕੇ ਆਇਆ, ਥੋੜਾ ਜਿਹਾ ਪਾਣੀ ਲੈ ਕੇ ਵੀ ਆਇਆ, ਤੇ ਉਹਦਾ ਮੈਂ ਦੇਖਿਆ ਸ਼ਿਕਾਰ ਕਰ ਵੀ ਆਇਆ, ਪਕੌੜੇ ਬਣ ਰਹੇ ਇਸ ਵੇਲੇ, ਉਹਨਾਂ ਦੀ ਤਿਆਰੀ ਹੋ ਰਹੀ ਹੈ, ਤੇ ਬਿਲਕੁਲ ਬਹੁਤ ਵਧੀਆ ਸਮੈਲ ਉੱਥੋਂ ਆ ਰਹੀ ਹੈ, ਤੇ ਹੋਰ ਵੀ ਪਕਵਾਨ ਬਣਾਉਣ ਦੀ ਬਿਲਕੁਲ ਤਿਆਰੀ ਹੋ ਰਹੀ ਹੈ, ਤੇ ਸਾਡੇ ਪ੍ਰੋਗਰਾਮ ਦੇ ਵਿਚ 10 ਮਿੰਟ ਹੋ ਰਿਹਾ ਮਨਦੀਪ, ਤੇ ਉਸ ਤੋਂ ਬਾਅਦ ਅਸੀਂ ਉਧਰ ਨੂੰ ਪ੍ਰਵੇਸ਼ ਵੀ ਕਰਨਾ
ਜਾਣਾ
ਦੇ ਹਿਸਾਬ ਨਾਲ ਕੀਤੀ, ਮੇਰੇ ਖਿਆਲ ਦੇ ਵਿਚ 11 ਵਜੇ ਪਕੌੜੇ ਬਣ ਕੇ ਬਿਲਕੁਲ ਤਿਆਰ ਹੋ ਜਾਣਗੇ, ਤੇ ਅਸੀਂ 11 ਵਜੇ ਉਧਰ ਨੂੰ ਜਾਵਾਂਗੇ, ਤੇ ਤੁਸੀਂ ਆਪਣੇ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਉਹਨਾਂ ਨੂੰ ਹੱਥ ਵਗੈਰਾ ਮਿਲਾਓ, ਉਹਨਾਂ ਨੂੰ ਗੱਲਾਂ ਬਾਤਾਂ ਪੁੱਛੋ, ਤੇ ਹੋਰ ਜਿਹੜੀਆਂ ਪੋਲਿਟਿਕਸ ਦੀਆਂ ਗੱਲਾਂ ਪੁੱਛੋ ਜੋ ਵੀ ਆ, ਤੇ ਦੇਖਦੇ ਆ ਕਿੱਦਾਂ ਚੱਲਦਾ। ਮੈਨੂੰ ਲੱਗਦਾ ਕਿ ਕਾਫੀ ਉੱਥੇ ਸਿਡਨੀ, ਹੁਣ ਮੈਂ ਅਮਦੀਪ 2-3 ਪਲੇਅਰ ਮੈਨੂੰ ਮਿਲੇ, ਮੈਂ ਉਹਨਾਂ ਨੂੰ ਪੁੱਛਿਆ ਕਾਕਾ ਤੁਸੀਂ ਕਿੱਥੋਂ ਆਏ, ਤਾਂ ਉਹਨਾਂ ਨੇ ਕਿਹਾ ਅਸੀਂ ਸਿਡਨੀ ਸਿਕਸਰ ਦੇ ਪਲੇਅਰ ਆ, ਕਬੱਡੀ ਦੀ ਟੀਮ ਇੱਥੇ ਆਈ ਸਿਡਨੀ ਸਿਕਸ।
ਹਾਂਜੀ, ਅਵਤਾਰ ਸਿੰਘ
ਤਾਰੀ ਉਹ ਵੀ ਆਏ, ਉਹ ਕਹਿੰਦੇ ਹਲੇ ਪਤਾ ਨੀ, ਦੂਜੀਆਂ ਟੀਮਾਂ ਤਾਂ ਕਹਿੰਦੇ ਲਿਆਈਆਂ ਨੀ ਆ, ਲੇਕਿਨ ਅਸੀਂ ਕਹਿੰਦੇ ਆ ਗਏ ਆ। ਮੈਂ ਕਿਹਾ ਤੁਹਾਨੂੰ ਸਪੋਰਟ ਕਰਨ ਦੇ ਲਈ ਅਸੀਂ ਸਿਡਨੀ ਤੋਂ ਆਏ, ਤੇ ਕੋਪ ਸਾਹਿਬ ਤਾਂ
ਮੈਨੂੰ ਲੱਗਦਾ ਸਿੰਘ ਸਭਾ ਦੀ ਟੀਮ ਵੀ ਮੈਂ ਦੇਖੀ ਹੈ।
ਅੱਛਾ ਜੀ,
ਸ਼ਾਇਦ ਮਤਲਬ ਆਈ ਐਮ ਨੋਟ ਸ਼ੋਰ, ਕਿਉਂਕਿ ਬਹੁਤਾ ਧਿਆਨ ਨੀ ਦੇ ਹੋਇਆ ਬਾਹਰ। ਤੇ ਸਾਡੇ ਨਾਲ ਸਤਨਾਮ ਸਿੰਘ ਗਿੱਲ ਕਹਿੰਦੇ ਨੇ 1,05,00,000 ਦੇਖ ਲਓ, ਸਾਨੂੰ ਤਾਂ ਜੀ ਜ਼ੀਰੋਆਂ ਦਾ ਵੀ ਨੀ ਪਤਾ।
1,05,00,000 ਹੀ ਬਣਿਆ,
ਥੋੜਾ ਨੀ ਹੈਗਾ,
ਮੈਨੂੰ ਤਾਂ ਥੋੜਾ ਲੱਗਦਾ।
ਨਹੀਂ, 1 ਕਰੋੜ ਹੀ
ਹੋਣਾ, 1 ਕਰੋੜ ਤਾਂ ਬਹੁਤ ਘੱਟ ਆ,
ਜਦ ਕਰਨਾ ਨੀ ਕੱਖ, 1 ਕਰੋੜ ਕਿਤੇ ਥੋੜਾ, ਇੱਕ ਪੋਸਟਰ ਲਵਾ ਕੇ ਆਨਲਾਈਨ ਕਰਕੇ।
ਨਹੀਂ, ਇਹਨਾਂ ਨੂੰ ਦੁਬਾਰਾ ਕੈਲਕੂਲੇਟ ਕਰੋ, 1 ਕਰੋੜ ਨੀ, 10 ਕਰੋੜ ਤੱਕ।
1 ਕਰੋੜ ਹੀ ਆ ਜੀ, ਚਲੋ ਦੁਬਾਰਾ ਹਿਸਾਬ ਲਾ ਲਿਓ ਜੀ, ਆਪੇ ਕਿਤੇ ਅਕਾਊਂਟੈਂਟ ਨੂੰ ਪੁੱਛ ਲਿਓ, ਉਹ ਤੁਸੀਂ ਉੱਤੇ $100 ਫੂਕ ਦੇਣਾ ਅਕਾਊਂਟੈਂਟ ਤੇ, ਰਹਿਣ ਦਿਓ।
35 ਲੱਖ ਆਏ, 35 ਲੱਖ ਟਾਈਮ,
35 ਲੱਖ ਨੀ, 3 ਲੱਖ,
3 ਲੱਖ
35 ਰੁਪਏ ਹੈ ਨਾ।
ਅੱਛਾ,
ਚਲੋ। ਤੇ ਸਾਡੇ ਨਾਲ ਅਮਰਿੰਦਰ ਸਿੰਘ ਹਾਂਸ ਟੋਰੋਂਟੋ ਵਾਲੇ ਜੁੜੇ ਨੇ, ਕਹਿੰਦੇ ਨੇ ਕਿ ਬਿਊਟੀਫੁਲ ਲਾਈਨ ਸ਼ੇਅਰ ਕਰ ਰਹੇ ਨੇ। ਅਲੋਨ ਆਈ ਕੈਨ ਸੇ ਬਟ ਟੁਗੈਦਰ ਵੀ ਕੈਨ ਟਾਕ, ਅਲੋਨ ਆਈ ਕੈਨ ਇੰਜੋਏ ਬਟ ਟੁਗੈਦਰ ਵੀ ਕੈਨ ਸੈਲੀਬ੍ਰੇਟ, ਅਲੋਨ ਆਈ ਕੈਨ ਸਮਾਈਲ but together we can laugh, that's the beauty of human relations.
ਇਹਨਾਂ ਦੀ ਗੱਲ ਤਾਂ ਬਹੁਤ ਵਧੀਆ, ਹਿਊਮਨ ਰਿਲੇਸ਼ਨ ਜਿਹੜੀ ਕੀਤੀ ਅਮਨਦੀਪ, ਲੇਕਿਨ ਇਹ ਪ੍ਰੈਕਟੀਕਲ ਤੌਰ ਤੇ ਬਹੁਤ ਘੱਟ ਇੱਦਾਂ ਹੁੰਦਾ ਆ, ਲੇਕਿਨ ਜਿਹੜਾ ਸਮਾਜ ਸਿਰਜਿਆ ਜਾਂਦਾ, ਸਮਾਜ ਵਿਚ ਜਿਹੜੀ ਉੱਨਤੀ ਹੋਈ ਆ, ਆਪਸੀ ਸਦਭਾਵਨਾ ਪੈਦਾ ਵੀ ਹੁੰਦੀ ਆ, ਹੁੰਦੀ ਵੀ ਰਹਿੰਦੀ ਆ, ਹੁੰਦੀ ਵੀ ਰਹੇਗੀ, ਇਹਦਾ ਕਾਰਨ ਤਾਂ ਇਹਨਾਂ ਗੱਲਾਂ ਦੇ ਨਾਲ ਨਿਰਭਰ ਤਾਂ ਕਰਦਾ ਅਮਨਦੀਪ ਕਿਸੇ ਨਾ ਕਿਸੇ ਤਰੀਕੇ ਨਾਲ
ਜੀ। ਸਰਦਰ ਹਰਦੀਪ ਸੰਧੂ ਉਹਨਾਂ ਨੇ ਪੁੱਛਿਆ ਸੀ ਵੀ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਪਕੌੜੇ ਰੈਡੀ ਹੋ ਗਏ ਜਾਂ ਨਹੀਂ, ਇਹ ਤਾਂ ਇੱਥੇ ਮੈਲਬਨ ਤਾਂ ਬਹੁਤ ਠੰਡ ਤੇ ਗਿੱਲਾ ਆ। ਪਕੌੜਿਆਂ ਦੀ ਰਿਪੋਰਟ ਤੁਹਾਨੂੰ ਦੇਤੀ ਹੈ ਜੀ, ਬਣ ਰਹੇ ਆ, ਤੇ ਆਪਾਂ ਛੇਤੀ ਹੀ ਕੋਸ਼ਿਸ਼ ਕਰਾਂਗੇ ਚੱਕਣ ਦੀ। ਤੇ ਜਗਤਾਰ ਜੌਲ ਕਹਿ ਰਹੇ ਨੇ ਖੀਰ ਵਾਲੀ ਕੌਲੀ ਬੁੱਕ ਕਰਾਉਣ ਵਾਲਿਆਂ ਵਿਚ 1 ਵੀ ਅਨਪੜ੍ਹ ਨਹੀਂ ਠੱਗਿਆ ਗਿਆ, ਸਾਰੇ ਪੜ੍ਹੇ ਲਿਖੇ ਲੋਕ ਸਨ ਜਿਨ੍ਹਾਂ ਨੇ ਆਨਲਾਈਨ ਬੁਕਿੰਗ ਕਰਾਈ ਆ,
ਜਿਨ੍ਹਾਂ ਨੇ ਤਰੱਕੀਆਂ ਲੈਣੀਆਂ ਜੌਬ ਤੋਂ।
ਹਾਂਜੀ ਹਾਂਜੀ ਸੋ ਲਓ ਜੀ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਕੈਨਬਰਾ ਦੇ ਵਿਚੋਂ ਚੱਲ ਰਿਹਾ ਸੀ ਤੇ ਕੱਲ ਨੂੰ ਪ੍ਰੋਗਰਾਮ ਸਿਡਨੀ ਤੇ ਚੱਲੇਗਾ ਕੱਲ ਨੂੰ ਸਿਡਨੀ ਦੇ ਵਿਚ ਟੂਰਨਾਮੈਂਟ ਹੈ ਉਥੋਂ ਅਸੀਂ ਤੁਹਾਡੇ ਨਾਲ ਗੱਲਬਾਤ ਸਾਂਝੀਆਂ ਕਰਾਂਗੇ ਤੇ ਹੁਣ ਦਿਓ ਇਜਾਜ਼ਤ ਮੈਨੂੰ ਤੇ ਅਮਰੀਕ ਸਿੰਘ ਫਲੋਰਾ ਨੂੰ
ਜੀ ਮੈਨੂੰ ਇਜਾਜ਼ਤ ਦਿਓ ਸਾਨੂੰ ਦੋਨਾਂ ਨੂੰ ਤੇ ਖੁਸ਼ੀਆਂ ਖੇੜੇ ਮਾਣਦੇ ਰਹੋ ਆਪਣੀ ਸਿਹਤ ਦਾ ਖਿਆਲ ਰੱਖੋ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਤੇ ਆਪਣੇ ਸਰਬਜੀਤ ਸਿੰਘ ਹੁਣੀ ਪਟਿਆਲੇ ਤੋਂ ਗੀਤ ਸੁਣਦੇ ਆ ਗੀਤ ਬਾਅਦ ਬ੍ਰੇਕ ਤੇ ਪ੍ਰੋਗਰਾਮ ਚੱਲਦੇ ਰਹਿਣਗੇ 24 ਘੰਟੇ 7 ਦਿਨ ਸਤਿ ਸ੍ਰੀ ਅਕਾਲ ਜੀ।